कार में इकतदार एक जस्ट सिंपल ट्रेडिंग वाले अपने मिसिथारा ऑफिस से आपको 24/7 सातों दिन सर्विस देते हैं। नंबर है 6474911001। जस्ट सिंपल ट्रेडिंग।
यू आर लिसनिंग टू WTOR 770 AM यंगस्टाउन टोरंटो।
शॉपर तो जाइए तैयार, नीसास कॉस्मेटिक्स फिर से लाए हैं बड़े ब्रांड्स की बड़ी सेविंग्स वाली बड़ी सेल।
जी हाँ, वर्ल्ड फेमस ब्रांड्स के परफ्यूम्स, कॉस्मेटिक्स एंड स्किन केयर, हेल्थ एंड ब्यूटी प्रोडक्ट्स और भी बहुत कुछ।
80% तक की सेविंग ऑन योर फेवरेट प्रीमियम ब्रांड्स।
बस आपको आना है लीसास कॉस्मेटिक्स, 135 कॉमर्स वैली ड्राइव, ईस्ट मार्कम, जस्ट ऑफ हाईवे 404 एंड 407 एंड क्लोज टू 401।
सेल इज फ्रॉम April 26 टू May 18, फ्राइडे सैटरडे संडे मंडे। मदर्स डे गिफ्टिंग का भी एक्सेलेंट मौका। विजिट LisasCosmetics.com।
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुड़ सिखाओ ना।
कोई बात सादा सी है, हमारे पास 2 गाड़ियाँ और 1 घर है, और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह, 6472903773 6472903773।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जा ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी, तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 5196220660 या quicktrucklube.com। QTL, बिकॉज़ वी केयर।
Y Media Group proudly presents Radio Y. Tune in to Radio Y 24/7 on the Y Media app or call 6
ਭਰਾਵਾਂ ਪੰਜਾਬ ਅਤੇ ਹਰਿਆਣਾ ਨੂੰ ਵੰਡਣ ਦੀ ਕੋਸ਼ਿਸ਼ ਨਾ ਕਰੋ, ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਆਪਣੇ ਇਸ ਬਿਆਨ ਦੇ ਉੱਤੇ। ਉਹਨਾਂ ਨੇ ਫੇਸਬੁੱਕ ਅਕਾਊਂਟ ਤੋਂ ਪੋਸਟ ਪਾ ਕੇ ਜਿਹੜੀ ਇਹ ਗੱਲ ਕਹੀ ਹੈ। ਬਿੱਟੂ ਨੇ ਕਿਹਾ ਕਿ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਇੱਕ ਆਵਾਜ਼ ਦੇ ਵਿੱਚ ਅੱਤਵਾਦੀ ਹਮਲੇ ਦੀ ਜਿਹੜੀ ਆ ਉਹ ਨਿੰਦਾ ਕੀਤੀ ਹੈ ਅਤੇ ਕਾਤਲਾਂ ਦਾ ਬਦਲਾ ਉਹਨਾਂ ਨੇ ਕਿਹਾ ਉਹ ਲੈਣਾ ਚਾਹੀਦਾ। ਇਸ ਸਮੇਂ ਦੇਸ਼ ਦੀ ਤਰਜੀਹ ਏਕਤਾ ਦਿਖਾਉਣ ਦੀ ਹੈ ਅਤੇ ਪਾਕਿਸਤਾਨ ਵਿਰੁੱਧ ਸਖ਼ਤ ਫੈਸਲੇ ਦੀ ਹੈ। ਬਦਕਿਸਮਤੀ ਨਾਲ ਭਗਵੰਤ ਮਾਨ ਨੇ ਇਸ ਵਾਰ ਰਾਜਾਂ ਨੂੰ ਵੰਡਣ ਦੀ ਜਿਹੜੀ ਆ ਉਹ ਰਾਸ਼ਟਰੀ ਹਿੱਤਾਂ ਉੱਤੇ ਛੋਟੀ ਰਾਜਨੀਤੀ ਕਰਨ ਲਈ ਜਿਹੜਾ ਹੈਗਾ ਉਹਨਾਂ ਨੇ ਸਮੇਂ ਉਹ ਚੁਣਿਆ। ਉਹਨਾਂ ਨੇ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਸੀ ਅਤੇ ਪਾਕਿਸਤਾਨ ਨਾਲ ਸਰਹੱਦ ਸਾਂਝੀ ਕਰਦਾ। ਪ੍ਰਧਾਨ ਮੰਤਰੀ ਅਤੇ ਹਥਿਆਰਬੰਦ ਸੈਨਾਵਾਂ ਦੇ ਮੁਖੀ ਪਾਕਿਸਤਾਨ ਦਾ ਮੁਕਾਬਲਾ ਕਰਨ ਦੀ ਰਣਨੀਤੀ ਬਣਾਉਣ ਵਿਚ ਰੁੱਝੇ ਹੋਏ ਸਨ, ਪਰ ਭਗਵੰਤ ਮਾਨ ਪਾਕਿਸਤਾਨ ਦੇ ਉਦੇਸ਼ ਦਾ ਸਮਰਥਨ ਕਰਦੇ ਨੇ ਤੇ ਮਾਨ ਦੇਸ਼ ਦੇ ਮੂਡ ਨੂੰ ਸਮਝੇ ਬਿਨਾ ਵੰਡਣ ਵਾਲੀ ਰਾਜਨੀਤੀ ਖੇਡ ਰਹੇ ਨੇ। ਇਹ ਇੱਕ ਕਾਇਰਤਾਪੂਰਨ ਕਾਰਵਾਈ ਹੈ, ਇਸ ਨੂੰ ਸ਼ਰਮਨਾਕ ਕਾਰਵਾਈ ਦੱਸਦੇ ਹੋਏ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਜਿਹੜੀ ਆ ਉਹ ਮਾਫ਼ੀ ਮੰਗਣ ਨੂੰ ਕਿਹਾ। ਇੱਕ ਮਿੰਟ ਦਾ ਬਿਆਨ ਜਿਹੜਾ ਰਮਨੀਤ ਸਿੰਘ ਬਿੱਟੂ ਦਾ ਵੀ ਸੁਣ ਲੈਂਦੇ ਹਾਂ, ਉਹ ਕੀ ਕਹਿਣਾ ਚਾਹ ਰਹੇ ਸਨ। ਜੀ
ਖੜੇ ਹੋ ਤੁਸੀਂ, ਕੱਲ ਗੱਲਾਂ ਕਰਦੇ ਸੀ ਦੂਜੇ ਲੀਡਰਾਂ ਦੀ, ਬੰਬ ਆ ਗਏ ਜੀ, ਉਹਨਾਂ ਨੇ ਆਹ ਬਿਆਨ ਦੇ ਤਾ, ਤੁਹਾਡਾ ਬਿਆਨ ਕਿੱਡਾ ਇਹ ਦੇਸ਼ ਲਈ ਹਾਨੀਕਾਰਕ ਆ ਜੀ। ਤੁਸੀਂ ਦੋਨੋਂ ਸੂਬਿਆਂ ਦੇ ਵਿਚ ਇਸ ਮੌਕੇ ਜਦੋਂ ਸਭ ਨੂੰ ਇਕੱਠੇ ਹੋਣ ਦੀ ਲੋੜ ਆ, ਸਭ ਨੂੰ ਏਕਾ ਕਰਕੇ ਮੂੰਹ ਤੋੜ ਜਵਾਬ ਦੇਣ ਦੀ ਲੋੜ ਆ, ਤੁਸੀਂ ਇਹ ਵੰਡ ਪਾਊ ਵਾਲੀ ਗੱਲ ਕਿਉਂ ਕੀਤੀ ਜੀ? ਇਸ ਕਰਕੇ ਸਾਰੇ ਮੈਂ ਸੁਣਿਆ, ਜਿੰਨੇ ਵੀ ਲੋਕਾਂ ਨਾਲ ਗੱਲ ਹੋਈ ਹੈ ਤੁਹਾਡੀ, ਸਾਰੇ ਪੰਜਾਬ ਦੇ, ਹਰਿਆਣੇ ਦੇ, ਦੇਸ਼ ਦੇ ਲੋਕ ਤੁਹਾਡੀ ਨਿੰਦਿਆ ਕਰ ਰਹੇ ਆ ਵੀ ਐਨ ਇਸ ਮੌਕੇ ਤੇ ਤੁਸੀਂ ਬਿਆਨ ਦੇਣਾ, ਬਹੁਤ ਮੰਦਭਾਗਾ ਏ, ਬਹੁਤ ਸ਼ਰਮਨਾਕ ਗੱਲ ਕੀਤੀ ਆ। ਪਾਣੀ ਪੰਜਾਬ ਦਾ ਏ, ਉਹ ਪੰਜਾਬ ਦਾ ਹੀ ਰਹਿਣਾ ਏ, ਸਭ ਨੂੰ ਪਤਾ ਏ, ਪਰ ਤੁਸੀਂ ਇਸ ਵੇਲੇ ਦੋਨੋਂ ਸੂਬਿਆਂ ਨੂੰ, ਭਰਾਵਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਆ, ਉਹ ਵੀ ਇਸ ਮੌਕੇ। ਤੁਹਾਨੂੰ ਇਸ ਗੱਲ ਦਾ ਮੈਂ ਸਮਝਦਾ ਮਾਫ਼ੀ ਮੰਗਣੀ ਚਾਹੀਦੀ ਆ, ਤੁਹਾਨੂੰ ਮਜ਼ਬੂਤੀ ਦੀ ਗੱਲ ਕਰਨੀ ਚਾਹੀਦੀ ਆ ਇਸ ਵੇਲੇ।
ਜਿਸ ਤਰ੍ਹਾਂ ਰਮੀਤ ਬਿੱਟੂ ਜਿਹੜੇ ਨੇ ਉਹ ਆਪਣੇ ਬਿਆਨ ਦੇ ਵਿਚ ਮਾਫ਼ੀ ਮੰਗਣ ਦੇ ਲਈ ਕਹਿ ਰਹੇ ਨੇ, ਆਉਣ ਵਾਲੇ ਦਿਨਾਂ ਦੇ ਵਿਚ ਦੇਖਾਂਗੇ ਕਿ ਆਮ ਆਦਮੀ ਪਾਰਟੀ ਦੇ ਉੱਤੇ ਕੀ ਰੁੱਖ ਦਿੰਦੀ ਹੈ। ਖਾਸ ਕਰਕੇ ਜੇਕਰ ਮੈਂ ਮਲਵਿੰਦਰ ਕੰਗ ਹੁਣਾਂ ਦੀ ਗੱਲ ਕਰਾਂ, ਜੋ ਕਿ ਸਾਂਸਦ ਮੈਂਬਰ ਨੇ ਆਮ ਆਦਮੀ ਪਾਰਟੀ ਤੋਂ, ਉਨ੍ਹਾਂ ਨੇ ਰਮਨੀਤ ਸਿੰਘ ਬਿੱਟੂ ਨੂੰ ਜਿਹੜਾ ਹੈਗਾ ਉਹ ਜਵਾਬ ਦਿੰਦੇ ਹੋਏ ਕਿਹਾ ਕਿ ਜਿਹੜਾ ਪਾਣੀ ਜਿਹੜਾ ਹੈਗਾ ਉਹ ਕਿਸੇ ਵੀ ਕੀਮਤ ਤੇ ਪੰਜਾਬ ਜਿਹੜਾ ਹੈਗਾ ਉਹ ਨਹੀਂ ਦੇਵੇਗਾ। ਔਰ ਦੂਜੇ ਪਾਸੇ ਅਸੀਂ ਰਾਸ਼ਟਰਵਾਦ ਦੀ ਗੱਲ ਕਰਦੇ ਹਾਂ ਤਾਂ ਅਸੀਂ ਪਹਿਲਾਂ ਹੀ ਜਿਹੜਾ ਹੈਗਾ ਸਮਰਥਨ ਦੇ ਚੁੱਕੇ ਹਾਂ। ਜੀ ਅਰਵਿੰਦ ਜੀ,
ਜਿਹੜੀਆਂ ਕਾਂਗਰਸ ਦੇ ਕਈ ਜਿਹੜੇ ਸੀਨੀਅਰ ਲੀਡਰਸ ਹੈਗੇ ਆ ਜਿਹੜੇ ਜੰਮੂ ਐਂਡ ਕਸ਼ਮੀਰ ਨੂੰ ਹੈੱਡ ਕਰਦੇ ਹੈਗੇ ਆ ਸੈਫੁਦੀਨ ਸੋਜ ਸੀਨੀਅਰ ਕਾਂਗਰਸ ਲੀਡਰ ਹੈਗੇ ਆ ਉਹਨਾਂ ਦੇ ਬੇਟੇ ਵੀ ਬਹੁਤ ਕਲੋਜ਼ ਹੈਗੇ ਆ ਜਿਹੜੇ ਹੈਗੇ ਆ ਰਾਹੁਲ ਗਾਂਧੀ ਜੀ ਦੇ ਲੇਕਿਨ ਉਹਨਾਂ ਦੇ ਬਿਆਨ ਕਾਂਗਰਸ ਜੋ ਪੰਜਾਬ ਜਿਹੜੀ ਹੈਗੀ ਆ ਜਿਹੜੇ ਬਿਆਨ ਦਿੱਤੇ ਉਹਨਾਂ ਨੇ ਦਿੱਤੇ ਆ ਕਿ ਜੰਮੂ ਐਂਡ ਕਸ਼ਮੀਰ ਦਾ ਜਿਹੜਾ ਪਾਣੀ ਹੈਗਾ ਪਾਕਿਸਤਾਨ ਦਾ ਜਿਹੜਾ ਜਿਹੜੀ ਇੰਡਸ ਵੈਲੀ ਜਿਹੜੀ ਅਥਾਰਟੀ ਹੈਗੀ ਆ ਉਹਨੂੰ ਰੱਦ ਨਹੀਂ ਕਰਨੀ ਚਾਹੀਦੀ ਹੈਗੀ ਇਸੇ ਤਰ੍ਹਾਂ ਕਈ ਬਿਆਨ ਹੈਗੇ ਲੇਕਿਨ ਇੰਟਰਨਲ ਜਿਹੜੀ ਸਾਡੀ ਪੋਲੀਟਿਕਸ ਹੈ ਸਾਨੂੰ ਗਰਾਊਂਡ ਰਿਐਲਿਟੀ ਸਮਝਣੀ ਚਾਹੀਦੀ ਹੈ ਕਿ ਪਾਣੀ ਦੀ ਅੱਜ ਲੋੜ ਆਲ ਓਵਰ ਇੰਡੀਆ ਦੇ ਵਿਚ ਖਾਸ ਕੇ ਪੰਜਾਬ ਹਰਿਆਣਾ ਇਹ ਏਰੀਆ ਦੇ ਵਿਚ ਜਿਹੜੀ ਐਗਰੀਕਲਚਰ ਕੰਸਰਨਸ ਹੈਗੀ ਆ ਇਹਦੀ ਸ਼ੋਰਟੇਜ ਪਾਣੀ ਅਗਰ ਲੀਡਰਸ ਕੰਸਰਨ ਹੈਗੇ ਆ ਜ਼ਰੂਰ ਗੌਰਮੈਂਟ ਨੂੰ ਇੱਕ ਨੈਸ਼ਨਲ ਪਾਲਿਸੀ ਬਣਾਉਣੀ ਚਾਹੀਦੀ ਹੈ ਜਿਹੜਾ ਕਿ ਸਾਡਾ ਪਾਣੀ ਸਮੁੰਦਰਾਂ ਚ ਜਾਂਦਾ ਜੁਆਇੰਟ ਜਿਹੜੀ ਹੈਗੀ ਰਿਵਰ ਡਿਸਟ੍ਰੀਬਿਊਸ਼ਨ ਤੇ ਟੇਬਲ ਤੇ ਬੈਠ ਕੇ ਜਿਹੜਾ ਹੈਗਾ ਜਲ ਵਿਵਾਦ ਨੂੰ ਜਲਦੀ ਤੋਂ ਜਲਦੀ ਸੋਲਵ ਕਰਨਾ ਚਾਹੀਦਾ ਇਹ ਜ਼ਰੂਰ ਹੈ ਜੀ ਬਖਤ ਸਾਹਿਬ ਨੇ ਪੂਰੀ ਡਿਟੇਲ ਇਨਫੋਰਮੇਸ਼ਨ ਦਿੱਤੀ ਮੈਂ ਬਖਤ ਸਾਹਿਬ ਜਾਣਾ ਚਾਹੁੰਗਾ ਲੁਧਿਆਣਾ ਬਾਈ ਇਲੈਕਸ਼ਨ ਇੱਕ ਇੰਪੋਰਟੈਂਟ ਬਾਈ ਇਲੈਕਸ਼ਨ ਹੈਗੀ ਹੈ ਲੁਧਿਆਣਾ ਕਮਰਸ਼ੀਅਲ ਕੈਪੀਟਲ ਹੈ ਪੰਜਾਬ ਦੀ ਸ੍ਰੀਮਤੀ ਅਕਾਲੀ ਦਲ ਅਸੈਂਬਲੀ ਬਾਈਪੋਲ ਦੇ ਕੈਂਡੀਡੇਟ ਪੁਰਪਕਾਰ ਸਿੰਘ ਘੁੰਮਣ ਸਾਹਿਬ ਜਿਹੜੇ ਕਿ ਜਾਣੇ ਮਾਣੇ ਵਕੀਲ ਹੈਗੇ ਆ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਕਿਹਾ ਕਿ ਜਿਹੜੀ ਕਿ ਤੁਸੀਂ ਕ੍ਰੈਡਿਟ ਲੈਣ ਦੀ ਜਿਹੜੀ ਹੈਗੀ ਹੈ ਉਹ ਲੈਣ ਦੀ ਰਾਜਨੀਤੀ ਹੈ ਦੇਸ਼ ਤੋਂ ਲਈ ਜਿਹੜੇ ਹੈਗੇ ਆ ਫਾਊਂਡੇਸ਼ਨ ਲਈ ਸਟੋਨ ਦੀ ਉਹਦੀ ਰਾਜਨੀਤੀ ਨੂੰ ਖਤਮ ਕਰੋ ਉਹਨਾਂ ਨੇ ਹਵਾਰਾ ਏਅਰਪੋਰਟ ਦੀ ਗੱਲਬਾਤ ਕੀਤੀ ਹੈ ਜਿਹੜੀ ਅਪਰੂਵਲ ਜਿਹੜੀ ਪੰਜਾਬ ਦੇ ਲੁਧਿਆਣੇ ਦੇ ਵਿਚ ਹੋਈ ਹੋਈ ਹੈ ਉਹਨਾਂ ਨੇ ਇਹਦਾ ਕ੍ਰੈਡਿਟ ਖਾਸ ਕਿ ਹਰਸਿਮਰਤ ਕੌਰ ਬਾਦਲ ਜਿਹੜੇ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਵਾਈਫ ਜਿਹੜੇ ਸੁਖਬੀਰ ਬਾਦਲ ਸਾਹਿਬ ਦੇ ਵਾਈਫ ਹੈਗੇ ਆ ਉਹਨਾਂ ਨੇ ਜਿਹੜੀ ਅਪਰੂਵਲ 2019 ਦੇ ਵਿਚ ਦੀ ਹੈ ਉਹਨਾਂ ਨੇ ਟਾਰਗੇਟ ਇਹ ਵੀ ਕੀਤਾ ਕਿ ਲੁਧਿਆਣੇ ਸ਼ਹਿਰ ਦੀ ਇੰਫਰਾਸਟਰਕਚਰ ਪੁਆਇੰਟ ਆਫ ਵਿਊ ਪਿਛਲੇ ਦਹਾਕੇ ਦੇ ਵਿਚ ਜਦੋਂ ਦੀ ਅਕਾਲੀ ਦਲ ਦੀ ਸਰਕਾਰ ਗਈ ਹੈ ਉਹ ਤੋਂ ਬਾਅਦ ਡਿਵੈਲਪਮੈਂਟ ਨਹੀਂ ਹੋਈ ਹੈਗੀ ਉਹਨਾਂ ਨੇ ਕਿਹਾ ਜਿੰਨੇ ਪ੍ਰੋਜੈਕਟ ਅਕਾਲੀ ਦਲ ਦੀ ਸਰਕਾਰ ਨੇ ਪਾਸ ਕੀਤੇ ਆ ਉਨੇ ਪ੍ਰੋਜੈਕਟ ਕਿਸੇ ਸਰਕਾਰ ਨੇ ਨਹੀਂ ਪਾਸ ਕੀਤੇ ਹੈਗੇ ਇਹਦੇ ਬਾਰੇ ਜ਼ਰੂਰ ਜਾਣਕਾਰੀ ਦੋ ਜਿਹੜੇ ਲੁਧਿਆਣਾ ਤੋਂ ਬਾਈ ਇਲੈਕਸ਼ਨ ਦੇ ਜਿਹੜੇ ਕੈਂਡੀਡੇਟ ਹੈਗੇ ਘੁੰਮਣ ਸਾਹਿਬ ਉਹ ਕਿਆ ਕੁਛ ਕਹਿ ਰਹੇ
ਬਿਲਕੁਲ ਜੀ ਲੁਧਿਆਣਾ ਬਾਈਪੋਲ ਜਿਹੜੀ ਕਿ ਹੋਣੀ ਹੈ ਭਾਵੇਂ ਕਿ ਡੇਟ ਜਿਹੜੀ ਹੈ ਉਹ ਅਨਾਊਂਸ ਨਹੀਂ ਹੋਈ ਹੈ ਲੇਕਿਨ ਇਸ ਪੂਰੇ ਮਸਲੇ ਦੇ ਵਿਚ ਜੇਕਰ ਮੈਂ ਗੱਲ ਕਰਾਂ ਤਾਂ ਰਾਜਨੀਤੀ ਜਿਹੜੀ ਆ ਉਹ ਜ਼ਰੂਰ ਗਰਵਾ ਚੁੱਕੀ ਹੈ ਲਗਭਗ ਸਾਰੇ ਹੀ ਲੀਡਰਾਂ ਦੇ ਵੱਲੋਂ ਇਸ ਤਰ੍ਹਾਂ ਦੇ ਬਿਆਨ ਜਿਹੜੇ ਨੇ ਉਹ ਆਉਣੇ ਸ਼ੁਰੂ ਹੋ ਗਏ ਨੇ ਕਿ ਮੁੱਦਿਆਂ ਨੂੰ ਲੈ ਕੇ ਪਹਿਲਾਂ ਆਮ ਆਦਮੀ ਅਤੇ ਕਾਂਗਰਸ ਦੇ ਵਿਚਕਾਰ ਬਿਆਨਬਾਜ਼ੀ ਸੁਣਨ ਨੂੰ ਮਿਲ ਰਹੀ ਸੀ ਤੇ ਹੁਣ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਆਪਣਾ ਕੈਂਡੀਡੇਟ ਅਨਾਊਂਸਮੈਂਟ ਕਰ ਦਿੱਤੀ ਗਈ ਹੈ ਪਰਪਕਾਰ ਸਿੰਘ ਘੁੰਮਣ ਹੋਣਾ ਨੂੰ ਤਾਂ ਉਹਨਾਂ ਦੇ ਵੀ ਬਿਆਨ ਜਿਹੜੇ ਨੇ ਉਹ ਆਉਣੇ ਸ਼ੁਰੂ ਹੋਏ ਨੇ ਹਵਾਰਾ ਜੇਕਰ ਆਪਾਂ ਗੱਲ ਕਰੀਏ ਕਿ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਕ੍ਰੈਡਿਟ ਜਿਹੜਾ ਪਹਿਲਾਂ ਕਾਂਗਰਸ ਅਤੇ ਆਪ ਲੈਂਦੀ ਨਜ਼ਰ ਆ ਰਹੀ ਸੀ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਜਿਹੜਾ ਕਿਹਾ ਕਿ ਇਹ ਬਿਲਕੁਲ ਸਰਾਸਰ ਗਲਤ ਹੈ ਇਹਨਾਂ ਦੋਨਾਂ ਹੀ ਪਾਰਟੀਆਂ ਦੇ ਇਸ ਸਬੰਧੀ ਕੁਛ ਵੀ ਨਹੀਂ ਕੀਤਾ 2019 ਦੇ ਵਿਚ ਜਿਹੜਾ ਬੀਬਾ ਹਰਸਿਮਰਤ ਕੌਰ ਬਾਦਲ ਸੀ ਜੋ ਕੇਂਦਰੀ ਮੰਤਰੀ ਸਨ ਤਾਂ ਉਸ ਸਮੇਂ ਇੱਕ ਵਿਵਾਦ ਜਿਹੜਾ ਸੀ ਉਹ ਖੜਾ ਹੋਇਆ ਸੀ ਜ਼ਮੀਨ ਅਕਵਾਇਰ ਕਰਨ ਨੂੰ ਲੈ ਕੇ ਤਾਂ ਜ਼ਮੀਨ ਜਿਹੜੀ ਸੀ ਉਹ ਅਕਵਾਇਰ ਨਹੀਂ ਹੋ ਰਹੀ ਸੀ ਕਿਸਾਨ ਜਿਹੜੇ ਸਨ ਧਰਨੇ ਪ੍ਰਦਰਸ਼ਨ ਦੇ ਉੱਤੇ ਬੈਠੇ ਸਨ ਅਤੇ ਉਹਨਾਂ ਨੂੰ ਜਿਹੜਾ ਸੀ ਜ਼ਮੀਨ ਜਿਹੜੀ ਸੀ ਉਹ ਨਹੀਂ ਜਿਹੜੀ ਸੀ ਕੇਂਦਰ ਨੂੰ ਦਿੱਤੀ ਜਾ ਰਹੀ ਸੀ ਬੀਬਾ ਹਰਸਿਮਰਤ ਕੌਰ ਬਾਦਲ ਇਸ ਦੇ ਵਿਚ ਪਈ ਉਹਨਾਂ ਨੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਅਤੇ ਕੇਂਦਰ ਦੇ ਨਾਲ ਗੱਲਬਾਤ ਕੀਤੀ ਤਾਂ ਮੁਆਵਜ਼ਾ ਜਿਹੜਾ ਹੈਗਾ ਉਹ ਕਿਸਾਨਾਂ ਨੂੰ ਦਵਾਇਆ ਅਤੇ ਆਖਰ ਦੇ ਵਿਚ 161 ਏਕੜ ਜਿਹੜੀ ਜ਼ਮੀਨ ਜਿਹੜੀ ਹੈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਲਈ ਜਿਹੜੀ ਆ ਉਹ ਦਿੱਤੀ ਜਿਸਦੇ ਵਿਚ ਮੇਨ ਕ੍ਰੈਡਿਟ ਜਿਹੜਾ ਹੈਗਾ ਉਹ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਜਾਂਦਾ ਉੱਥੇ ਹੀ ਜੇਕਰ ਉਹਨਾਂ ਨੇ ਕਿਹਾ ਕਿ ਸਾਹਨੇਵਾਲ ਜਿਹੜੇ ਹਵਾਈ ਅੱਡੇ ਦੀ ਗੱਲ ਕਰਦੇ ਆ ਤਾਂ ਸਾਹਨੇਵਾਲ ਹਵਾਈ ਅੱਡਾ ਵੀ ਜਿਹੜਾ ਹੈਗਾ ਉਸਦੇ ਵਿਚ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਨੇ ਇਸਦਾ ਜਿਹੜਾ ਰਨਵੇ ਜਿਹੜਾ ਸੀ ਉਸ ਨੂੰ ਵਧਾਉਣ ਦੇ ਲਈ ਜਿਹੜਾ ਸੀ ਉਸ ਸਮੇਂ ਪੈਸੇ ਜਿਹੜੇ ਸਨ ਉਹ ਸਰਕਾਰ ਦੇ ਵੱਲੋਂ ਖਰਚੇ ਗਏ ਤਾਂ ਜੋ ਅੰਤਰਰਾਸ਼ਟਰੀ ਜਿਹੜੀਆਂ ਜਹਾਜ਼ ਜਿਹੜੇ ਉਹ ਇੱਥੇ ਆ ਸਕਣ ਜਾਂ ਕਨੈਕਟੀਵਿਟੀ ਜਿਹੜੀ ਆ ਦੂਜੇ ਸੂਬਿਆਂ ਦੇ ਨਾਲ ਜਿਹੜੀ ਆ ਉਹ ਹੋ ਸਕੇ ਕਿਉਂਕਿ ਲੁਧਿਆਣਾ ਜਿਹੜਾ ਹੈਗਾ ਉਦਯੋਗਿਕ ਪੱਖੋਂ ਕਾਫੀ ਮਜ਼ਬੂਤ ਹੈ ਤੇ ਇੱਥੇ ਲੀਡਰ ਜਿਹੜੇ ਉਦਯੋਗਪਤੀ ਨੇ ਘੱਟ ਸਮੇਂ ਦੇ ਵਿੱਚ ਦੂਸਰੀ ਜਗ੍ਹਾ ਤੇ ਜਾਣ ਦੇ ਜਿਹੜੇ ਉਹ ਇਛੁੱਕ ਨੇ ਤੇ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ 45 ਕਰੋੜ ਰੁਪਇਆ ਆਮ ਆਦਮੀ ਪਾਰਟੀ ਨੇ ਹਲਵਾਰਾ ਅੰਤਰਰਾਸ਼ਟਰੀ ਜੋ ਅੱਡੇ ਦੇ ਜੋ ਲੱਗਣਾ ਸੀ ਉਹ ਪਹਿਲਾਂ ਕਿੰਨੀ ਦੇਰ ਰੋਕਿਆ ਗਿਆ ਤੇ ਉਹ ਜਵਾਬ ਮੰਗਦੇ ਨੇ ਉਹਨਾਂ ਦੇ ਜਿਹੜੇ ਉਮੀਦਵਾਰ ਨੇ ਕੀ ਕਾਰਨ ਸੀ ਕਿ ਤੁਸੀਂ ਨੇ ਇਹ ਪੈਸਾ ਇੰਨੀ ਦੇਰ ਰੋਕ ਕੇ ਰੱਖਿਆ ਹੈਗਾ, ਇਹਦਾ ਸਵਾਲ ਜਿਹੜਾ ਇਹਦਾ ਜਵਾਬ ਜਿਹੜਾ ਹੈਗਾ ਹੁਣ ਤੁਹਾਨੂੰ ਉਹ ਦੇ ਦੇਣਾ ਚਾਹੀਦਾ। ਇਸਦੇ ਨਾਲ ਹੀ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਹੈਗਾ ਕਿ ਜਿਹੜੇ ਖਾਸ ਕਰਕੇ ਜਿੰਨੇ ਵੀ ਉਰੇ ਵਿਕਾਸ ਦੇ ਕਾਰਜ ਹੋਏ ਨੇ, ਚਾਹੇ ਐਲੀਵੇਟਿਡ ਸੜਕਾਂ ਤੋਂ ਲੈ ਕੇ ਲੁਧਿਆਣਾ ਚੰਡੀਗੜ੍ਹ ਐਕਸਪ੍ਰੈਸ, ਸਮਾਰਟ ਸਿਟੀ ਪ੍ਰੋਜੈਕਟ, ਮਸ਼ੀਨੀਕ੍ਰਿਤ ਗਲੀਆਂ ਦੀ ਸਫਾਈ, ਬਿਹਤਰ ਬੱਸ ਸੇਵਾਵਾਂ, ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਦੇ ਵਿੱਚ ਹੋਈਆਂ ਨੇ, ਨਾ ਕਿ ਕਿਸੇ ਹੋਰ ਸਰਕਾਰ ਦੇ ਸਮੇਂ ਦੇ ਵਿੱਚ ਹੋਈਆਂ ਨੇ। ਜੀ ਅਰਵਿੰਦ ਜੀ,
ਗੱਲਬਾਤ ਕੀਤੀ ਹੈਗੀ ਹੈ ਤੇ ਜ਼ਰੂਰ ਹੈ ਜੀ। ਲੁਧਿਆਣੇ ਦੀ ਬਾਈ ਇਲੈਕਸ਼ਨ ਇੱਕ ਬਹੁਤ ਇੰਪੋਰਟੈਂਟ ਇਲੈਕਸ਼ਨ ਹੈਗੀ ਹੈ। ਖਾਸ ਕੀ ਮੈਂ ਕਹਿਣਾ ਚਾਹੁੰਗਾ ਪਰਉਪਕਾਰ ਜਿਹੜੇ ਘੁੰਮਣ ਸਾਹਿਬ ਜੋ ਵਕੀਲ ਆ ਉਹਨਾਂ ਦੀ ਜੋ ਪਿਛਲੇ 30 ਸਾਲ ਤੋਂ ਜਿਹੜੀ ਹੈਗੀ ਆ ਉਹਨਾਂ ਦੀ ਜਿਹੜੇ ਹੈਗੇ ਬਹੁਤ ਵੱਡੇ ਕੇਸਿਸ ਉਹਨਾਂ ਨੇ ਲੜੇ ਹੈਗੇ ਆ। ਇੱਕ ਚੁਣਿੰਦ ਲੁਧਿਆਣੇ ਦੇ ਵਿੱਚ ਕੇਸ ਹੋਇਆ ਸੀ ਜਿਹਦੇ ਵਿੱਚ ਬੱਚੇ ਨੂੰ ਜਿਹੜਾ ਅਗਵਾ ਕਰਕੇ ਜਿਹੜੀ ਡੈਥ ਹੋ ਗਈ ਸੀ ਉਹਨਾਂ ਨੂੰ ਜਿਹੜੀ ਹੈਗੀ ਆ ਅਗਵਾਈ ਕੀਤੀ ਸੀ। ਬੜੇ ਜਿਹੜੇ ਕੇਸਿਸ ਇਹਨਾਂ ਨੇ ਲੜੇ ਹੈਗੇ ਆ, ਬਹੁਤ ਵਧੀਆ ਕੇਸਿਸ ਲੜੇ ਆ ਸੋਸ਼ਲ ਜਿਹੜੇ ਹੈਗੇ ਆ। ਤੇ ਮੈਂ ਇਹ ਜ਼ਰੂਰ ਕਹਿਣਾ ਚਾਹੁੰਗਾ ਜਿਹੜੇ ਕੁਸ਼ਚਨ ਉਠਾ ਰਹੇ ਆ ਬੜੀ ਇੰਪੋਰਟੈਂਟਲੀ ਕੁਸ਼ਚਨ ਜਿਹੜੇ ਹੈਗੇ ਇੱਕ ਓਪੋਜੀਸ਼ਨ ਪੁਆਇੰਟ ਆਫ ਵਿਊ ਉਠਾਣੇ ਚਾਹੀਦੇ ਹੈਗੇ। ਲੁਧਿਆਣੇ ਦੇ ਵਿੱਚ ਐਜ਼ ਏ ਲੁਧਿਆਣਾ ਮੈਂ ਵੀ ਵਿਜ਼ਿਟ ਕੀਤਾ ਤੇ ਮੈਂ ਲੁਧਿਆਣੇ ਦੇ ਮੈਂ ਕੰਮਕਾਰ ਵੀ ਕੀਤਾ, ਮੇਰੀ ਕੋਈ ਕਰਮ ਭੂਮੀ ਰਹਿ ਚੁੱਕੀ ਹੈ। ਲੁਧਿਆਣੇ ਦੇ ਵਿੱਚ ਇੰਫਰਾਸਟ੍ਰਕਚਰ ਪੁਆਇੰਟ ਆਫ ਵਿਊ ਜਿਸ ਤਰ੍ਹਾਂ ਤਰੱਕੀਆਂ ਹੋਣੀਆਂ ਚਾਹੀਦੀਆਂ ਸੀ ਉਸ ਤਰ੍ਹਾਂ ਤਰੱਕੀਆਂ ਨਹੀਂ ਹੋਈਆਂ ਹੈਗੀਆਂ, ਇਹ ਜ਼ਰੂਰ ਹੈ। ਪਿਛਲੇ 10 ਸਾਲ ਦੇ ਵਿੱਚ ਕਾਲਖੰਡ ਦੇ ਵਿੱਚ ਤੁਸੀਂ ਕੰਪੈਰੀਜ਼ਨ ਕਰੋ, ਬਖਸ਼ੀ ਸਾਹਿਬ ਕਈ ਮਹਾਨਗਰਾਂ ਦੇ ਵਿੱਚ ਜਾਂਦੇ ਹੈਗੇ, ਇੰਡੀਆ ਦੇ ਵਿੱਚ ਨਿਊਜ਼ ਕਵਰ ਕਰਦੇ ਹੈਗੇ ਆ, ਤਾਂ ਕੰਪੈਰੀਜ਼ਨ ਕੀਤਾ ਜਾਏਗਾ ਕਈ ਸ਼ਹਿਰਾਂ ਦੇ ਨਾਲ, ਤਾਂ ਲੁਧਿਆਣਾ ਕਿਸੇ ਟਾਈਮ ਅਗਰ ਦੇਖਿਆ ਜਾਵੇ ਟਾਪ 3 ਟਾਪ 4 ਸ਼ਹਿਰਾਂ ਦੇ ਵਿੱਚ ਹੁੰਦਾ ਸੀ ਬਿਜ਼ਨਸ ਪੁਆਇੰਟ ਆਫ ਵਿਊ। ਕਿਸੇ ਟਾਈਮ ਕਿਹਾ ਜਾਂਦਾ ਸੀ ਕਿ ਬੰਬੇ ਤੋਂ ਬਾਅਦ ਤੁਸੀਂ ਲਾ ਕੇ ਚਲੋ ਦਿੱਲੀ ਦੀ ਮੰਡੀ, ਤੇ ਦਿੱਲੀ ਤੋਂ ਬਾਅਦ ਲੁਧਿਆਣਾ ਜਿਹੜਾ ਹੈਗਾ ਬੜੀਆਂ ਬੜੀਆਂ ਕੰਪਨੀਜ਼ ਵਾਸਤੇ ਲੁਧਿਆਣਾ ਤੇ ਕਮਰਸ਼ੀਅਲ ਪੁਆਇੰਟ ਆਫ ਵਿਊ ਲੁਧਿਆਣਾ ਦਾ ਨਾਮ ਹੁੰਦਾ ਸੀ, ਲੇਕਿਨ ਹੁਣ ਕੁਛ ਦਿਖਾਈ ਨਹੀਂ ਦਿੰਦਾ ਹੈਗਾ। ਇਹ ਬੜਾ ਇੰਪੋਰਟੈਂਟ ਹੈ ਕਿ ਸਾਡਾ ਜਿਹੜਾ ਇੰਫਰਾਸਟ੍ਰਕਚਰ ਹੈਗਾ ਖਾਸ ਕਰ ਲੁਧਿਆਣੇ ਸ਼ਹਿਰ ਦਾ, ਉਹ ਜਿਹੜਾ ਹੈਗਾ ਐਜ਼ ਅ ਕੰਪੈਰੀਜ਼ਨ ਟੂ ਨੈਸ਼ਨਲ ਸਟੈਂਡਰਡ ਦੇ ਨਾਲ ਕੰਪੈਰੀਜ਼ਨ ਨਹੀਂ ਹੈਗਾ। ਮੈਂ ਅਗਲੀ ਖਬਰ ਤੇ ਜਾਣਾ ਚਾਹੁੰਗਾ, ਤਾਂ ਉਹ ਤੋਂ ਪਹਿਲਾਂ ਇੱਕ ਬ੍ਰੇਕ ਲਈਏ ਜੀ। ਬਖਸ਼ ਸਾਹਿਬ, ਕਾਸਟ ਸੈਂਸਸ ਦਾ ਐਲਾਨ ਕਰ ਦਿੱਤਾ ਹੈ ਭਾਰਤ ਸਰਕਾਰ ਨੇ। ਕਾਸਟ ਸੈਂਸਸ ਜੋ ਓਪੋਜੀਸ਼ਨ ਲੀਡਰਸ ਖਾਸ ਕਰ ਰਾਹੁਲ ਗਾਂਧੀ RJD ਨੇ ਵੀ ਕਿਹਾ ਸੀ ਕਾਸਟ ਸੈਂਸਸ ਨੂੰ ਕਰਾਉਣ ਵਾਸਤੇ, ਇਹ ਬ੍ਰਿਟਿਸ਼ ਐਰਾ ਦੇ ਟਾਈਮ ਹੁੰਦਾ ਸੀ ਕਾਸਟ ਸੈਂਸਸ, ਲੇਕਿਨ ਹੁਣ ਮੋਦੀ ਸਰਕਾਰ ਨੇ ਐਲਾਨ ਕਰ ਦਿੱਤਾ। ਅਸ਼ਵਨੀ ਵੈਸ਼ਨਵ ਸਾਹਿਬ ਜਿਹੜੇ ਹੈਗੇ ਆ ਕੈਬਨਿਟ ਮਿਨਿਸਟਰ ਹੈਗੇ ਆ, ਉਹਨਾਂ ਨੇ ਬਿਆਨ ਦਿੱਤਾ ਕਿ ਇੰਡੀਆ ਭਾਰਤ ਸਰਕਾਰ ਆਉਣ ਵਾਲੇ ਟਾਈਮ ਦੇ ਵਿੱਚ ਕਾਸਟ ਸੈਂਸਸ ਲੈ ਕੇ ਆਊਗੀ, ਇਹਦੇ ਬਾਰੇ ਵੀ ਗੱਲ ਕਰਾਂਗੇ। ਸੁਰਜੇਵਾਲਾ ਸਾਹਿਬ ਕਿਆ ਕੁਛ ਕਹਿ ਰਿਹਾ ਹਰਿਆਣਾ ਦੇ ਬਾਰੇ, ਉਹਨਾਂ ਨੇ ਕਿਹਾ 1966 ਤੋਂ ਬਾਅਦ ਪਾਣੀ ਦੀ ਜਿਹੜੀ ਸ਼ੋਰਟੇਜ ਆ ਚੁੱਕੀ ਹੈ ਹਰਿਆਣੇ ਦੇ ਵਿੱਚ, ਇਹਦੇ ਵੀ ਗੱਲ ਕਰਾਂਗੇ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਕੰਟੀਨਿਊ ਜੀ।
Why Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
Hey, I know that tune.
Of course you do. It's the tune that embodies 20 years of trust with ICICI Bank Canada, my financial partner, with a comprehensive range of accounts, mortgages, remittances and business solutions.
ICICI Bank Canada, Indian at heart with a global outreach. Visit icicibank.ca or walk into ICICI Bank in GTA today. DMC apply.
हम सब जानते हैं वो एक घर जिसका लॉन होता है परफेक्ट, पूरी नेबरहुड की नज़र उस पर होती है, तो क्या है उसका सीक्रेट? सिर्फ धूप और पानी काफी नहीं, स्कॉट्स टर्व बिल्डर लॉन फूड आपके ग्रास को ज्यादा घना, हरा भरा और हेल्दी बनाता है ताकि वीड्स का कोई चांस ना हो। अपने लॉन को दे स्कॉट्स टर्व बिल्डर लॉन फूड और बढ़ाए अपनी शान।
ਕੀ ਤੁਸੀਂ ਕੈਸ਼ ਫਲੋ ਦੇ ਟੈਕਸਿਸ ਨੂੰ ਲੈ ਕੇ ਫਿਕਰਮੰਦ ਹੋ ਜਾਂ ਫਿਰ ਰਿਟਾਇਰਮੈਂਟ ਪਲਾਨਸ ਬਾਰੇ ਸੋਚ ਰਹੇ ਹੋ? ਹੁਣ ਫਿਕਰ ਨਾ ਕਰੋ, ਆਈਜੀ ਵੈਲਥ ਮੈਨੇਜਮੈਂਟ ਦੇ ਤੇਜੀ ਵਰਕੈਟ ਤੇ ਉਹਨਾਂ ਦੀ ਟੈਕਸ ਅਕਾਊਂਟੈਂਟਸ ਐਂਡ ਲਾਇਰਸ ਦੀ ਟੀਮ ਤੁਹਾਡੀ ਹੈਲਪ ਲਈ ਰੈਡੀ ਆ, ਜੋ ਤੁਹਾਡੇ ਲਈ ਵੈਲਥ ਫਾਸਟਰ ਗਰੋ ਕਰਨ ਵਾਲੇ ਪਲਾਨਸ ਤੇ ਸਟ੍ਰੈਟੇਜੀਜ਼ ਕ੍ਰੀਏਟ ਕਰਦੇ ਨੇ। ਆਈਜੀ ਵੈਲਥ ਮੈਨੇਜਮੈਂਟ ਇੱਕ ਕੈਨੇਡੀਅਨ ਓਨਡ ਕੰਪਨੀ ਹੈ ਜੋ ਟੈਕਸਿਸ ਘੱਟ ਕਰਨ, ਕੈਸ਼ ਫਲੋ ਵਧਾਉਣ ਤੇ ਰਿਸਕ ਮਿਨੀਮਾਈਜ਼ ਕਰਨ ਚ ਸਪੈਸ਼ਲਾਈਜ਼ ਨੇ। ਉਹ ਵੀ 100 ਸਾਲਾਂ ਤੋਂ ਜ਼ਿਆਦਾ ਦੇ ਤਜਰਬੇ ਨਾਲ। ਇਨਵੈਸਟਮੈਂਟ ਤੇ ਫੈਮਿਲੀ ਵੈਲਥ ਮੈਨੇਜ ਕਰਨਾ ਜਾਂ ਟੈਕਸ ਐਫੀਸ਼ੀਐਂਟ ਪਲਾਨਸ ਕ੍ਰੀਏਟ ਕਰਨਾ, ਇਹ ਦਿੰਦੇ ਨੇ ਸੋਲੂਸ਼ਨ ਤੁਹਾਡੀ ਹਰ ਪ੍ਰੋਬਲਮ ਦਾ, ਉਹ ਵੀ ਬਿਲਕੁਲ ਫ੍ਰੀ ਆਫ ਕਾਸਟ। ਚਾਹੇ ਤੁਸੀਂ ਇੱਕ ਇੰਡੀਵਿਜੁਅਲ ਹੋ ਜਾਂ ਬਿਜ਼ਨਸ ਓਨਰ, ਕਾਲ ਕਰੋ ਤੇਜੀ ਵਰਕੈਟ ਨੂੰ ਐਟ 416-731-2944 416-731-2944 ਤੇ ਆਪਣੇ ਫਾਈਨੈਂਸ਼ੀਅਲ ਗੋਲਸ ਨੂੰ ਰਿਐਲਿਟੀ ਬਣਾਓ ਅੱਜ ਹੀ। 2050 ਤੱਕ ਨਵੇਂ ਕੈਂਸਰ ਕੇਸਿਸ 77% ਤੱਕ ਵੱਧ ਸਕਦੇ ਨੇ। ਇਸ ਕਰਕੇ ਦ ਪ੍ਰਿੰਸੈਸ ਮਾਰਗਰੇਟ ਕੈਂਸਰ ਫਾਊਂਡੇਸ਼ਨ ਫਿਰ ਤੋਂ ਆਪਣਾ ਮਿਸ਼ਨ ਸ਼ੁਰੂ ਕਰ ਰਹੀ ਹੈ ਕੈਂਸਰ ਦੀ ਟ੍ਰੀਟਮੈਂਟ ਨੂੰ ਬੈਟਰ ਬਣਾਉਣ ਲਈ। ਇਹ ਮਿਸ਼ਨ ਨੂੰ ਅਸੀਂ ਕਹਿੰਦੇ ਹਾਂ ਕੈਰੀ ਦ ਫਾਇਰ, ਪਰ ਇਹ ਕੰਮ ਅਸੀਂ ਇਕੱਲੇ ਨਹੀਂ ਕਰ ਸਕਦੇ, ਤੁਹਾਡੀ ਮਦਦ ਦੀ ਜ਼ਰੂਰਤ ਹੈ। ਟੁਗੇਦਰ ਲੈਟਸ ਕੈਰੀ ਦ ਫਾਇਰ, ਦੁਨੀਆ ਲਈ ਜਿੱਥੇ ਕੈਂਸਰ ਦਾ ਡਰ ਨਾ ਹੋਵੇ ਤੇ ਹਰ ਪੇਸ਼ੈਂਟ ਲਈ ਉਮੀਦ ਭਰਿਆ ਕੱਲ ਹੋਵੇ। ਡੋਨੇਟ ਕਰੋ ਦ ਪ੍ਰਿੰਸੈਸ ਮਾਰਗਰੇਟ ਕੈਂਸਰ ਫਾਊਂਡੇਸ਼ਨ ਨੂੰ ਐਟ carrythefire.ca।
Why Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
Once again, a very warm welcome. This is on your Radio Y, South Asian Pulse. Y Media, ਤੁਹਾਡੇ ਲਈ ਲੈ ਕੇ ਆਉਂਦੇ ਨੇ 7 ਪਲੈਟਫਾਰਮ ਜੇ ਤੁਸੀਂ ਕਰੇ ਹੋ, ਤੁਸੀਂ ਦੇਖ ਸਕਦੇ ਹੋ ਚੈਨਲ Y ਐਂਡ Y ਪਲੱਸ 24/7 24 ਘੰਟੇ 7 ਦਿਨ ਤੁਸੀਂ ਜਿੱਥੇ ਚਾਹੋ ਜਦੋਂ ਚਾਹੋ ਸੁਣ ਸਕਦੇ ਹੋ Radio Y live, local number 647-910-5000 ਤੇ। ਐਵਰੀ ਟਿਊਜ਼ਡੇ ਤੁਸੀਂ ਨਿਊਜ਼ ਪੇਪਰ ਮਿਡ ਵੀਕ ਨੂੰ ਪੜ੍ਹ ਸਕਦੇ ਹੋ ਫਾਰ ਆਲ ਦ ਵੀਕਲੀ ਅਪਡੇਟ। southasiandaily.com ਤੇ ਜਾ ਕੇ ਸਾਰੀਆਂ ਲੇਟੈਸਟ ਖਬਰਾਂ ਤੁਸੀਂ ਆਰਾਮ ਦੇ ਨਾਲ ਅਸੈਸ ਕਰ ਸਕਦੇ ਹੋ। ਇਹਦੇ ਨਾਲ ਹੀ ਡਾਊਨਲੋਡ ਕਰਨਾ ਬਿਲਕੁਲ ਵੀ ਨਾ ਭੁੱਲਿਓ Y Media TV ਐਪ ਜੀ, ਬਿਲਕੁਲ Y Media TV ਐਪ ਜਿੱਥੋਂ ਤੁਸੀਂ ਦੋਨੋਂ ਟੀਵੀ ਚੈਨਲ ਆਰਾਮ ਨਾਲ ਅਸੈਸ ਕਰ ਸਕਦੇ ਹੋ, ਰੇਡੀਓ Y ਤੇ ਡਾਇਰੈਕਟਲੀ ਜਾ ਸਕਦੇ ਹੋ ਐਂਡ southasiandaily.com ਤੇ ਵੀ ਡਾਇਰੈਕਟਲੀ ਜਾ ਸਕਦੇ ਹੋ। ਕੋਈ ਵੀ ਰਿਸਪੋਂਸਿਬਲ ਅਪਡੇਟ ਤੁਹਾਡੇ ਤੋਂ ਮਿਸ ਹੋ ਜਾਂਦੀ ਹੈ ਜਾਂ ਤੁਸੀਂ Y Media ਨੂੰ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਤੁਸੀਂ ਸਾਨੂੰ ਰੀਚ ਆਊਟ ਕਰ ਸਕਦੇ ਹੋ। ਨੰਬਰ ਟੂ ਕਾਲ ਇਜ਼ 416-475-5000, that is 416-475-5000. Y Media Group Editor and CEO Yudhvi Jaiswal ji sade naal jald hi join ja rahe ne, par agge vadhan to pehla is segment de kuch important sponsor aap tade layi zarur announce kar diye. But wait, title sponsor for Y Media Big Shot exclusive coverage on IPL 2025. Taiyar ho jao exciting betting experience de layi with Betway. Join karo action and turn your cricket knowledge into wins. Available on Ontario de vich tuhadi age 19 saal ya us to zyada honi chahidi hai. Please play responsibly. ICICI Bank, send your love without any delays. Transfer money instantly from any bank in Canada to any bank in India. No need to open a bank account. Terms and conditions apply. Road Warrior Truck and Trailer Repair, je tusi vi ek vadiya like lab rahe ho shop jithe tusi sare apne truck de kam karwa sako. ਇਹਨਾਂ ਦੀ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ ਮਿਸੀਸਾਗਾ ਦੇ ਵਿੱਚ ਨੇ, ਮੇਜਰ ਇੰਟਰਸੈਕਸ਼ਨ ਟੋਰ ਦੀ ਮੈਨੇ ਕਿੰਬਲ ਦੇ ਉੱਤੇ ਆ ਜਾਂਦੇ ਆ। 24/7 ਮੋਬਾਈਲ ਸਰਵਿਸ ਅਵੇਲੇਬਲ ਆ, ਜਦੋਂ ਮਰਜ਼ੀ ਤੁਸੀਂ ਇਹਨਾਂ ਨੂੰ ਕਾਲ ਕਰੋ, ਸਾਰੇ ਕੰਮ ਹੋ ਜਾਣਗੇ। ਜੇ ਆਪਾਂ ਆਇਲ ਚੇਂਜ ਦੀ ਗੱਲ ਕਰੀਏ, ਅਨਬੀਟੇਬਲ ਪ੍ਰਾਈਸ ਉੱਥੇ ਮਿਲੇਗਾ। ਲੋਇਲ ਕਸਟਮਰਸ ਲਈ GTA ਦੇ ਵਿੱਚ 50 ਕਿਲੋਮੀਟਰ ਤੱਕ ਇਨ ਯਾਰਡ ਐਂਡ ਆਨ ਰੋਡ ਪ੍ਰੋਪਰ ਹੈਲਥ ਪ੍ਰੋਵਾਈਡ ਕਰਦੇ ਆ। ਨੰਬਰ ਨੋਟ ਰੱਖੋ ਰੋਬਿਨ ਸੰਧੂ ਜੀ 6478708250 ਦੇ ਉੱਤੇ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ। Number to call is 647-870-8250. Just simple trading. Je tusi vi trading de vich vadhiya paise kamauna chahunde ho, tuhanu forex, stock, commodity, crypto de vich trading sikha dende ne. So khon vi koi fees nahi lende, just simple trading. Samjho ke kidda inna da jehda process ya kam karda. Number to call is 647-491-1001. That is 647-491-1001. City of Brampton. ਇੱਕ ਵਧੀਆ ਨੇਬਰਰ ਸਟਰੋਂਗਰ ਕਮਿਊਨਿਟੀ ਦੀ ਪਹਿਚਾਣ ਹੁੰਦੇ ਨੇ। ਸੋ ਇੱਕ ਸਿਟੀ ਆਫ ਬ੍ਰੈਂਪਟਨ ਵੱਲੋਂ ਮੈਸੇਜ ਆ ਕਿ ਆਪਣੇ ਜਿਹੜੇ ਯਾਰਡ ਨੇ ਉਹਨੂੰ ਮੇਨਟੇਨ ਰੱਖਣਾ ਇਸ ਗਰਮੀਆਂ ਦੇ ਵਿੱਚ, ਐਕਸੈਸਿਵ ਨੋਇਜ਼ ਨਹੀਂ ਕਰਨੀ, ਸਾਈਡ ਵਾਕਸ ਤੇ ਬਾਈਕ ਲੇਨਸ ਨੂੰ ਸਾਫ਼ ਰੱਖਣਾ ਆ, ਕਲੀਅਰ ਰੱਖਣਾ ਆ, ਐਂਡ ਵਹੀਕਲ ਜਿਹੜੇ ਨੇ ਉਹ 2 ਤੋਂ ਲੈ ਕੇ 6 ਵਜੇ ਦੇ ਵਿੱਚ ਤੇ 3 ਘੰਟੇ ਤੋਂ ਜ਼ਿਆਦਾ ਸਟਰੀਟਸ ਦੇ ਉੱਤੇ ਪਾਰਕ ਨਹੀਂ ਕਰਨੇ। brampton.ca/bylaws ਦੇ ਉੱਤੇ ਜਾ ਕੇ ਤੁਸੀਂ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ। ਵਿਜ਼ਿਟ brampton.ca/bylaws। ਇਹਦੇ ਨਾਲ ਹੀ ਤੁਹਾਨੂੰ ਦੱਸਦੀ ਹੈ। ਬਿਲਡ ਰਾਈਟ ਕੰਸਟਰਕਸ਼ਨ, ਜੀ ਬਿਲਕੁਲ, ਜੇ ਤੁਸੀਂ ਵੀ ਕੋਈ ਬੇਸਮੈਂਟ ਤੁਸੀਂ ਬਣਾਉਣੀ ਹੈ, ਡਾਰਕ ਸਟੋਰੇਜ ਸਪੇਸ ਨੂੰ ਕਨਵਰਟ ਕਰਨਾ ਚਾਹੁੰਦੇ ਇੱਕ ਵਧੀਆ ਜਗ੍ਹਾ ਦੇ ਵਿੱਚ, ਤਾਂ ਤੁਹਾਡੇ ਘਰ ਦੀ ਵੈਲਿਊ ਇਨਹੈਂਸ ਹੁੰਦੀ ਹੈ। ਸੋ ਇਹਨਾਂ ਤੁਸੀਂ ਬਿਲਕੁਲ ਕੰਟੈਕਟ ਕਰਨਾ, ਬਿਲਡ ਰਾਈਟ ਕੰਸਟਰਕਸ਼ਨ। ਕੋਈ ਵੀ ਤੁਹਾਨੂੰ ਲਾਈਕ ਬੇਸਮੈਂਟ ਦੇ ਵਿੱਚ ਹੈਲਪ ਚਾਹੀਦੀ ਹੈ, ਕੋਈ ਵੀ ਕੰਸਟਰਕਸ਼ਨ ਤੁਸੀਂ ਕਰਵਾਉਣੀ ਆ, ਇਹਨਾਂ ਦਾ ਨੰਬਰ ਤੁਸੀਂ ਆਪਣੇ ਕੋਲ ਸੇਵ ਰੱਖੋ। ਨੰਬਰ ਟੂ ਕਾਲ ਹੈ 6475888589 ਦੇ ਉੱਤੇ ਤੁਸੀਂ ਕਾਲ ਕਰਨੀ ਆ। ਐਂਡ ਇਹਦੇ ਨਾਲ ਹੀ ਅਪਡੇਟਸ ਦਾ ਸਿਲਸਿਲਾ ਬਿਲਕੁਲ ਆਪਾਂ ਕੰਟੀਨਿਊ ਕਰਾਂਗੇ, ਪਰ ਅੱਗੇ ਵਧਣ ਤੋਂ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ ਗਰੁੱਪ ਐਡੀਟਰ ਐਂਡ ਸੀਈਓ ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ। ਜੀ ਯੁਧਵੀਰ ਜੀ,
ਹਾਂਜੀ ਜੀ, ਓਕੇ
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit SouthAsianDaily.com. South Asian
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਅਨਾਲਿਸਿਸ ਲੈ ਕੇ। ਉਮੀਦ ਕਰਦੇ ਹਾਂ ਕਿ ਤੁਹਾਡਾ ਦਿਨ ਬਹੁਤ ਹੀ ਵਧੀਆ ਬੀਤ ਰਿਹਾ ਹੋਏਗਾ। ਇਟਸ ਨਾਈਸ ਪਲੈਜ਼ੈਂਟ ਵੈਦਰ। ਤਾਨੀਆ ਜੀ, ਕੀ ਹਾਲ ਹੈ ਤੁਹਾਡਾ? ਠੀਕ ਹੈ
ਜੀ, ਬਿਲਕੁਲ ਯੁਧਵੀਰ ਜੀ, ਵਾਹਿਗੁਰੂ ਜੀ ਦੀ ਮਿਹਰ ਆ। ਹੋਪਫੁਲੀ ਸਾਡੇ ਸਾਰੇ ਲਿਸਨਰਸ ਵੀ ਖੁਸ਼ ਹੋਣਗੇ, ਤੰਦਰੁਸਤ ਹੋਣਗੇ, ਚੜ੍ਹਦੀ ਕਲਾ ਚ ਹੋਣਗੇ। ਤੁਸੀਂ ਦੱਸੋ, ਤੁਸੀਂ ਕਿਵੇਂ ਹੋ ਜੀ?
ਮੈਂ ਬਿਲਕੁਲ ਠੀਕ ਹਾਂ ਜੀ, ਬਹੁਤ ਵਧੀਆ। ਮੇਹਰ ਹੈ ਪਰਮਾਤਮਾ ਦੀ, ਬਹੁਤ ਸ਼ੁਕਰ ਹੈ। ਕਮਿਊਨਿਟੀ ਦਾ ਸਾਰਿਆਂ ਦਾ ਬਹੁਤ ਪਿਆਰ ਹੈ, ਥੈਂਕ ਯੂ ਸੋ ਮਚ ਫਾਰ ਐਵਰੀਥਿੰਗ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਭ ਤੋਂ ਪਹਿਲਾਂ ਤੇ ਜੋ ਅਸੀਂ ਦੇਖ ਹੀ ਰਹੇ ਹਾਂ, ਗੱਲਬਾਤ ਜਿਹੜੀ ਹੈ ਲਗਭਗ ਹੁਣ ਨੰਬਰ ਕੱਲ ਆ ਗਏ ਸੀਗੇ ਸਾਰੇ ਔਰ ਪਿਕਚਰ ਸਾਰੀ ਕਲੀਅਰ ਹੋ ਗਈ ਹੈ। ਸੋ ਜੋ ਅਸੀਂ ਗੱਲ ਕਰ ਹੀ ਰਹੇ ਸੀ ਕਿ ਲਿਬਰਲ ਮਾਈਨੋਰਿਟੀ ਜਿਹੜੀ ਸਰਕਾਰ ਬਣ ਗਈ ਹੈ, ਪਰ ਮਾਈਨੋਰਿਟੀ ਸਰਕਾਰ ਦੇ ਸਾਹਮਣੇ ਜਿਹੜੇ ਨੇ ਉਹ ਚੈਲੰਜਸ ਕਾਫੀ ਹੋਣਗੇ। ਅਸੀਂ ਇਸ ਲਈ ਕਹਿ ਰਹੇ ਹਾਂ ਕਿ ਚੈਲੰਜਸ ਕਾਫੀ ਹੋਣਗੇ ਕਿਉਂਕਿ US ਦੇ ਵਿੱਚ ਅੱਜ ਦੇ ਨੰਬਰ ਅਸੀਂ ਸਾਰੇ ਦੇਖ ਹੀ ਰਹੇ ਹਾਂ ਕਿ ਜੋ ਨੰਬਰ ਸਾਹਮਣੇ ਆ ਰਹੇ ਨੇ US ਦੇ ਵਿੱਚ ਉਹ ਕਾਫੀ ਚੈਲੰਜਿੰਗ ਨੇ। ਸੋ ਇਕਾਨਮੀ ਦੇ ਬਾਰੇ ਗੱਲ ਕਰਾਂਗੇ, US ਇਕਾਨਮੀ ਦੇ ਉੱਤੇ ਖਾਸ ਰਿਪੋਰਟ ਲੈ ਕੇ ਆਏ ਹਾਂ, ਕੈਨੇਡਾ ਦੀ ਇਕਾਨਮੀ ਦੇ ਉੱਤੇ ਖਾਸ ਰਿਪੋਰਟ ਲੈ ਕੇ ਆਏ ਹਾਂ, ਓਨਟੈਰੀਓ ਦੇ ਵਿੱਚ ਜਿਹੜੇ ਚੈਲੰਜਸ ਆ ਸਕਦੇ ਨੇ ਇਕਨੋਮਿਕ ਚੈਲੰਜਸ। ਸੋ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ, ਤੁਹਾਨੂੰ ਪਤਾ ਹੈ ਕਿ ਅਸੀਂ ਹਰ ਰੋਜ਼ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਪੇਸ਼ ਕਰਦੇ ਹਾਂ, ਲੇਕਿਨ ਅੱਜ ਵੈਂਸਡੇ ਨੂੰ ਸਾਡੀ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਅਸੀਂ ਥੋੜੀ ਜਿਹੀ ਜ਼ਿਆਦਾ ਹੁੰਦੀ ਹੈ। ਰੋਜ਼ਾਨਾ ਤਾਂ ਅਸੀਂ 5 ਮਿੰਟ, 10 ਮਿੰਟ, 15 ਮਿੰਟ ਦੀ ਕਰਦੇ ਹਾਂ, ਬਟ ਅੱਜ ਸਾਡੀ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਅਸੀਂ ਮੰਨੀਏ ਨਾ ਮੰਨੀਏ ਸਾਡੇ ਸਾਰਿਆਂ ਦੇ ਉੱਤੇ ਇਕਾਨਮੀ, ਜੋਬਸ, ਇਨਫਲੇਸ਼ਨ, GDP ਇਹਨਾਂ ਸਾਰੀਆਂ ਚੀਜ਼ਾਂ ਦਾ ਅਸਰ ਸਾਡੇ ਸਾਰਿਆਂ ਦੇ ਉੱਤੇ ਹੁੰਦਾ ਹੈ। ਮੈਨੂੰ ਯਾਦ ਹੈ ਕਿ ਵੈਨ ਵੀ ਵਰ ਕਿਡਸ, ਤਾਨੀ ਜੀ ਜਦ ਤੁਹਾਡਾ ਇੰਟਰਸਟ ਜਦੋਂ ਬਜਟ ਆਉਂਦਾ ਹੈ, ਡੂ ਯੂ ਵਿਦ ਯੂ ਰਿਸਪੈਕਟ, ਇਫ ਯੂ ਡੋਂਟ ਦੈਨ ਦੈਟਸ ਓਕੇ, ਕੋਈ ਐਸੀ ਬੜੀ ਗੱਲ ਵੀ ਨਹੀਂ, ਅਸੀਂ ਵੀ ਨਹੀਂ ਬਹੁਤ ਸਾਲ ਤੱਕ ਪੇ ਕਰ ਵੀ ਈਵਨ ਪੇ ਅਟੈਂਸ਼ਨ। ਜਦੋਂ ਕੈਨੇਡਾ ਦਾ ਫੈਡਰਲ ਬਜਟ ਆਉਂਦਾ ਹੈ ਜਾਂ ਪ੍ਰੋਵਿੰਸ ਆਪਣਾ ਬਜਟ ਪੇਸ਼ ਕਰਦੀ ਹੈ ਜਾਂ ਸਿਟੀ ਆਪਣਾ ਬਜਟ ਪੇ ਕਰਦੀ ਹੈ, ਡੂ ਯੂ ਐਵਰ ਪੇ ਅਟੈਂਸ਼ਨ? ਤੁਸੀਂ ਦੇਖਦੇ ਹੋ ਕਿ ਉਹਨੂੰ ਪੜ੍ਹਦੇ ਹੋ, ਸਮਝਣ ਦੀ ਕੋਸ਼ਿਸ਼ ਕਰਦੇ ਹੋ ਕਿ ਕਹਿੰਦੇ ਆ ਕਿ ਨਹੀਂ ਠੀਕ ਹੈ ਜੋ ਹੈ ਠੀਕ ਹੈ?
ਬੀ ਵੈਰੀ ਆਨੈਸਟ ਯੁਧਵੀਰ ਜੀ, ਮੈਂ ਕਦੇ ਇੰਨਾ ਧਿਆਨ ਦਿੱਤਾ ਨੀ ਬਜਟ ਦੇ ਉੱਤੇ ਜੀ।
ਹਾਂ ਨਹੀਂ ਦਿੱਤਾ ਤਾਨੀਆ ਜੀ, ਕੋਈ ਗੱਲ ਨੀ, ਮੈਂ ਉਹੀ ਗੱਲ ਕਰ ਰਿਹਾ ਨਾ ਕਿ ਅਸੀਂ ਯੂਜਲੀ ਕੋਈ ਵੀ ਨੀ ਜ਼ਿਆਦਾਤਰ ਨਹੀਂ ਕਰਦੇ ਹੈ ਨਾ, ਤੇ ਮੈਂ ਕਿਉਂਕਿ ਮੀਡੀਆ ਚ ਅਖਬਾਰਾਂ ਪੜ੍ਹਨ ਦਾ ਸ਼ੌਕ ਸੀ, ਇਸ ਕਾਰਨ ਕਿਤੇ ਨਾ ਕਿਤੇ ਫਿਰ ਇਹਦਾ ਸ਼ੌਕ ਵੀ ਹੋ ਗਿਆ ਥੋੜਾ ਬਹੁਤਾ ਇਕਾਨਮੀ ਦੇ ਕਾਰਨ, ਬਟ ਇਸ ਔਰ ਇਸੇ ਲਈ ਮੈਂ ਥੋੜਾ ਜਿਹਾ ਇਹਦੇ ਬਾਰੇ ਜ਼ਿਆਦਾ ਗੱਲ ਕਰਨਾ ਚਾਹੁੰਦਾ ਕਿ ਇਹ ਕੈਸੀਆਂ ਚੀਜ਼ਾਂ ਨੇ। ਦੇਖੋ ਜੋ ਵੀ ਟੈਕਸਿਸ ਇਕੱਠੇ ਹੋਣੇ ਆ, ਕਿੰਨਾ ਪੈਸਾ ਇਕੱਠਾ ਹੋਇਆ, ਚਾਹੇ ਸਿਟੀ ਦਾ ਹੋਇਆ, ਚਾਹੇ ਪ੍ਰੋਵਿੰਸ ਦਾ ਹੋਇਆ ਜਾਂ ਸਾਡੀ ਕੰਟਰੀ ਦਾ ਹੋਇਆ, ਔਰ ਉਹ ਖਰਚਾ ਕਿੱਥੇ ਕਰਨਾ, ਉਹ ਸਾਰਾ ਬਜਟ ਦੇ ਵਿੱਚ ਹੈ, ਉਹ ਬਜਟ ਦੇ ਵਿੱਚ ਉਹਨਾਂ ਨੇ ਲਿਖਣਾ ਹੈ ਸਾਰਾ ਕੁਝ ਕਿੱਧਰ ਜਾ ਰਿਹਾ, ਔਰ ਇਹ ਸਾਰੀਆਂ ਚੀਜ਼ਾਂ ਸਾਡੇ ਉੱਤੇ ਅਸਰ ਕਰਦੀਆਂ ਨੇ। ਅਸੀਂ ਚਾਹੇ ਇਹਦੇ ਵੱਲ ਧਿਆਨ ਦਈਏ ਜਾਂ ਨਾ ਦਈਏ, ਹੁਣ ਅੱਜ ਜਿਹੜੀ ਇਕਾਨਮੀ ਹੈ, ਜੋਬਸ ਹੈ, ਹਰ ਚੀਜ਼, ਔਰ ਇਹ ਜਿਹੜੇ ਸਾਰੇ ਡਿਸੀਜਨਸ ਨੇ ਸਾਡੇ ਲੀਡਰਸ ਦੇ, ਚਾਹੇ ਕੋਈ ਮਿਊਨਿਸਪਲ ਲੀਡਰ ਹੈ, ਪ੍ਰੋਵਿੰਸ਼ੀਅਲ ਹੈ, ਫੈਡਰਲ ਲੀਡਰ ਹੈ, ਇਹ ਸਾਰੇ ਡਿਸੀਜਨਸ ਜਿਹੜੇ ਨੇ ਉਹ ਵੀ ਬਹੁਤ ਕੁਝ ਅਸਰ ਕਰਦੇ ਨੇ। ਐਨੀਵੇਜ਼ ਇਹਦੇ ਉੱਤੇ ਵੀ ਜ਼ਰੂਰ ਗੱਲ ਕਰਾਂਗੇ, ਔਰ ਨਾਲ ਹੀ ਅਸੀਂ ਗੱਲ ਕਰਾਂਗੇ ਪੋਲੀਟੀਕਲ ਸੈਂਸੈਕਸ, ਮੈਂ ਦੱਸ ਹੀ ਦਿੱਤਾ ਹੈ, ਨੰਬਰ ਅਸੀਂ ਤੁਹਾਨੂੰ ਦੱਸ ਰਹੇ ਹਾਂ, ਔਰ ਜਿਹੜੀ ਨੰਬਰ ਸਾਰੇ ਪੂਰੇ ਹੋ ਚੁੱਕੇ ਨੇ ਕਿ ਕੁਝ ਜਿਹੜੀਆਂ ਰਾਈਡਿੰਗ ਸੀਗੀਆਂ ਉਹਦੇ ਕਿਉਂਕਿ ਨੰਬਰ ਮੰਡੇ ਸ਼ਾਮ ਨੂੰ ਨਹੀਂ ਆਏ ਸੀਗੇ ਸੋ ਉਹ ਕੱਲ ਜਿਹੜੇ ਨੰਬਰਸ ਨੇ ਉਹ ਆ ਗਏ ਸੋ ਉਹਦੀ ਅਪਡੇਟ ਵੀ ਸ਼ੇਅਰ ਕਰਾਂਗੇ ਪੋਲੀਟੀਕਲ ਸੈਂਸੈਕਸ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਅੱਜ ਥੋੜਾ ਇੰਟਰਸਟਿੰਗ ਹੁੰਦਾ ਹੀ ਆ ਔਰ ਦੂਸਰਾ ਵਾਈ ਮੀਡੀਆ ਬਿਗ ਸ਼ਾਟ ਦੇ ਵਿਚ ਅੱਜ ਚੇਨਈ ਔਰ ਪੰਜਾਬ ਦੇ ਵਿਚ ਆਪਸ ਚ ਮੁਕਾਬਲਾ ਹੈ ਤੇ ਅੱਜ ਚੇਨਈ ਦੀ ਤਾਂ ਉਹ ਗੱਲ ਹੈ ਨਾ ਕਿ ਸਾਡਾ ਜਾਣਾ ਕੁਛ ਨਹੀਂ ਹੈ ਪੰਜਾਬ ਨੂੰ ਕਹਿ ਰਹੇ ਹੋਣੇ ਆ ਉਹ ਤੇ ਤੁਹਾਡਾ ਰਹਿਣਾ ਕੁਛ ਨਹੀਂ ਹੈ ਉਹ ਮੈਂ ਇਸ ਲਈ ਕਹਿ ਰਿਹਾ ਪੰਜਾਬ ਇਸ ਵੇਲੇ ਪੰਜਵੀਂ ਪੋਜੀਸ਼ਨ ਤੇ ਹੈ ਠੀਕ ਹੈ ਔਰ ਚੇਨਈ ਜਿਹੜਾ ਉਹ ਬਿਲਕੁਲ ਆਖਰੀ ਪੋਜੀਸ਼ਨ ਤੇ ਹੈ ਧੋਨੀ ਸਾਹਿਬ ਦੀ ਟੀਮ ਤੇ ਦਸਵੇਂ ਨੰਬਰ ਤੇ ਹੈ ਨੌ ਮੈਚ ਤੋਂ ਬਾਅਦ ਚਾਰ ਪੁਆਇੰਟ ਨੇ ਸੋ ਨੌ ਮੈਚਿਸ ਤੋਂ ਬਾਅਦ ਧੋਨੀ ਸਾਹਿਬ ਦੀ ਟੀਮ ਕੋਲ ਚਾਰ ਪੁਆਇੰਟ ਨੇ ਤੇ ਪੰਜਾਬ ਦੀ ਟੀਮ ਕੋਲ ਨੌ ਮੈਚ ਤੋਂ ਬਾਅਦ 11 ਪੁਆਇੰਟ ਨੇ ਪੰਜਾਬ ਜੇ ਅੱਜ ਦਾ ਮੈਚ ਜਿੱਤ ਜਾਂਦਾ ਹੈ ਤੇ ਪੰਜਾਬ ਅੱਜ ਦਾ ਮੈਚ ਜਿੱਤਣ ਦੇ ਨਾਲ ਹੀ ਸਿੱਧਾ ਦੂਸਰੀ ਪਾਇਦਾਨ ਤੇ ਪਹੁੰਚ ਜਾਏਗਾ ਸੁਨਹਿਰੀ ਮੌਕਾ ਅੱਜ ਪੰਜਾਬ ਲਈ ਪੰਜਾਬ ਦੀ ਟੀਮ ਜੇ ਅੱਜ ਮੈਚ ਜਿੱਤਦੀ ਹੈ ਤੇ ਸਿੱਧਾ ਸੈਕਿੰਡ ਪੋਜੀਸ਼ਨ ਤੇ ਆ ਜਾਏਗੀ ਕਮਾਲ ਹੋ ਜਾਏਗਾ ਮਤਲਬ ਕਿ ਔਰ ਇਸ ਮੌਕੇ ਦੇ ਉੱਤੇ ਜਦੋਂ ਕਿ ਨੌ ਨੌ ਦਸ ਦਸ ਮੈਚਿਸ ਹੋ ਗਏ ਨੇ ਬਹੁਤ ਘੱਟ ਮੈਚਿਸ ਰਹਿ ਗਏ ਨੇ ਇਸ ਮੌਕੇ ਦੇ ਉੱਤੇ ਜੇ ਤੁਸੀਂ ਸੈਕਿੰਡ ਪੋਜੀਸ਼ਨ ਤੇ ਆ ਜਾਓ ਤੇ ਕਿਆ ਬਾਤ ਹੈ ਕੌਨਫੀਡੈਂਸ ਵੀ ਬੜਾ ਵੱਧ ਜਾਂਦਾ ਹੈ ਔਰ ਮੈਂ ਵੀ ਕਹਿ ਸਕਦਾ ਹਾਂ ਕਿ ਪਲੇ ਆਫ ਦੇ ਵਿਚ ਜਾਣ ਦੇ ਆਖਰੀ ਚਾਰ ਦੇ ਵਿਚ ਜਾਣ ਦੇ ਚਾਂਸਿਸ ਵੀ ਬਹੁਤ ਵੱਧ ਜਾਂਦੇ ਨੇ ਔਰ ਇਸ ਵਾਰ ਉਮੀਦਾਂ ਵੀ ਬਹੁਤ ਨੇ ਮੈਂ ਕਿਉਂ ਕਹਿ ਰਿਹਾ ਕਿ ਉਮੀਦਾਂ ਬਹੁਤ ਨੇ ਉਮੀਦਾਂ ਇਸ ਲਈ ਬਹੁਤ ਜ਼ਿਆਦਾ ਨੇ ਕਿਉਂਕਿ ਇਸ ਵਾਰ ਪੰਜਾਬ ਕੋਲ ਇੱਕ ਵਧੀਆ ਕੋਚ ਰਿੱਕੀ ਪੌਂਟਿੰਗ ਵਧੀਆ ਕੈਪਟਨ ਸ਼੍ਰੇਸ਼ ਅਈਅਰ ਔਰ ਟੀਮ ਬੜੀ ਸ਼ਾਨਦਾਰ ਹੈ ਪੰਜਾਬ ਕੋਲ ਸੋ ਮੈਂ ਸਮਝਦਾ ਹਾਂ ਕਿ ਅੱਜ ਦਾ ਇੱਕ ਸੁਨਹਿਰੀ ਮੌਕਾ ਹੈ ਪੰਜਾਬ ਕੋਲ ਅੱਜ ਦਾ ਮੈਚ ਪੰਜਾਬ ਜਿੱਤ ਗਿਆ ਵੈਸੇ ਤੇ ਹਰ ਮੈਚ ਇੰਪੋਰਟੈਂਟ ਹੈ ਪਰ ਜੇ ਅੱਜ ਦਾ ਮੈਚ ਪੰਜਾਬ ਜਿੱਤ ਗਿਆ ਤੇ ਬਹੁਤ ਚਾਂਸਿਸ ਵੱਧ ਜਾਣਗੇ ਪੰਜਾਬ ਦੇ ਪਲੇ ਆਫ ਦੇ ਵਿੱਚ ਜਾਣ ਦੇ ਕਿਉਂਕਿ ਸਿੱਧਾ ਸੈਕਿੰਡ ਪੋਜੀਸ਼ਨ ਤੇ ਆ ਜਾਣਾ ਪੰਜਾਬ ਨੇ ਵਿਚ ਵਿਲ ਬੀ ਵੈਰੀ ਗੁੱਡ ਬਹੁਤ ਵਧੀਆ ਪੋਜੀਸ਼ਨ ਤੇ ਅੱਜ ਆ ਜਾਏਗਾ ਸੋ ਪੰਜਾਬ ਲਈ ਬਹੁਤ ਵਧੀਆ ਸੁਨਹਿਰੀ ਮੌਕਾ ਔਰ ਚੇਨਈ ਸੁਪਰ ਕਿੰਗਸ ਜੇ ਅੱਜ ਦਾ ਮੈਚ ਜਿੱਤ ਗਏ ਠੀਕ ਹੈ ਇੱਕ ਮੈਥਮੈਟੀਕਲ ਕੈਲਕੂਲੇਸ਼ਨ ਆ ਜਿਹਦੀ ਵਜ੍ਹਾ ਨਾਲ ਦੇ ਵਿਲ ਸਟੇ ਅਲਾਈਵ ਅਦਰਵਾਈਜ਼ ਕੋਈ ਜ਼ਿਆਦਾ ਚਾਂਸ ਨਹੀਂ ਹੈ ਚੇਨਈ ਦੀ ਟੀਮ ਤੇ ਵੈਸੇ ਹੀ ਦਸਵੇਂ ਨੰਬਰ ਤੇ ਹੈ ਪਰ ਧੋਨੀ ਸਾਹਿਬ ਦਾ ਪਤਾ ਕੁਛ ਨਹੀਂ ਕੀ ਕਰਨਗੇ ਅੱਜ ਸੋ ਅੱਜ ਤੇ ਬਹੁਤ ਸਾਰੀਆਂ ਚੀਜ਼ਾਂ ਇਹ ਗੱਲ ਤੁਹਾਨੂੰ ਸਮਝ ਆਈ ਹੈ ਜੀ ਤਾਨੀਆ ਜੀ ਪੰਜਾਬੀ ਜਿਹੜਾ ਮੈਂ ਕਿਹਾ ਹੈ ਕਿ ਸਾਡਾ ਹਾਂਜੀ ਤੁਹਾਡਾ ਰਹਿਣਾ ਕੁਛ ਨਹੀਂ ਤੇ ਸਾਡਾ ਜਾਣਾ ਕੁਛ ਨਹੀਂ ਚੇਨਈ ਦੀ ਟੀਮ ਧੋਨੀ ਸਾਹਿਬ ਦੀ ਟੀਮ ਅੱਜ ਪੰਜਾਬ ਨੂੰ ਕਹਿ ਰਹੀ ਹੋਣੀ ਹੈ ਤਾਨੀਆ ਜੀ ਤੁਹਾਨੂੰ ਗੱਲ ਸਮਝ ਆਈ ਹੈ
ਜੀ
ਹੈ ਇਹਨੂੰ ਮੈਂ ਹਿੰਦੀ ਚ ਵੀ ਦੱਸ ਦਿੰਦਾ ਹੈਗਾ ਕਿ ਅੱਜ ਧੋਨੀ ਸਾਹਿਬ ਨਾ ਸਾਡੀ ਪੰਜਾਬ ਦੀ ਟੀਮ ਨੂੰ ਚਿੜਾ ਰਹੇ ਆ ਧੋਨੀ ਸਾਹਿਬ ਕਹਿ ਰਹੇ ਕਿ ਹਮ ਤੋ ਡੁਬੇਂਗੇ ਸਨਮ ਤੁਮੇ ਵੀ ਲੈ ਡੁਬੇਂਗੇ ਸੋ ਧੋਨੀ ਸਾਹਿਬ ਤੇ ਆਪ ਤੇ ਜਾ ਹੀ ਰਹੇ ਨੇ ਬਾਹਰ ਮੈਨੂੰ ਲੱਗ ਰਿਹਾ ਬਾਕੀ ਤਾਂ ਮੈਥਮੈਟੀਕਲੀ ਦਾ ਆ ਸਕਦੇ ਨੇ ਤੇ ਪੰਜਾਬ ਦੀ ਟੀਮ ਨੂੰ ਜੇ ਜਾਂਦੇ ਜਾਂਦੇ ਆ ਮੈਚ ਹਰਾ ਗਏ ਤੇ ਸਾਡੇ ਪੰਜਾਬ ਦਾ ਜਿਹੜਾ ਚਾਂਸ ਤਾਂ ਫਿਰ ਵੀ ਬਣ ਜਾਏਗਾ ਪੰਜਾਬ ਦਾ ਪਰ ਫਿਰ ਰਸਤਾ ਥੋੜਾ ਮੁਸ਼ਕਿਲ ਹੋ ਜਾਏਗਾ ਸੋ ਦੇਖਦੇ ਹਾਂ ਜੀ ਅੱਜ ਉਮੀਦ ਕਰਦੇ ਹਾਂ ਪੰਜਾਬ ਚਲੋ ਕੁਛ ਵਧੀਆ ਕਰੇ ਲੈਟਸ ਹੋਪ ਫਾਰ ਦਾ ਬੈਸਟ ਸੋ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਕ੍ਰਿਕਟ ਦੀ ਵੀ ਗੱਲ ਤੁਹਾਡੇ ਨਾਲ ਜਿਹੜੀ ਉਹ ਜਾਰੀ ਰੱਖਾਂਗੇ ਕ੍ਰਿਕਟ ਤੋਂ ਇਲਾਵਾ ਬਾਕੀ ਸਾਰੀ ਸਪੋਰਟਸ ਦੀ ਵੀ ਗੱਲ ਕਰਾਂਗੇ ਵਾਈ ਮੀਡੀਆ ਬਿਗ ਸ਼ਾਟ ਦੇ ਵਿੱਚ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਔਰ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਫੋਰਨ ਪਾਲਿਸੀ ਵੱਲ ਅੱਜਕੱਲ ਜਦੋਂ ਦਾ ਇੰਡੀਆ ਪਾਕਿਸਤਾਨ ਦਾ ਇਹ ਇਸ਼ੂ ਖੜਾ ਹੋਇਆ ਵਾਈ ਮੀਡੀਆ ਫੋਰਨ ਪਾਲਿਸੀ ਵੱਲ ਮੇਰਾ ਵਨ ਆਫ ਦਾ ਫੇਵਰੇਟ ਟੋਪਿਕਸ ਰਹਿੰਦਾ ਇੰਟਰਨੈਸ਼ਨਲ ਅਵੇਅਰ ਲੇਕਿਨ ਉਧਰ ਜਾਣ ਦਾ ਦਿਲ ਹੀ ਨਹੀਂ ਕਰਦਾ ਕਿ ਉਧਰ ਕੀ ਗੱਲ ਕਰੀਏ ਔਰ ਸੀਜ਼ ਫਾਇਰ ਵਾਇਲੇਸ਼ਨ ਉਧਰੋਂ ਇੰਡੀਆ ਕਹਿੰਦਾ ਜੀ ਪਾਕਿਸਤਾਨ ਨੇ ਬੜੀ ਫਾਇਰਿੰਗ ਕਰ ਦਿੱਤੀ ਐਲ ਓ ਸੀ ਤੇ ਪਾਕਿਸਤਾਨ ਕਹਿੰਦਾ ਇੰਡੀਆ ਨੇ ਕਰ ਦਿੱਤੀ ਹੈ ਔਰ ਇਹ ਜਿਹੜਾ ਇਸ਼ੂ ਹੈ ਇਹ ਵੱਧਦਾ ਨਜ਼ਰ ਆ ਰਿਹਾ ਇਹ ਘਟਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਮੋਦੀ ਸਾਹਿਬ ਨੇ ਜਿਹੜੀ ਕੱਲ ਕਹਿੰਦੇ ਮੀਟਿੰਗ ਕੀਤੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਆਰਮੀ ਨੂੰ ਕਿਹਾ ਹੈ ਕਿ ਤੁਸੀਂ ਆਪਣੇ ਟਾਈਮ ਆਪਣੇ ਮੁਤਾਬਿਕ ਚੁਣੋ ਮੋਡ ਆਪਣੇ ਮੁਤਾਬਿਕ ਵਟ ਐਵਰ ਮੋਡ ਯੂ ਵਾਂਟ ਟੂ ਅਡੋਪਟ ਉਹ ਤੁਸੀਂ ਦੇਖੋ ਤੇ ਜਿਸ ਤਰ੍ਹਾਂ ਮਰਜ਼ੀ ਕਰੋ ਪਾਕਿਸਤਾਨ ਵੀ ਉਦੋਂ ਕਹਿ ਰਿਹਾ ਹੈ ਕਿ ਜੀ ਅਸੀਂ ਵੀ ਤਿਆਰੀ ਪੂਰੀ ਕੀਤੀ ਹੋਈ ਹੈ ਜਿੱਦਾਂ ਵੀ ਤੁਸੀਂ ਜੋ ਵੀ ਤੁਸੀਂ ਸਾਡੇ ਤੇ ਕੁਛ ਅਟੈਕ ਕਰਨਾ ਤੇ ਅਸੀਂ ਵੀ ਤਿਆਰੀ ਪੂਰੀ ਕੀਤੀ ਹੋਈ ਹੈ ਸੋ ਮੈਂ ਬਸ ਇਹੀ ਕਹਿ ਸਕਦਾ ਹੈਗਾ ਕਿ ਪਾਕਿਸਤਾਨ ਦਾ ਕਹਿਣਾ ਹੈ ਕਿ ਜਿਹੜੇ ਇੰਡੀਆ ਦੇ ਰਫੇਲ ਜਹਾਜ਼ ਨੇ ਸੋ ਉਹ ਲਗਾਤਾਰ ਹਵਾਈ ਉਡਾਨਾਂ ਭਰ ਰਹੇ ਨੇ ਸੋ ਪਾਕਿਸਤਾਨ ਦੇ ਵੀ ਜਹਾਜ਼ ਹਵਾਈ ਉਡਾਨਾਂ ਭਰ ਰਹੇ ਨੇ ਸੋ ਇਹ ਸਾਇੰਸ ਜਿਹੜੇ ਨੇ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ ਜੋ ਅਸੀਂ ਖਬਰਾਂ ਕਵਰ ਕਰਦੇ ਹਾਂ ਅੱਜਕੱਲ ਠੀਕ ਨਹੀਂ ਹੈ ਇਹ ਔਰ ਮੈਂ ਇਹੀ ਗੱਲ ਕਹਿ ਸਕਦਾ ਹਾਂ ਫਿਰ ਉਹ ਬੰਦੇ ਆਪਣੇ ਜਜ਼ਬਾਤੀ ਹੋ ਕੇ ਕਹਿੰਦੇ ਜੀ ਕਿੰਨੀ ਦੇਰ ਤੱਕ ਬਰਦਾਸ਼ਤ ਕਰੀਏ ਇੱਦਾਂ ਉੱਦਾਂ ਮੈਂ ਬਸ ਇਹੀ ਕਹਿ ਸਕਦਾ ਹਾਂ ਕਿ ਇੰਡੀਆ ਦਾ ਇੰਨਾ ਕੁ ਬੜਾ ਨੁਕਸਾਨ ਹੋ ਜਾਣਾ ਆ ਦੇਖੋ ਹੁਣ ਥੋੜੀ ਜਿਹੀ ਗਲਤ ਡਿਸੀਜਨ ਲੈਣ ਦੇ ਨਾਲ ਸਾਰੀ ਟ੍ਰੈਜੈਕਟਰੀ ਚੇਂਜ ਹੋ ਜਾਂਦੀ ਹੈ। ਅੱਜ ਅਮਰੀਕਾ ਦੇਖ ਲਓ, ਅਸੀਂ ਤਾਂ ਸ਼ੁਰੂ ਤੋਂ ਕਹਿ ਰਹੇ ਸੀਗੇ ਟਰੰਪ ਸਾਹਿਬ ਨੂੰ ਕਿ ਟਰੰਪ ਸਾਹਿਬ ਇਹਦਾ ਕੋਈ ਫਾਇਦਾ ਨਹੀਂ ਹੋਣਾ। ਅੱਜ US ਦੇ ਵਿੱਚ ਉਹਨਾਂ ਨੇ, ਜੋ ਮੈਂ ਅੱਗੇ ਚੱਲ ਕੇ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਸ਼ੇਅਰ ਕਰਾਂਗਾ, US ਤੋਂ ਰਿਪੋਰਟਸ ਲੈ ਕੇ ਆਏ, ਸਾਰੀਆਂ ਦਿੱਕਤਾਂ ਆ ਰਹੀਆਂ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ। ਜਦੋਂ ਗਰੋਥ ਘੱਟ ਹੋ ਜਾਏ, ਇਨਫਲੇਸ਼ਨ ਵੱਧ ਜਾਏ, ਉਧਰੋਂ ਗਰੋਥ ਘੱਟ ਹੈ। ਦੇਖੋ ਨਾ, ਤਿੰਨ ਪਾਸਿਓ ਮਾਰ ਪੈ ਰਹੀ ਹੈ। ਗਰੋਥ ਘੱਟ ਹੈ, ਗਰੋਥ ਹੋ ਨਹੀਂ ਰਹੀ, GDP ਨਹੀਂ ਵੱਧ ਰਹੀ, ਨੰਬਰਸ ਨਹੀਂ ਵੱਧ ਰਹੇ, ਉਧਰੋਂ ਨੌਕਰੀਆਂ ਜਾ ਰਹੀਆਂ ਨੇ ਤੇ ਮਹਿੰਗਾਈ ਵੱਧ ਰਹੀ ਹੈ। ਲੋਕਾਂ ਦੀ ਨੌਕਰੀ ਬਰਕਰਾਰ ਹੋਵੇ ਨਾ, ਫਿਰ ਕੋਈ ਦਿੱਕਤ ਨਹੀਂ ਹੈ, ਗਰੋਥ ਹੋ ਰਹੀ। ਦੇਖੋ, ਜਦੋਂ ਇਕਾਨਮੀ ਵਧੀਆ ਚੱਲਦੀ ਹੋਵੇ ਨਾ ਔਰ ਨੌਕਰੀਆਂ ਬਰਕਰਾਰ ਨੇ, ਬਿਜ਼ਨਸ ਵਧੀਆ ਚੱਲ ਰਿਹਾ, ਥੋੜੀ ਬਹੁਤੀ ਮਹਿੰਗਾਈ ਚੁਭਦੀ ਨਹੀਂ, ਉਹ ਬੰਦਾ ਕਹਿੰਦਾ ਜੀ ਪੈਸੇ ਬਣਦੇ ਪਏ ਨੇ, ਠੀਕ ਹੈ। ਕਿਸੇ ਦਾ ਓਵਰ ਟਾਈਮ ਲੱਗ ਰਿਹਾ, ਜੇ ਜੋਬ ਹੈਗੀ ਹੈ ਓਵਰ ਟਾਈਮ ਲੱਗ ਰਿਹਾ ਜਾਂ ਠੀਕ ਹੈ, ਜਾਂ ਐਟਲੀਸਟ ਜੋਬ ਬਰਕਰਾਰ ਹੈ, ਜੋਬ ਬਰਕਰਾਰ ਹੈ, ਥੋੜਾ ਬਹੁਤ ਓਵਰ ਟਾਈਮ ਵੀ ਮਿਲੀ ਜਾ ਰਿਹਾ। ਬਿਜ਼ਨਸ ਕਹਿੰਦਾ ਜੀ ਚਲੋ, ਬਿਜ਼ਨਸ ਵਾਲੇ ਵੀ ਕਹਿੰਦੇ ਆ, ਰੈਸਟੋਰੈਂਟ ਚੱਲ ਰਿਹਾ, ਰੀਅਲ ਸਟੇਟ ਚੱਲ ਰਹੀ ਹੈ, ਲਾਇਰ ਚੱਲ ਰਹੇ ਨੇ, ਤੇ ਉਹ ਕਹਿੰਦੇ ਠੀਕ ਹੈ, ਥੋੜੀ ਬਹੁਤ ਮਹਿੰਗਾਈ ਹੈ, ਚੱਲਦਾ ਹੈ ਕੰਮ, ਵੈਸੇ ਦਿੱਕਤ ਹੈ ਪਰ ਚੱਲਦਾ ਹੈ, ਔਰ ਕਈਆਂ ਨੂੰ ਪਿੰਚ ਵੀ ਨਹੀਂ ਹੁੰਦੀ। ਲੇਕਿਨ ਜਦੋਂ ਵੈਨ ਦਾ ਗਰੋਥ ਇਜ਼ ਸਟਾਈਫਲਡ, ਗਰੋਥ ਇਜ਼ ਕੱਟ ਔਨ ਅ ਡਿਕਲਾਈਨ, ਇਨਫਲੇਸ਼ਨ ਇਜ਼, ਮਹਿੰਗਾਈ ਵੱਧ ਰਹੀ ਹੈ, ਬੰਦਾ ਕਹਿੰਦਾ ਨੌਕਰੀ ਪਹਿਲਾਂ ਹੀ ਨਹੀਂ ਹੈ, ਗਰੋਸਰੀ ਵੀ ਇੰਨੀ ਮਹਿੰਗੀ ਹੋ ਰਹੀ। ਅੱਜ ਮੈਂ ਦੇਖ ਰਿਹਾ ਲੋਬਲਾ, ਮਤਲਬ ਦੇਖੋ ਨਾ, ਜਦ ਤੁਸੀਂ ਬਿਜ਼ਨਸ ਰਿਪੋਰਟਸ ਪੜ੍ਹਦੇ ਹੋ, ਹਡਸਨ ਵੇ ਅੱਜ ਸ਼ਾਮ 5 ਵਜੇ ਦੀ ਡੈਡਲਾਈਨ ਹੈ ਹਡਸਨ ਵੇ ਨੂੰ, ਕਿ ਜੀ ਤੁਸੀਂ ਦੇਖੋ ਹਡਸਨ ਵੇ ਇੰਨੀ 400 ਸਾਲ ਪੁਰਾਣੀ ਕੰਪਨੀ ਖਤਮ। ਉਧਰੋਂ ਲੋਬਲਾਸ ਕਹਿੰਦਾ ਜੀ 500 ਮਿਲੀਅਨ ਤੋਂ ਉੱਪਰ ਦਾ ਪ੍ਰੋਫਿਟ ਹੋ ਗਿਆ, ਗਰੋਸਰੀ ਵਾਲੇ ਤੇ ਮਤਲਬ ਕਿ 500 ਮਿਲੀਅਨ ਦਾ ਪ੍ਰੋਫਿਟ। ਬੰਦਾ ਕਹਿੰਦਾ ਜੀ ਮਹਿੰਗਾਈ ਵੱਧ ਰਹੀ ਹੈ ਇਹਨਾਂ ਹਾਲਾਤਾਂ ਦੇ ਵਿੱਚ, ਠੀਕ ਹੈ ਨੀ, ਇਹ ਕਿੱਦਾਂ ਹੋਏਗਾ ਸਾਰਾ ਕੁਝ। ਸੋ ਇਹਦੇ ਤੇ ਰਿਪੋਰਟ ਜ਼ਰੂਰ ਪੇਸ਼ ਕਰਾਂਗੇ। ਸੋ ਇੰਡੀਆ ਪਾਕਿਸਤਾਨ ਚੱਲ ਰਿਹਾ ਸਿਲਸਿਲਾ, ਪੰਜਾਬ ਦੇ ਬਾਰੇ ਮੇਰੇ ਕੋਲ ਟਾਈਮ, ਕਿਉਂਕਿ ਸਵੇਰੇ 8 ਤੋਂ 9 ਅਸੀਂ ਸਾਰੀ ਜਿਹੜੀ ਇੰਡੀਆ ਦੀ ਜ਼ਿਆਦਾਤਰ ਖਬਰਾਂ, ਪੰਜਾਬ ਦੀ ਖਾਸ ਕਰ, ਉਹ ਸਵੇਰੇ 8 ਤੋਂ 9 ਅਸੀਂ ਕਰ ਦਿੰਦੇ ਹਾਂ, ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਫਿਰ ਤੁਹਾਨੂੰ ਜਿਹੜਾ ਕੈਨੇਡਾ, ਕਿਉਂਕਿ ਕੈਨੇਡਾ ਲਈ ਬਹੁਤ ਚੈਲੇਂਜਿੰਗ ਟਾਈਮ ਹੈ, ਮੈਂ ਸਿੱਧੀ ਗੱਲ ਕਰ ਰਿਹਾ ਖੁੱਲ ਕੇ, ਇਹ ਸਾਡੇ ਪ੍ਰਧਾਨ ਮੰਤਰੀ ਸਾਹਿਬ, ਔਰ ਮੈਂ ਇੱਥੇ ਇੰਨੀ ਗੱਲ ਕਰ ਦਿੰਦਾ ਕਿ ਅਗਲੇ ਜੇ ਅਸੀਂ ਗੱਲ ਕਰੀਏ, ਕਿਉਂਕਿ ਅਮਰੀਕਾ ਦੇ ਵਿੱਚ ਅੱਜ ਦੀ ਰਿਪੋਰਟ ਸਾਫ਼ ਹੈ, ਟੈਰਿਫ ਦੇ ਕਾਰਨ ਪ੍ਰਾਈਜ਼ ਉੱਪਰ, ਨੌਕਰੀਆਂ ਕੱਟ, ਗਰੋਥ ਕੱਟ, ਇਹ ਸਾਰਾ ਕੁਝ ਓਨਟੈਰੀਓ ਚ ਹੋਣਾ, ਜੋ ਕੁਝ ਅਮਰੀਕਾ ਚ ਹੋਇਆ ਇਹਦਾ ਅਸਰ, ਅੱਜ ਰਿਪੋਰਟ ਆਈ ਹੈ, ਉਹਦਾ ਅਸਰ ਓਨਟੈਰੀਓ ਦੇ ਉੱਤੇ ਸਿੱਧਾ ਸਿੱਧਾ ਅਸਰ ਓਨਟੈਰੀਓ ਤੇ ਹੋਣੇ ਹੋਣਾ। ਸੋ ਇਸ ਕਾਰਨ ਚਲੋ, ਵੈਸੇ ਤੇ ਮੈਂ ਇਹੀ ਗੱਲ ਕਹਾਂਗਾ, ਸਾਡੀ ਇਕਾਨਮੀ ਜਿਹੜੀ ਹੈ ਫੈਬਰੀ ਚ ਸ਼੍ਰਿੰਕ ਕੀਤੀ ਹੈ, ਮਾਰਚ ਵਿਚ ਇਟ ਹੈਜ਼ ਸਟਾਲਡ। ਸੋ ਇਹਦੇ ਬਾਰੇ ਵੀ ਗੱਲ ਮੈਂ ਅੱਗੇ ਚੱਲ ਕੇ ਤੁਹਾਡੇ ਨਾਲ ਜ਼ਰੂਰ ਕਰਾਂਗਾ। ਔਰ ਡਿਲੋਇਟ ਨੇ ਤਾਂ ਕਹਿਤਾ ਹੈ ਕਿ ਕੈਨੇਡੀਅਨ ਇਕਾਨਮੀ ਹੈਡਡ ਫਾਰ ਰਿਸੈਸ਼ਨ, ਡਿਲੋਇਟ ਨੇ ਅੱਜ ਮਤਲਬ ਕਹਿਤਾ। ਸੋ ਕਾਫੀ ਸਾਰੀਆਂ ਰਿਪੋਰਟਸ ਮੇਰੇ ਕੋਲ ਹੈਗੀਆਂ ਨੇ, ਉਹ ਜ਼ਰੂਰ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਪੁਰਸ਼ੋਤਮ ਜੀ, ਕੀ ਹਾਲ ਹੈ ਤੁਹਾਡਾ, ਠੀਕ ਹੈ?
ਜਦਵੀਰ ਜੀ, ਗੁੱਡ ਮਾਰਨਿੰਗ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ, ਸਭ ਠੀਕ ਠਾਕ ਹੈ ਜੀ, ਤੁਸੀਂ ਸੁਣਾਓ ਕਿੱਦਾਂ?
ਗੁੱਡ ਮਾਰਨਿੰਗ ਜੀ, ਸਤਿ ਸ੍ਰੀ ਅਕਾਲ। ਪ੍ਰਸ਼ਾਂਤ ਸਾਹਿਬ ਦਾ ਸਾਡੇ ਭਰਾ ਨੇ, ਅਮਰੀਕਾ ਤੋਂ ਹਮੇਸ਼ਾ ਬੜਾ ਪਿਆਰ ਮਿਲੇ, ਮਿਲਾਂਗੇ, ਕਹਿ ਰਹੇ ਨੇ ਕਿ ਜੀ ਗਲੈਨ ਮੈਕਸਵੈਲ ਨੂੰ ਰੈਸਟ ਕਰਾ ਦੋ, ਪੰਜਾਬ ਨੂੰ ਗਲੈਨ ਮੈਕਸਵੈਲ ਨੂੰ ਰੈਸਟ ਕਰਾਉਣਾ ਚਾਹੀਦਾ, ਕੀ ਕਹੋਗੇ ਤੁਸੀਂ ਪੁਰਸ਼ੋਤਮ?
ਜੀ ਮੈਂ ਤਾਂ ਇਹੀ ਮੈਂ ਕਹਿੰਦਾ ਜੀ, ਰਿੱਕੀ ਪੌਂਟਨ ਨੂੰ ਕਹਿੰਦੇ ਚੱਲ ਜਿਹੜੇ ਨੂੰ ਪੈਸੇ ਦੇ ਦਿੱਤੇ ਤਾਂ ਚਲੋ, ਹੁਣ ਏਦਾਂ ਆ ਬਈ ਮੁੰਡਾ ਹੁਣ ਮਤਲਬ ਕਿ ਵਿਆਹਿਆ ਵੀ ਹੋਇਆ ਇੰਡੀਆ, ਚਲੋ ਕੋ ਗੱਲ ਨੀ, ਦੇ ਦਿੱਤਾ ਸ਼ਗਨ ਜਿਹੜਾ ਦੇਣਾ ਸੀ ਇਹਨੂੰ, ਹੁਣ ਬਾਹਰੇ ਬਿਠਾ ਲਾ ਯਾਰ, ਉਹ ਗੱਲ ਠੀਕ ਹੈ ਜੀ। ਮਤਲਬ ਕਿ ਉਹ ਆਪਾਂ ਜਿੱਦਾਂ ਕਹਿੰਦੇ ਹੁੰਦੇ ਨਾ ਬਈ, ਇਹਨੇ ਬਸ ਬਈ ਜਾਂ ਆਪਣਾ ਝੁੱਗੀ ਲੂਦਣੀ ਜਾਂ ਦੂਜੇ ਦੀ, ਉਹ ਆਪਣੀ ਲੂਹ ਤਿਆਰ ਕੀਤਾ ਸਾਰੀਆਂ ਨੇ, ਕੋਈ ਵੀ ਮੈਚ ਆਇਆ ਜਿਹਦੇ ਵਿੱਚ ਵੀ ਕੋਈ ਇਹਨੇ ਪਰਫਾਰਮ ਨਹੀਂ ਕੀਤਾ ਕਿਸੇ ਵੀ ਮੈਚ ਦੇ ਵਿੱਚ। ਔਰ ਫਿਰ ਇਹ ਹੈ ਨਾ, ਜੇ ਨਾਰਮਲ ਤਰੀਕੇ ਨਾਲ ਖੇਡ ਕੇ ਆਊਟ ਹੁੰਦਾ ਬੰਦਾ, ਕਹਿੰਦਾ ਬਈ ਹੀ ਟ੍ਰਾਈਜ਼, ਤੇ ਨਾਰਮਲ ਤਰੀਕੇ ਨਾਲ ਖੇਡ, ਉੱਠੇ ਸਿੱਧੇ ਸਾਊਟ ਖੇਡ ਕੇ ਆਊਟ ਹੋ ਰਿਹਾ, ਤੇ ਮਤਲਬ ਕਿ ਕੋਈ ਹੈ ਹੀ ਨੀ, ਇੰਟੈਂਟ ਹੀ ਨੀ ਹੈਗੀ। ਔਰ ਜਦੋਂ ਉਹੀ ਬੰਦਾ ਆ, ਉਹ ਇਕੱਲਾ ਖੇਡ ਕੇ ਆਸਟ੍ਰੇਲੀਆ ਵਾਸਤੇ, ਇੱਥੇ ਵੀ ਨੀ ਬਣਦੇ, ਇਸ ਕਰਕੇ ਆ ਵੀ ਇਹਨੂੰ ਨਾ ਬਈ ਰੈਸਟ ਹੀ ਕਰਾ ਦੋ ਥੋੜਾ ਚਿਰ,
ਰੈਸਟ ਕਰਾਓ, ਤੁਸੀਂ ਲਾਈਨ ਹੋਲਡ ਕਰੋ ਇੱਕ ਸੈਕਿੰਡ। ਗੁਰਦੇਵ ਸਿੰਘ ਜੀ, ਤੁਸੀਂ ਆਉਂਦੇ ਰਹੋ, ਗੁਰਦੇਵ ਸਿੰਘ ਜੀ ਕੀ ਕਹੋਗੇ ਤੁਸੀਂ, ਕੀ ਕਰਨਾ ਚਾਹੀਦਾ ਪੰਜਾਬ ਨੂੰ? ਸਤਿ ਸ੍ਰੀ ਅਕਾਲ ਜੀ,
ਪੰਜਾਬ ਨੂੰ ਗਲੈਨ ਮੈਕਸਵੈਲ ਖਿਡਾਉਣਾ ਚਾਹੀਦਾ ਅੱਜ ਜੀ, ਮੈਨੂੰ ਪਤਾ ਇਹ ਬੰਦਾ ਜਿਹੜਾ ਨਾ ਧੋਨੀ ਦੇ ਖਿਲਾਫ਼ ਬਹੁਤ ਚੱਲਦਾ, ਨਾਲੇ ਬੋਲਿੰਗ ਦੀ ਜ਼ਰੂਰਤ ਹੈ ਸਾਨੂੰ, ਉਹਦੀ ਬੋਲਿੰਗ ਜਿਹੜੀ ਹੈ ਨਾ ਇੱਥੇ ਆਪਣਾ ਮੈਚ ਹੋ ਰਿਹਾ ਹਿਮਾਚਲ ਚ, ਇਹਦੀ ਬੋਲਿੰਗ ਵਧੀਆ ਜੀ ਤੇ ਚੱਲੂਗਾ ਜੀ, ਬਸ ਉਹਨੂੰ ਹੌਸਲਾ ਦੇਣ। ਇਹਦਾ ਹਿਸਾਬ ਕਿਤਾਬ ਨਾ ਪੰਥ ਦੇ ਨਾਲ ਰਲ ਗਿਆ ਵਾ, ਪੰਥ ਵੀ ਉਲਟੇ ਸੋਡੇ ਸ਼ਾਟ ਸ਼ਾਟ ਮਾਰਦਾ ਇਹ ਵੀ ਹਾਂਜੀ
ਜੋਰ
ਲਾ ਅਸੀਂ ਖੁਦ ਹੀ ਤੈਨੂੰ ਵਿਕਟ ਦੇਣੀ ਆ ਤੂੰ ਤਿਆਰ ਰਹਿ ਬਸ ਹਾਂਜੀ
ਬੜੀ ਵਧੀਆ ਗੱਲ ਕਹੀ ਬਿਲਕੁਲ ਠੀਕ ਹੈ ਬਾਲਰ ਨੂੰ ਕਹਿੰਦੇ ਵੀ ਤੂੰ ਜੋਰ ਨਾ ਲਾ ਪਾਈ ਅਸੀਂ ਵਿਕਟ ਤੁਹਾਨੂੰ ਖੁਦ ਹੀ ਦੇਣੀ ਹੈ ਬਿਲਕੁਲ ਠੀਕ ਹੈ
ਉਹ ਕਹਿੰਦੇ ਆ ਵੀ ਜੇ ਤੇਰੇ ਤੋਂ ਨਹੀਂ ਵੀ ਕੋਈ ਵਧੀਆ ਬਾਲ ਕਰ ਹੋਈ ਨਾ ਅਸੀਂ ਹੈ ਨਾ ਪੁੱਠੇ ਸ਼ਾਟ ਮਾਰਨੇ ਨੂੰ ਬਾਈ ਅਸੀਂ ਬਰੇਕ ਬਾਲ ਦੈਟ
ਠੀਕ ਹੈ
ਅੱਜ ਦੁਬਈ ਚ ਮੈਚ ਗੁਰਦੇਵ ਭਾ ਵੈਸੇ ਤਾਂ ਤੁਸੀਂ ਇੱਕ ਗੱਲ ਤਾਂ ਠੀਕ ਹੈ ਬਈ ਇਹਦੀ ਬੋਲਿੰਗ ਹੈਗੀ ਆ ਬਟ ਉਹਨੂੰ ਐਜ ਏ ਬੈਟਸਮੈਨ ਨਿਰਾਸ਼ ਕਰ ਰਿਹਾ ਬਹੁਤ
ਜੀ 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 ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਔਰ
169 ਹੋ ਗਈਆਂ ਜੀ ਸੀਟਾਂ ਤੇ 3 ਸੀਟਾਂ ਦੀ ਦਰਕਾਰ ਹੈ ਤੇ 54 ਹਲੇ ਪੋਲਸ ਰਿਪੋਰਟ ਕਰਨ ਤੋਂ ਰਹਿੰਦੀਆਂ ਜੀ ਮੈਂ ਇਲੈਕਸ਼ਨ ਕੈਨੇਡਾ ਦੀ ਵੈਬਸਾਈਟ ਦੇਖਦਾ ਸੀਗਾ ਤੇ ਉਹਦੇ ਵਿਚ 2-3 ਸੀਟਾਂ ਹੈਗੀਆਂ ਜਿਹੜੀਆਂ ਫਲਿਪ ਹੋ ਸਕਦੀਆਂ ਜੀ
ਸਰ ਹੁਣ ਉਹਦਾ ਜ਼ਿਆਦਾ ਫਰਕ ਨਹੀਂ ਪੈਣਾ ਪੋਲਸ ਜਿਹੜੇ ਵੀ ਬਾਕੀ ਦੇ ਰਿਪੋਰਟ ਹੋਣੇ ਆ ਮੈਂ ਤੁਹਾਨੂੰ ਦੱਸਵਾਂ ਕਿ ਬਹੁਤ ਮੈਂ ਪਰਮਾਤਮਾ ਤੋਂ ਡਰ ਕੇ ਅਦਬ ਸਤਕਾਰ ਨਾਲ ਇਹ ਗੱਲ ਕਰਨਾ ਚਾਹ ਰਿਹਾ ਆ ਕਿ ਕੱਲ ਨਾ ਅਸੀਂ ਨਾ ਪਰਸੋਂ ਰਾਤ ਜਦ ਅਸੀਂ ਇਲੈਕਸ਼ਨ ਦੀ ਕਵਰੇਜ ਕਰ ਰਹੇ ਸੀਗੇ ਮੈਂ ਪਹਿਲਾਂ ਤੇ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰ ਦਿੰਦਾ ਕਿ ਤੁਹਾਡੇ ਵੱਲੋਂ ਬਹੁਤ ਬਹੁਤ ਪਿਆਰ ਮਿਲਿਆ ਸਪੋਰਟ ਮਿਲੀ ਇਲੈਕਸ਼ਨ ਨਾਈਟ ਦੀ ਕਵਰੇਜ ਲਈ ਕੱਲ ਦੀ ਕਵਰੇਜ ਲਈ ਕੱਲ ਦੀ ਜਿਹੜਾ ਚੈਨਲ ਦੇ ਉੱਤੇ ਸਾਡੇ ਗੈਸਟ ਆਏ ਸਾਰਿਆਂ ਨੇ ਬਹੁਤ ਪਸੰਦ ਕੀਤਾ ਸੁਖਦੀਪ ਕੰਗ ਜੀ ਨਾਲ ਬੜੀ ਡਿਟੇਲ ਚ ਗੱਲ ਹੋਈ ਕੱਲ ਸੋ ਮੈਂ ਹੱਥ ਜੋੜ ਕੇ ਸਭ ਦਾ ਧੰਨਵਾਦ ਕਰਦਾ ਮੈਂ ਕਾਫੀ ਸਾਰੇ ਮੈਸੇਜ ਰਿਟਰਨ ਕਰ ਚੁੱਕਾ ਹੈ ਕੁਛ ਮੈਸੇਜ ਹਜੇ ਮੇਰੇ ਕੋਲ ਟੈਕਸਟ ਜਾਂ ਵਟਸਐਪ ਤੇ ਨਹੀਂ ਰਿਟਰਨ ਹੋਏ ਆਈਲ ਟਰਾਈ ਟੂ ਰਿਟਰਨ ਆਲ ਦੋਸ ਮੈਸੇਜ ਟੁਡੇ ਔਰ ਮੈਕਸੀਮਮ ਬਾਈ ਟੁਮੋਰੋ ਜਿਹੜੀਆਂ ਚੀਜ਼ਾਂ ਤੁਸੀਂ ਜਿੱਦਾਂ ਕਹਿੰਦੇ ਨਾ ਕਿ ਹਜੇ ਕਈ ਸੀਟਾਂ ਨਹੀਂ ਹੋਈਆਂ ਜਾਂ ਕੱਲ ਹੋਰ ਕਈ ਚੈਨਲ ਤੇ ਦੇਖੋ ਰੂਬੀ ਸੋਤਾ ਜੀ ਵੀ ਕਾਲ ਦੈਟ ਸੀਟ ਵੀ ਕਾਲ ਦ ਸੀਟ ਬ੍ਰੈਮਟਨ ਨਾਰਥ ਜਿਹੜੀ ਹੈ ਅਸੀਂ ਪਰਸੋਂ ਅਨਾਊਂਸ ਕਰ ਦਿੱਤੀ ਸੀ ਪਰਸੋਂ ਰਾਤ ਨੂੰ ਰੂਬੀ ਸੋਤਾ ਜੀ ਦੇ ਖਾਤੇ ਟੋਰੋਂਟੋ ਸਟਾਰ ਔਰ ਕਈ ਅਖਬਾਰਾਂ ਨੇ ਕੱਲ ਸਵੇਰੇ ਤੱਕ ਉਹਨਾਂ ਨੇ ਅਨਾਊਂਸ ਨਹੀਂ ਸੀ ਕੀਤੀ ਅੱਛਾ ਫੇਰ ਸਭ ਤੋਂ ਇੰਟਰਸਟਿੰਗ ਚੀਜ਼ ਪਰਮਗਿੱਲ ਕੱਲ ਸਾਰਾ ਦਿਨ ਪਰਮਗਿੱਲ ਸਾਹਿਬ ਦੀ ਇਹ ਸੀਟ ਕਰਦੇ ਰਹੇ ਜੀ ਉਹ ਹਜੇ ਫੈਸਲਾ ਨਹੀਂ ਹੋਇਆ ਅਸੀਂ ਪਰਸੋਂ ਰਾਤ ਵਿਨਰ ਡਿਕਲੇਅਰ ਕਰ ਦਿੱਤਾ ਸੀਗਾ ਪਰਸੋਂ ਰਾਤ ਔਰ ਕੱਲ ਸੀਬੀਸੀ ਨੇ 2 ਵਜੇ ਤੋਂ ਲੈ ਕੇ 3 ਵਜੇ ਦੇ ਵਿੱਚ ਇਹਨਾਂ ਨੇ ਉਹ ਸੀਟ ਡਿਕਲੇਅਰ ਕੀਤੀ ਹੈ ਇੰਨੀ ਲੇਟ ਡਿਕਲੇਅਰ ਕੀਤੀ ਹੈ ਸੀਬੀਸੀ ਨੇ ਕੱਲ 2-3 ਦੇ ਵਿੱਚ ਇਹ ਪਰਸੋਂ ਰਾਤ ਜਿਹੜੇ ਸਾਰੇ ਚੈਨਲ ਦੇਖਦੇ ਰਹੇ ਸੀ ਮੈਂ ਬਲਕਿ ਪਰਮਗਿੱਲ ਨੂੰ ਕੱਲ ਫੋਨ ਵੀ ਕੀਤਾ ਜਿੱਦਾਂ ਹੀ ਸੀਬੀਸੀ ਉਹਨਾਂ ਨੇ ਸੀਬੀਸੀ ਨੇ ਸੀਟ ਡਿਕਲੇਅਰ ਕੀਤੀ ਨਾ ਮੈਂ ਉਹਨੂੰ ਫੋਨ ਵੀ ਕੀਤਾ ਮੈਂ ਕਿਹਾ ਪਰਮਾਤਮਾ ਦੀ ਮਿਹਰ ਹੈ ਮੈਂ ਫਿਰ ਬਹੁਤ ਅਦਬ ਸਤਿਕਾਰ ਨਾਲ ਗੱਲ ਕਰ ਰਿਹਾ ਕਿ ਵੀ ਕਾਲ ਦ ਸੀਟ ਫੋਰ ਪਰਮਗਿੱਲ ਪਰਸੋਂ ਰਾਤ ਬ੍ਰੈਮਟਨ ਸੈਂਟਰ ਦੀ ਵੀ ਸੀਟ ਅਸੀਂ ਡਿਕਲੇਅਰ ਕਰਦੇ ਨਹੀਂ ਸੀਗੀ ਅਮਨਦੀਪ ਸੋਢੀ ਦੀ ਸਾਡੀ ਕੈਲਕੂਲੇਸ਼ਨ ਬਣ ਗਈ ਸੀ ਬਟ ਵੀ ਵਰ ਲਿਟਲ ਬਿਟ ਨਰਵਸ ਅਸੀਂ ਕਰਨਾ ਨਹੀਂ ਸੀ ਚਾਹੁੰਦੇ ਵੀ ਚਲੋ ਕਿਉਂਕਿ ਗਲਤੀ ਨਹੀਂ ਹੋਣੀ ਚਾਹੀਦੀ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ ਕਿ ਹਾਂ ਚਲੋ ਹੋ ਜਾਏ ਹੋ ਵੀ ਸਕਦੀ ਹੈ
ਕਾਹਲੀ
ਨਹੀਂ ਕਰਨੀ ਹਾਂ ਇਹ ਨਾ ਹੋਵੇ ਕਿ ਹਾਂ ਇਹ ਨਾ ਹੋਵੇ ਵੀ ਕਾਹਲੀ ਦੇ ਚੱਕਰ ਚ ਅਸੀਂ ਕੋਈ ਦੇਖੋ ਬੜੀ ਵੱਡੀ ਵੱਡਾ ਇਹ ਗਲਤੀ ਨਹੀਂ ਹੁੰਦੀ ਬਲੰਡਰ ਹੋ ਜਾਂਦਾ ਜੇ ਤੁਸੀਂ ਸੀਟ ਕਾਲ ਕਰਦੇ ਹੋ ਪਰ ਬਾਅਦ ਚ ਪਤਾ ਲੱਗੇ ਕਿ ਉਹ ਠੀਕ ਨਹੀਂ ਹੈ ਤਾਂ ਫਿਰ ਉਹ ਗਲਤੀ ਨਹੀਂ ਹੁੰਦੀ ਬਲੰਡਰ ਹੋ ਜਾਂਦਾ ਸੋ ਇਸ ਕਾਰਨ ਅਸੀਂ ਥੋੜਾ ਜਿਹਾ ਕੌਸ਼ੀਅਸ ਸੀਗੇ ਥੋੜਾ ਨਹੀਂ ਕਾਫੀ ਜ਼ਿਆਦਾ ਕਿਉਂਕਿ ਦੇਖੋ ਲੋਕਾਂ ਦੇ ਕਰੀਅਰ ਦਾ ਸਵਾਲ ਹੈ ਅਸੀਂ ਸੀਟ ਕਾਲ ਕਰ ਦਈਏ ਕਿ
ਯੈਸ ਨਾਲੇ ਬੜੀ ਜ਼ਿੰਮੇਵਾਰੀ ਦਾ ਕੰਮ ਹੈ ਜਦੋਂ ਵੀ ਕਾਲੀ ਵਾਲਾ ਕੰਮ ਹੀ ਨਹੀਂ ਹੈਗਾ
ਇਹ ਕਾਲੀ ਵਾਲਾ ਕੰਮ ਨਹੀਂ ਬਹੁਤ ਜ਼ਿੰਮੇਵਾਰੀ ਵਾਲਾ ਕੰਮ ਹੈ ਲੇਕਿਨ ਨਾਲ ਦੀ ਨਾਲ ਜੀ ਮੈਂ ਸਾਰੀ ਟੀਮ ਨੂੰ ਔਰ ਪ੍ਰਮਾਤਮਾ ਤੋਂ ਡਰ ਕੇ ਕਮਿਊਨਿਟੀ ਦਾ ਹੱਥ ਜੋੜ ਕੇ ਧੰਨਵਾਦ ਕਰਕੇ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਯੈਸ ਬਹੁਤ ਬਹੁਤ ਚੀਜ਼ਾਂ ਦੇ ਵਿੱਚ ਅਸੀਂ ਜਿਹੜਾ ਮੇਨ ਸਟ੍ਰੀਮ ਹੈ ਉਹਦੇ ਤੋਂ ਕਾਫੀ ਪਹਿਲਾਂ ਹੀ ਕਿਉਂਕਿ ਮੈਂ ਤਾਂ ਤੁਹਾਨੂੰ ਸੀਟਾਂ ਦੇ ਨਾਮ ਦੱਸ ਰਿਹਾ ਵੀ ਰੂਬੀ ਸੋਤਾ ਉਹਨਾਂ ਦੀ ਸੀਟ ਪਰਸੋਂ ਰਾਤ ਡਿਕਲੇਅਰ ਕਰਤੀ ਸੀ ਅਸੀਂ ਈਵਨ ਆ ਪਰਮਗਿੱਲ ਦੀ ਸੀਟ ਅੱਛਾ ਕੱਲ ਤੁਹਾਨੂੰ ਮਜ਼ੇਦਾਰ ਗੱਲ ਦੱਸਦਾ ਮੈਂ ਨਾਮ ਲੈ ਕੇ ਗੱਲ ਕਰਾਂਗਾ ਰੋਜ਼ਮੇਰੀ ਬਾਰਟਨ ਆ ਕੱਲ ਵਿਚਾਰੀ ਕੱਲੀ ਰਹਿ ਗਈ ਮਤਲਬ ਸੀਬੀਸੀ ਨਿਊਜ਼ ਤੇ ਮੈਂ ਬਲਕਿ ਮਜ਼ਾਕ ਵੀ ਕਰ ਰਿਹਾ ਸੀ ਮੈਂ ਕਿਹਾ ਦੁਪਹਿਰ ਦਾ ਸਮਾਂ ਹੋ ਗਿਆ ਇਹ ਸੀਬੀਸੀ ਨੂੰ ਇੰਨਾ ਪੈਸਾ ਮਿਲਦਾ ਤੇ ਉਹ ਕੱਲੀ ਸੀ ਬੜੀ ਵਧੀਆ ਪੱਤਰਕਾਰ ਹੈ ਵੈਰੀ ਨਾਈਸ ਦੇਖੋ ਉੱਪਰਲੇ ਬੋਸਿਸ ਪੈਸਾ ਜਿੱਦਾਂ ਮਰਜ਼ੀ ਉਹਨਾਂ ਨੂੰ ਬੋਨਸ ਮਿਲ ਰਿਹਾ ਉਹਦੇ ਤੇ ਸਖ਼ਤ ਇਖਤਲਾਫ਼ ਹੈ ਵੀ ਪਰਫਾਰਮੈਂਸ ਬੜੀ ਖਰਾਬ ਹੈ ਔਰ ਪੈਸਾ ਲੇਕਿਨ ਜਿਹੜੇ ਪੱਤਰਕਾਰ ਨੇ ਜਰਨਲਿਸਟ ਨੇ ਬਹੁਤ ਵਧੀਆ ਮਿਹਨਤੀ ਬਹੁਤ ਨੇ ਨੌਲੇਜ ਵੀ ਹੈ ਬੜਾ ਕੰਮ ਕਰ ਰਹੇ
ਨੇ
ਉਹ ਮਿਹਨਤ ਕਰਦੇ
ਉੱਪਰਲੇ ਜਿਹੜੇ ਆ ਨਾ ਉੱਪਰਲੇ ਜਿਹੜੇ ਹੈਗੇ ਆ ਉਹ ਆਪਣੀਆਂ ਜੇਬਾਂ 'ਚ ਪੈਸਾ ਪਾਉਂਦੇ ਲੇਕਿਨ ਜਿਹੜੇ ਥੱਲੇ ਜਿਹੜੇ ਅਸਲ ਮਿਹਨਤ ਕਰ ਰਹੇ ਆ ਉਹ ਆਪਣੀ ਮਿਹਨਤ ਕਰ ਰਹੇ ਲੇਕਿਨ ਉਹ ਉਹਨਾਂ ਨੂੰ ਇੰਨਾ ਨਹੀਂ ਦੁਆ ਹੋ ਰਿਹਾ
ਯਾ ਅੱਛਾ ਤੇ ਮਜ਼ੇਦਾਰ ਗੱਲ ਸੁਣੋ, ਉਹ ਨਾ ਰੋਜ਼ਮਰੀ ਬਾਰਟਨ ਉਹ ਕਹਿੰਦੀ ਉਥੋਂ ਆ ਗਿਆ ਆਪਣਾ ਡੇਵਿਡ ਕੋਕਰਨ ਆ ਗਿਆ ਹੈਨਾ, ਤੇ ਉਹ ਕਹਿੰਦੀ ਉਹਦੀ ਵਿਚਾਰੇ ਦੀ ਨਾ ਬੁਰੀ ਉਹ ਮੈਂ ਦੁਪਹਿਰੇ ਡੇਢ ਪੌਣੇ ਦੋ ਮੈਂ ਫ੍ਰੀ ਹੋਇਆ ਤੇ ਮੈਂ ਖਾਣਾ ਖਾਣ ਲੱਗਾ, ਮੈਂ ਕਿਹਾ ਲਾਨੇ ਆ ਚੈਨਲ ਤੇ ਮੈਂ ਸਾਰੇ ਚੈਨਲ ਫਲਿਪ ਕਰਨ ਲੱਗ ਪਿਆ ਵੀ ਦੇਖਾਂ ਕਿਤੇ ਕਿਤੇ ਕੀ ਚੱਲਦਾ। ਉਹ ਜਦ ਮੈਂ ਲਗਾਇਆ 2 ਵਜੇ ਮੈਂ ਵਾਈਫ ਨੂੰ ਕਿਹਾ, ਮੈਂ ਕਿਹਾ ਖਾਣਾ ਦੇ ਦਿਓ ਬ੍ਰੇਕਫਾਸਟ ਕਰ ਲੈਣੇ, ਮੇਰਾ ਬ੍ਰੇਕਫਾਸਟ ਤੁਹਾਨੂੰ ਪਤਾ 2 ਵਜੇ ਹੁੰਦਾ 2 ਤੋਂ 4 ਦੇ ਵਿੱਚ, ਤੇ ਮੈਂ ਕਿਹਾ ਨਾਲੇ ਬ੍ਰੇਕਫਾਸਟ ਦੇ ਦਿਓ ਫਟਾਫਟ ਤੇ ਨਾਲੇ ਮੈਂ ਦੇਖਾਂ। ਅੱਛਾ ਮੈਂ ਉਹ ਕਹਿੰਦੇ ਜੀ ਜਿੱਦਾਂ ਤੁਹਾਡੀ ਸਾਰੀ ਰਾਤ ਤੁਸੀਂ ਵੀ ਨਹੀਂ ਸੁੱਤਿਆ, ਸਾਰਾ ਕੁਝ ਕਲੈਕਸ਼ਨ ਕਵਰ ਕਰਦੇ ਰੱਖੇ ਆ, ਇਹਦੇ ਵੀ
ਕਿਹਾ ਨੀ ਬਈ ਹੁਣ ਤਾਂ ਬ੍ਰੇਕਫਾਸਟ ਤਾਂ ਬੰਦ ਕਰਕੇ ਕਰ ਲੋ।
ਦੇਖੋ ਤੁਸੀਂ ਇਹ ਜਿਹੜੀ ਗੱਲ ਆ ਨਾ, ਤੁਸੀਂ ਸਾਡੇ ਡਿਸਕਸ਼ਨ ਹਮੇਸ਼ਾ ਹੀ ਹੁੰਦੀ ਹੈ ਬਈ ਨਾ ਤੁਸੀਂ ਆਪਣਾ ਚੈਨਲ ਲਗਾਉਣਾ ਜਦੋਂ ਤੁਸੀਂ ਬ੍ਰੇਕਫਾਸਟ ਕਰਨਾ ਜਾਂ ਡਿਨਰ ਕਰਨਾ, ਨਾ ਤੁਸੀਂ ਆਪਣਾ ਚੈਨਲ ਲਗਾਉਣਾ ਤੇ ਨਾ ਕੋਈ ਹੋਰ ਨਿਊਜ਼ ਚੈਨਲ ਲਗਾਇਆ ਕਰੋ। ਹਾਂ ਇਹ ਡਿਸਕਸ਼ਨ ਸਾਡੇ ਹਮੇਸ਼ਾ ਹੁੰਦੀ ਹੈ, ਕਹਿੰਦੇ ਵੀ ਤੁਸੀਂ ਆਰਾਮ ਦੇ ਨਾਲ ਆਪਣਾ ਬਸ ਖਾਣਾ ਖਾਓ। ਅੱਛਾ ਪਰ ਕੱਲ ਸਰ ਗੱਲ ਐਸੀ ਹੈ ਨਾ, ਕੱਲ ਸਾਡਾ ਇੱਕ ਇੱਕ ਮਿੰਟ ਕੀਮਤੀ ਹੈ, ਮਤਲਬ ਜਦੋਂ ਇਲੈਕਸ਼ਨ ਦਾ ਕੰਮ ਹੁੰਦਾ ਨਾ, ਦੇਖੋ ਉਹੀ ਚੀਜ਼ ਆ ਵੀ ਜਦੋਂ ਮੈਚ ਚੱਲ ਰਿਹਾ ਜਾਂ ਇਲੈਕਸ਼ਨ ਹੈ, ਕੋਈ ਵੀ ਇੰਪੋਰਟੈਂਟ ਚੀਜ਼ ਆ, ਮੈਂ ਟੀਮ ਨੂੰ ਵੀ ਇਹੀ ਕਹਿੰਦਾ ਹੁੰਦਾ ਕਿ ਜਿਹੜਾ ਜੇ ਅਸੀਂ ਸਵੀਟ ਸ਼ਾਪ ਖੋਲੀ ਹੈ ਨਾ, ਠੀਕ ਹੈ ਨੀ, ਸਵੀਟ ਸ਼ਾਪ ਜਾਂ ਰੈਸਟੋਰੈਂਟ ਖੋਲਿਆ, ਤੇ ਦੀਵਾਲੀ ਵਾਲੇ ਦਿਨ ਅਸੀਂ ਛੁੱਟੀ ਨਹੀਂ ਮਨਾ ਸਕਦੇ, ਦੀਵਾਲੀ ਵਾਲੇ ਦਿਨ ਤੇ ਉਹੀ ਤਾਂ ਕੰਮ ਕਰਨ ਦਾ। ਇਸੇ ਤਰ੍ਹਾਂ ਜਿਹੜਾ ਇਲੈਕਸ਼ਨ ਹੈ ਉਸ ਵੇਲੇ ਸਾਡਾ ਇੱਕ ਇੱਕ ਮਿੰਟ ਕੀਮਤੀ ਹੈ, ਇੱਕ ਇੱਕ ਮਿੰਟ। ਸੋ ਉਸ ਕਾਰਨ ਮੈਂ ਲਗਾਇਆ ਤੇ ਉਹ ਮੈਨੂੰ ਵਾਈਫ ਹੀ ਉਪਰੀਤ ਜੀ ਮਜ਼ਾਕ ਕਰ ਰਹੇ ਸੀ, ਕਹਿੰਦੇ ਉਹ ਦੇਖੋ ਇਹਦਾ ਰੋਜ਼ਮੇਰੀ ਬਟਨ, ਇਹਦਾ ਵੀ ਚਿਹਰੇ ਦੀ ਹਵਾਈਆਂ ਉੜੀਆਂ, ਸਾਰੀ ਰਾਤ ਲੱਗਦਾ ਇਹ ਵੀ ਨਹੀਂ ਸੁੱਤੇ ਵਿਚਾਰੇ ਤੇ ਕੰਮ ਕਰਦੇ ਰਹੇ ਇਹ ਵੀ, ਮੈਂ ਕਿਹਾ ਬਿਲਕੁਲ, ਔਰ ਹੈਗੀ ਵੀ ਇਕੱਲੀ ਹੈ। ਐਨੀ ਵੇਜ਼ ਮੁੱਦੇ ਤੇ ਆਉਂਦੇ ਆ, ਉਹਨੇ ਡੇਵਿਡ ਕੋਕਰੇਨ ਨੂੰ ਕਿਹਾ ਵੀ ਮੈਂ ਅੱਠ ਵਾਰ ਆ ਖਬਰ ਪੜ ਚੁੱਕੀ ਆ, ਹੁਣ ਤੂੰ ਵੀ ਆ ਗਿਆ, ਇੱਕ ਵਾਰ ਤੂੰ ਵੀ ਪੜ੍ਹ ਜਾ ਖਬਰ, ਤੂੰ ਹਵਾਈ ਜਹਾਜ਼ਾਂ ਤੇ ਘੁੰਮੀ ਜਾ ਰਿਹਾ। ਤੇ ਉਹ ਡੇਵਿਡ ਕੋਕਰੇਨ ਨੂੰ ਰੋਜ਼ਮੇਰੀ ਬਟਨ ਨੂੰ ਕਹਿੰਦਾ ਹਾਂ ਹਾਂ ਮੈਂ ਆ ਗਿਆ, ਲਿਆਓ ਮੈਨੂੰ ਦਿਓ ਮੈਂ ਪੜ੍ਹ ਦਿੰਦਾ। ਉਹਨਾਂ ਨੇ ਵੀ ਜਿਹੜੀ ਇਹ ਖਬਰ ਬਾਕੀ ਵੀ ਪੜੀ ਉਹਦੇ ਵਿੱਚ ਕਹਿਤਾ ਕਿ ਹਜੇ ਪਰਮਗਿੱਲ ਦੀ ਸੀਟ ਜੀ ਕੋਈ ਪਤਾ ਨੀ ਕੀ ਹੋ ਜਾਵੇ, ਮੈਥਮੈਟਿਕਲੀ ਇਹ ਸੀਟ ਹਜੇ ਕਾਲ ਨੀ ਅਸੀਂ ਕਰ ਸਕਦੇ। ਮੈਂ ਕਿਹਾ ਜੀ ਕਾਸ਼ ਤੁਸੀਂ ਮੈਨੂੰ ਇੱਕ ਫੋਨ ਕਰ ਲਓ, ਅਸੀਂ ਕੱਲ ਰਾਤ ਇਹ ਸੀਟ ਕਾਲ ਕਰ ਦਿੱਤੀ ਹੈ, ਵੀ ਕਾਲ ਦੇ ਸੀਟ ਯੈਸਟਰਡੇ, ਕਿ ਭਾਈ ਸਾਹਿਬ ਕਿਹੜੀ ਮੈਥਮੈਟਿਕਲ ਕੈਲਕੂਲੇਸ਼ਨ ਆ, ਜਾਂ ਤੁਹਾਡੇ ਪ੍ਰੋਡਿਊਸਰ ਸਾਹਿਬ ਮੈਥ ਨੀ ਪ੍ਰੋਪਰ ਕਰ ਰਹੇ, ਜਾਂ ਤੁਹਾਡੇ ਅਸਿਸਟੈਂਟ ਮੈਥ ਨੀ, ਤੁਹਾਡੀ ਗਲਤੀ, ਦੇਖੋ ਪੱਤਰਕਾਰ ਦੀ ਗਲਤੀ ਨਹੀਂ ਹੈ, ਜਿਹੜੇ ਇਹ
ਉਹਨਾਂ ਦਾ ਇਨਪੁਟ ਜੋ ਮਿਲਣੀ ਉਹਨੇ ਤਾਂ ਉਹੀ ਦੱਸਣੀ ਹੈ ਨਾ।
ਯੈਸ ਬਿਲਕੁਲ, ਪਿੱਛੇ ਪ੍ਰੋਡਿਊਸਰ ਨੇ,
ਪਿੱਛੇ ਟੀਮ ਕੰਮ ਕਰਦੀ ਆ, ਉਹ ਜਦੋਂ ਉਹਨਾਂ ਨੂੰ ਡੈਸਕ ਤੇ ਜੋ ਖਬਰ ਪਹੁੰਚਾਉਣੀ ਉਹਨੇ ਉਹੀ ਦੱਸਣੀ।
ਹਾਂ ਜਦੋਂ ਉੱਥੇ ਸਾਰਾ ਕੁਝ ਆਏਗਾ ਉਸ ਵੇਲੇ ਸਾਰਾ ਕੁਝ ਕਰੇਗਾ। ਸੋ ਮੈਂ ਬਸ ਇਹੀ ਗੱਲ ਕਹਿ ਸਕਦਾ ਹੈ ਕਿ ਜੋ ਵੀ ਹੈ
12 ਸੀਟਾਂ ਜਦੋਂ ਦੀ ਗੱਲ ਦੱਸਿਆ ਸੀ, ਜਿਹਦੇ ਵਿੱਚੋਂ ਕਿਊਬਿਕ ਦੀ ਵੀ ਸੀਟ ਹੈ ਜਿੱਥੇ ਸਿਰਫ 28 ਵੋਟਾਂ ਦਾ ਡਿਫਰੈਂਸ ਹੈ, ਤਾਂ ਉੱਥੇ 880 ਵੋਟਾਂ ਦੀ ਉਹਨੇ ਦੱਸਿਆ ਸੀ ਗਿਣਤੀ ਕਰਨ ਨੂੰ ਰਹਿੰਦੀ ਆ ਨੀਅਰਲੀ। ਸੋ
ਨਹੀਂ ਦੇਖੋ ਉਹ ਸੀਟਾਂ ਜਿਹੜੀਆਂ ਸੀਗੀਆਂ ਨਾ, ਉਹ ਸੀਟ ਤੇ ਦੇਖੋ ਅਸੀਂ ਵੀ ਕਹਿ ਰਹੇ ਹਾਂ, ਉਹ 12 ਕਹਿ ਰਹੇ ਸੀਗੇ, ਅਸੀਂ ਵੀ ਕਹਿ ਰਹੇ ਹਾਂ ਕਿ 12 ਸੀਟਾਂ ਉਹ ਕਹਿ ਰਹੇ ਸੀ, ਅਸੀਂ 7 ਸੀਟਾਂ ਦੀ ਗੱਲ ਕਰ ਰਹੇ ਸੀ ਕਿ ਯੈਸ 7 ਸੀਟਾਂ ਹਜੇ ਦੇ ਆਰ ਸਟਿਲ ਟੂ ਬੀ ਕਾਲਡ, ਜਿਸ ਤਰ੍ਹਾਂ ਬ੍ਰੈਂਪਟਨ ਸੈਂਟਰ ਹੈ, ਠੀਕ ਹੈ ਮੰਨ ਗਏ ਬ੍ਰੈਂਪਟਨ ਸੈਂਟਰ, ਕੱਲ ਸਵੇਰੇ ਅਸੀਂ ਵੀ ਕਰ ਸਕਦੇ ਸੀ, ਅਮਨਦੀਪ ਸੋਢੀ ਹੁਣਾਂ ਦਾ ਨਾਮ ਲੈ ਸਕਦੇ ਸੀ, ਸਾਨੂੰ ਪਤਾ ਕਿ 99.9 ਹੈ, ਪਰ ਖਬਰ ਤੁਹਾਨੂੰ ਪਤਾ ਫਿਰ ਬਲੰਡਰ, ਮੈਂ ਇਹਨੂੰ ਬਲੰਡਰ ਕਹਿੰਦਾ ਹੈ ਵੀ ਜੇ, ਕਿਉਂਕਿ ਪਤਾ ਕਿ ਲੋਕਾਂ ਦੇ ਕੈਰੀਅਰ ਦਾ ਸਵਾਲ ਹੈ, ਅਸੀਂ ਕਹਿ ਦਈਏ ਕਿ ਜੀ ਅਮਨਦੀਪ ਸੋਢੀ ਜੀ ਜਿੱਤ ਗਏ, ਬਾਅਦ ਚ ਪਤਾ ਲੱਗੇ ਜੀ ਨਹੀਂ ਜੀ ਉਹ ਤਰਨ ਚਾਹਲ ਸਾਹਿਬ ਜਿੱਤ ਗਏ, ਤੇ ਮੈਂ ਕਿਹਾ ਜੀ 99.99 ਤਾਂ ਠੀਕ ਹੈ, 0.1 ਵੀ ਗੜਬੜ ਨਾ ਹੋ ਜਾਵੇ ਕਿਤੇ। ਬਟ ਮੈਂ ਗੱਲ ਕਰ ਰਿਹਾ ਬ੍ਰੈਂਪਟਨ ਨਾਰਥ ਕੈਲੇਡਨ ਦੀ, ਉਹ ਅਸੀਂ ਪਰਸੋਂ ਰਾਤ ਡਿਕਲੇਅਰ ਕਰਤੀ, ਔਰ ਪਰਮਗਿੱਲ ਦੀ ਤਾਂ ਇਹਨਾਂ ਨੇ ਦੁਪਹਿਰ ਤੱਕ ਨੀ ਡਿਕਲੇਅਰ ਕਰ ਰਹੇ ਸੀਗੇ। ਸੋ ਐਨੀ ਵੇਸ ਮੁੱਦੇ ਦੀ ਗੱਲ ਇਹ ਹੈ,
ਨਹੀਂ ਤਾਂ ਉਹ ਤਾਂ ਉਹ ਜਿਹੜੀ ਗੱਲ ਕਰਦੇ ਸੀ ਫਿਰ ਜੇ ਲਿਬਰਲ ਗੌਰਮੈਂਟ ਆ ਗਈ ਤਾਂ ਲੋਕ ਕਹਿੰਦੇ ਵੀ ਇੱਥੋਂ ਚੱਲ ਜਾਣਾ, ਚੰਗਾ ਉਹਨਾਂ ਨੂੰ ਸਾਹ ਆਇਆ ਹੋਣਾ ਜੀ, ਐਵੇਂ ਉਹ ਤਾਂ ਫਿਰ ਵਿੱਚ ਲਟਕਾਇਆ ਹੋਇਆ ਸੀ ਕੰਮ।
ਜੀ ਜੀ ਬਿਲਕੁਲ, ਚਲੋ ਮੁੱਦੇ ਦੀ ਗੱਲ ਇਹ ਹੈ ਕਿ ਜਿਹੜੀ ਵੀ ਹੁਣ ਸਰਕਾਰ ਆਏਗੀ ਉਹਨਾਂ ਲਈ ਬੜਾ ਮੁਸ਼ਕਿਲ ਹੈ, ਖਾਸ ਕਰ ਜੋ ਅੱਜ ਦੀ ਰਿਪੋਰਟ ਆ ਰਹੀ ਹੈ ਕਿ ਟੈਰਿਫ ਦੇ ਕਾਰਨ ਸਾਡੀ ਓਨਟੇਰੀਓ ਦੀ ਇਕਨੋਮੀ ਬੜੀ ਸਲੋ ਹੋਏਗੀ, ਇਕਨੋਮਿਕ ਗਰੋਥ ਬੜੀ ਸਲੋ ਹੈ, ਨੌਕਰੀਆਂ ਇੱਥੇ ਜਾ ਸਕਦੀਆਂ ਨੇ, ਔਰ ਇਨਫਲੇਸ਼ਨ ਮਹਿੰਗਾਈ ਜਿਹੜੀ ਵੱਧ ਸਕਦੀ ਹੈ। ਸੋ ਇਹਦੇ ਤੇ ਡਿਟੇਲ ਰਿਪੋਰਟ ਜਿਹੜੀ ਹੈ ਉਹ ਅੱਜ ਅਸੀਂ
ਦੂਜਾ ਹੈਗਾ ਭਾਈ, ਇਸ ਵੇਲੇ ਨਾ ਇੱਕ ਜਿੱਦਾਂ ਨੈਸ਼ਨਲ ਸਰਕਾਰ ਹੁੰਦੀ ਆ ਸਾਰੀਆਂ ਪਾਰਟੀਆਂ ਦੀ ਮਿਲ ਕੇ ਜਦੋਂ ਨੈਸ਼ਨਲ ਕ੍ਰਾਈਸਿਸ ਦੇ ਵਿੱਚ ਕੰਮ ਕਰਦੇ ਆ, ਮੈਨੂੰ ਲੱਗਦਾ ਕਿ ਅਪੋਜੀਸ਼ਨ ਨੂੰ ਤੇ ਸਰਕਾਰ ਨੂੰ ਮਿਲ ਕੇ ਨਾ ਇੱਕ ਨੈਸ਼ਨਲ ਗੌਰਮੈਂਟ ਵਾਂਗੂ ਕੰਮ ਕਰਨਾ ਚਾਹੀਦਾ।
ਦੇਖੋ ਮੈਂ ਇੱਕ ਗੱਲ ਦੱਸ ਦਿੰਦਾ ਕਿ ਜੋ ਖਬਰਾਂ ਆ ਰਹੀਆਂ ਨੇ, ਚੰਗੀ ਨਿਊਜ਼ ਜੋ ਆ ਰਹੀ ਹੈ, ਉਹ ਪਹਿਲੇ ਇੱਕ ਸਾਲ ਤੇ ਮਿਲ ਕੇ ਕੰਮ ਕਰਨਗੇ ਇਹ, ਇਹੀ ਖਬਰ ਆ ਰਹੀ ਹੈ ਫਰਾਂਸਵਾ ਬਲਾਂਸ਼ੇ ਵੀ ਇੱਥੇ ਹੀ ਸਿਗਨਲ ਦੇ ਰਹੇ ਨੇ ਐਨਡੀਪੀ ਦੇ ਜਿਹੜੇ ਕੁਝ ਬੰਦੇ ਨੇ ਹਜੇ ਨਵਾਂ ਲੀਡਰ ਦੇਖੋ ਕੌਣ ਬਣਦਾ ਉਹ ਵੀ ਇਹੀ ਸਿਗਨਲ ਕਰ ਰਹੇ ਨੇ ਪੀਅਰ ਪੋਲੀਅਵ ਦੇ ਹਜੇ ਥੋੜਾ ਜਿਹਾ ਚੈਲੇਂਜ ਇਹ ਰਹੇਗਾ ਕਿ ਉਨ੍ਹਾਂ ਨੇ ਕਹਿ ਤਾਂ ਦਿੱਤਾ ਕਿ ਹੀ ਵਾਂਟਸ ਟੂ ਸਟੇ ਐਜ਼ ਅ ਲੀਡਰ ਬਟ ਕੌਕਸ ਕੀ ਫੈਸਲਾ ਲੈਂਦਾ ਕਿਉਂਕਿ ਉਨ੍ਹਾਂ ਕੋਲ ਆਪਣੀ ਸੀਟ ਨਹੀਂ ਹੈ ਸੋ ਕਿਆ ਪੀਅਰ
ਪੋਲੀਅਵ ਇੱਦਾਂ ਚਾਹੀਦਾ ਜਸਵੀਰ ਜੀ ਹੋਣਾ ਵੀ ਇੱਦਾਂ ਚਾਹੀਦਾ ਜੋ ਕੈਨੇਡਾ ਜੋ ਚੈਲੰਜ ਫੇਸ ਕਰ ਰਿਹਾ ਉਹਦੇ ਵਾਸਤੇ ਹੋਣਾ ਵੀ ਇੱਦਾਂ ਚਾਹੀਦਾ ਕਿ ਸਾਰੀ ਜਿਹੜੀ ਲੀਡਰਸ਼ਿਪ ਨੈਸ਼ਨਲ ਲੀਡਰਸ਼ਿਪ ਇੱਕ ਪਲੇਟਫਾਰਮ ਤੇ ਹੋਵੇ
ਹਾਂ ਨਹੀਂ ਲੇਕਿਨ ਹਜੇ ਦੇਖੋ ਕੰਜ਼ਰਵੇਟਿਵ ਪਾਰਟੀ ਦਾ ਇੱਕ ਹਲਕਾ ਜਿਹਾ ਚੈਲੰਜ ਇਹ ਹੈ ਦੇਖੋ ਗ੍ਰੀਨ ਪਾਰਟੀ ਕੋ ਲੀਡਰ ਜੋਨਾਥਨ ਪੈਗਨੋ ਉਹਨਾਂ ਨੇ ਤਾਂ ਰਿਜ਼ਾਈਨ ਕਰ ਦਿੱਤਾ ਠੀਕ ਹੈ ਨੀ ਗ੍ਰੀਨ ਪਾਰਟੀ ਲੀਡਰ ਨੇ ਰਿਜ਼ਾਈਨ ਕਰ ਦਿੱਤਾ ਅੱਛਾ ਗ੍ਰੀਨ ਪਾਰਟੀ ਲੀਡਰ ਜੋਨਾਥਨ ਪੈਗਨੋ ਬਾਹਰ ਠੀਕ ਹੈ ਜੀ ਅੱਛਾ ਉਧਰੋਂ ਆਪਣੇ ਜਗਮੀਤ ਸਿੰਘ ਬਾਹਰ ਰਿਜ਼ਾਈਨ ਕਰ ਦਿੱਤਾ ਬਟ ਇਹਨਾਂ ਦੇ ਕੇਸ ਚ ਹੁਣ ਇਹ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਤਾਂ ਬਰਕਰਾਰ ਰਹਿ ਸਕਦੇ ਨੇ ਬਟ ਪਾਰਲੀਮੈਂਟ ਦੇ ਵਿੱਚ ਇਹਨਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ ਹੀ ਕੈਨ ਨਾਟ ਬੀ ਦਾ ਲੀਡਰ ਆਫ ਦਾ ਆਫੀਸ਼ੀਅਲ ਆਪੋਜੀਸ਼ਨ ਸੋ ਮੈਂ ਕੱਲ ਮੇਰੇ ਕਲੀਗ ਸ਼ੁਭੀ ਮੈਨੂੰ ਪੁੱਛ ਰਹੇ ਸੀਗੇ ਵੀ ਸਰ ਇਹਨਾਂ ਹਾਲਾਤਾਂ ਚ ਹੁੰਦਾ ਕੀ ਹੈ ਮੈਂ ਕਿਹਾ ਦੇਖੋ ਸ਼ੁਭੀ ਵੀ ਗਏ ਸੀ ਕਿਉਂਕਿ ਇਹਨਾਂ ਨੇ ਸਾਨੂੰ ਘਰ ਵੀ ਇਨਵਾਈਟ ਕੀਤਾ ਸੀਗਾ ਸੋ ਹਰ ਸਾਲ ਉੱਥੋਂ ਲੀਡਰ ਅਸੀਂ ਕਈ ਵਾਰ ਓਟਵਾ ਜਾਂਦੇ ਹਾਂ ਪ੍ਰਧਾਨ ਮੰਤਰੀ ਦੇ ਘਰ ਇਹਨਾਂ ਦੇ ਘਰ ਕਈ ਵਾਰ ਜਾਣ ਦੇ ਮੌਕੇ ਮਿਲਦੇ ਨੇ ਤੇ ਮੈਨੂੰ ਕਿਹਾ ਮੈਂ ਕਿਹਾ ਤੁਹਾਨੂੰ ਪਤਾ ਤੁਸੀਂ ਇਹਨਾਂ ਦੇ ਘਰ ਵੀ ਗਏ ਹੋ ਕਹਿੰਦੇ ਹਾਂਜੀ ਸਰ ਮੈਂ ਗਿਆ ਮੈਂ ਕਿਹਾ ਵੀ ਦੇਖੋ ਉਹ ਜਿਹੜੀ ਕੋਠੀ ਹੈ ਉਹ ਲੀਡਰ ਆਫ ਦਾ ਆਫੀਸ਼ੀਅਲ ਆਪੋਜੀਸ਼ਨ ਨੂੰ ਹੈ ਉਹ ਪਾਰਟੀ ਦੇ ਲੀਡਰ ਨੂੰ ਨਹੀਂ ਹੈ ਸੋ ਕੋਠੀ ਵੀ ਹੋ ਸਕਦਾ ਇਹਨਾਂ ਨੂੰ ਖਾਲੀ ਕਰਨੀ ਪੈ ਜਾਵੇ ਔਰ ਲੀਡਰ ਆਫ ਦਾ ਆਫੀਸ਼ੀਅਲ ਆਪੋਜੀਸ਼ਨ ਵੀ ਨਹੀਂ ਰਹਿਣਗੇ ਕਹਿੰਦੇ ਕਿਆ ਪਾਰਲੀਮੈਂਟ ਜਾ ਸਕਦੇ ਨੇ ਤਾਂ ਮੈਂ ਕਹਿ ਰਿਹਾ ਸੀ ਨਹੀਂ ਪਾਰਲੀਮੈਂਟ ਵੀ ਨਹੀਂ ਇਹਨਾਂ ਨੂੰ ਅੰਦਰ ਹੀ ਕੈਨੋਟ ਗੋ ਇਨਸਾਈਡ ਦਾ ਪਾਰਲੀਮੈਂਟ ਨਾਓ ਨੋ ਐਜ਼ ਐਨ ਐਮਪੀ ਨਹੀਂ ਉੱਥੇ ਵਿਜ਼ਟਰ ਜਿਹੜੀ ਵਿਜ਼ਟਰ ਗੈਲਰੀ ਹੁੰਦੀ ਹੈ ਬਾਹਰ ਉਹ ਵਿਜ਼ਟਰ ਗੈਲਰੀ ਤਾਂ ਬੈਠ ਸਕਦੇ ਨੇ ਬਟ ਅੰਦਰ ਨਹੀਂ ਜਾ ਸਕਦੇ ਹੁਣ ਸਥਿਤੀ ਇਹ ਹੈ ਕਿ ਜਾਂ ਤਾਂ ਕਿਸੇ ਨਵੇਂ ਬਣੇ ਐਮਪੀ ਨੂੰ ਕਹਿਣਗੇ ਕਿ ਭਾਈ ਸਾਹਿਬ ਤੁਸੀਂ ਆਪਣੀ ਸੀਟ ਵਿਹਲੀ ਕਰੋ ਤੇ ਮੈਂ ਉੱਥੋਂ ਫਿਰ ਬਾਈ ਇਲੈਕਸ਼ਨ ਦੇ ਵਿੱਚ ਉੱਥੇ ਮੈਂ ਆਵਾਂ ਅੱਛਾ ਕਿਹੜਾ ਬੰਦਾ ਆਪਣੀ ਨੌਕਰੀ ਗਵਾਉਣਾ ਚਾਹੁੰਦਾ ਹੈ ਚਾਹੇ ਔਰ ਅੱਛਾ ਪੁਰਾਣੇ ਐਮਪੀ ਨੂੰ ਕਿਸੇ ਨੂੰ ਕਹਿ ਨਹੀਂ ਸਕਦੇ ਕਹਿਣਾ ਵੀ ਕਿਸੇ ਨਵੇਂ ਐਮਪੀ ਨੂੰ ਪੈਣਾ ਜਾਂ ਕੋਈ ਪੁਰਾਣਾ ਐਮਪੀ ਚਲੋ ਕਹੇ ਕਿ ਚਲੋ ਮੈਂ ਰਿਟਾਇਰ ਹੋਣਾ ਇਹ ਗੱਲ ਵੱਖਰੀ ਹੈ ਅੱਛਾ ਜਾਂ ਨਵੇਂ ਐਮਪੀ ਨੂੰ ਕਹਿਣਗੇ ਕਿੱਦਾਂ ਕਰਨਗੇ ਸੋ ਉਹ ਸਥਿਤੀ ਹੈ ਜਾਂ ਇਹ ਨਾ ਹੋ ਜਾਵੇ ਕਿ ਉਹ ਕਹਿਣ ਜੀ ਅਸੀਂ 20-25 ਪੁਆਇੰਟ ਦੀ ਲੀਡ ਜਿਹੜੀ ਹੈ ਉਹ ਅਸੀਂ ਖਰਾਬ ਕਰ ਦਿੱਤੀ ਠੀਕ ਹੈ ਤੇ ਅਸੀਂ ਹੁਣ ਕਿਉਂ ਤੁਹਾਨੂੰ ਦੁਬਾਰਾ ਲੀਡਰ ਮੰਨੀਏ ਤੇ ਜਾਂ ਫਿਰ ਜਿਹੜੇ ਟਾਪ ਬੋਸਿਸ ਨੇ ਉਹਨਾਂ ਨੂੰ ਕਿਸੇ ਨੂੰ ਰੱਖਣਾ ਨਹੀਂ ਰੱਖਣਾ ਸੋ ਇਹ ਸਾਰੀਆਂ ਚੀਜ਼ਾਂ ਹਜੇ ਕੰਜ਼ਰਵੇਟਿਵ ਪਾਰਟੀ ਨੂੰ ਇਹਨਾਂ ਸਾਰੀਆਂ ਚੀਜ਼ਾਂ ਨਾਲ ਡੀਲ ਕਰਨਾ ਪਏਗਾ ਉਸ ਤੋਂ ਬਾਅਦ ਜਦੋਂ ਥੋੜੀ ਜਿਹੀ ਸਟੇਬਿਲਿਟੀ ਵਿਦਿਨ ਦਾ ਕੰਜ਼ਰਵੇਟਿਵ ਪਾਰਟੀ ਆਏਗੀ ਉਸ ਤੋਂ ਬਾਅਦ ਫਿਰ ਸਾਨੂੰ ਉਮੀਦ ਹੈ ਕਿ ਸਾਰੇ ਮਿਲ ਕੇ ਜੋ ਹਿੰਟ ਮਿਲ ਰਿਹਾ ਹੈ ਕਿ 6 ਮਹੀਨੇ ਜਾਂ 12 ਮਹੀਨੇ ਮਿਲ ਕੇ ਜਦੋਂ ਤੱਕ ਅਮਰੀਕਾ ਦੇ ਨਾਲ ਐਗਰੀਮੈਂਟ ਨਹੀਂ ਫਾਈਨਲ ਹੁੰਦੇ ਉਸ ਵੇਲੇ ਤੱਕ ਇਹ ਮਿਲ ਕੇ ਸਾਰੇ ਕੰਮ ਕਰਨਗੇ ਫਿਰ ਉੱਥੋਂ ਸਾਰੀ ਜਿਹੜੀ ਚੀਜ਼ ਆ ਉਹ ਅੱਗੇ ਵਧੇਗੀ ਹਾਂਜੀ ਗਰੀਸ ਜੀ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਗਰੀਸ ਜੀ ਗੋ ਅਹੈਡ ਬ੍ਰੀਫ ਦੇ ਵਿੱਚ
ਹਾਂਜੀ ਗੁਰਦੇਵ ਜੀ ਕੋ ਖਤਮ ਕਰ ਲੈਂਦੇ
ਮੈਂ
ਲਾਸਟ ਕੁਐਸਚਨ ਤੁਹਾਨੂੰ ਪੁੱਛਣਾ ਸਾਡੇ ਦੇਸ਼ ਚ ਇੰਨੀ ਸਿਕਿਉਰਿਟੀ ਆ ਉੱਥੇ ਕਸ਼ਮੀਰ ਚ ਮਾਹੌਲ ਤੁਹਾਨੂੰ ਪਤਾ ਕਿਹੋ ਜਿਹਾ ਇੰਨੀ ਫੋਰਸ ਆ ਉੱਥੇ 4-5 ਬੰਦੇ ਆਉਂਦੇ ਆ ਉਹ ਕਿਸ ਤਰ੍ਹਾਂ ਆਉਂਦੇ ਆ ਉੱਥੇ ਕਾਂਡ ਕਰਕੇ ਚਲ ਜਾਂਦੇ ਸਾਡੇ ਭਰਾਵਾਂ ਨੂੰ ਮਾਰ ਜਾਂਦੇ ਆ ਚੁੱਪ ਕਰਕੇ ਫੜੇ ਵੀ ਨਹੀਂ ਜਾਂਦੇ ਪਤਾ ਨਹੀਂ ਕਿੱਥੇ ਛੁਪ ਜਾਂਦੇ ਜਾਂ ਵਾਪਸ ਚਲ ਜਾਂਦੇ ਆ ਫਿਰ ਇਹਦੀ ਸਿਕਿਉਰਿਟੀ ਦਾ ਕਿੱਥੇ ਸੀ ਉੱਥੇ ਸਿਕਿਉਰਿਟੀ ਨਹੀਂ ਹੋਣੀ ਚਾਹੀਦੀ ਬਾਕੀ ਦੂਜੇ ਨੰਬਰ ਤੇ ਬਠਿੰਡੇ ਤੋਂ ਇੱਕ ਭਰਾ ਫੜਿਆ ਵਾ ਜਿਸ ਤਰ੍ਹਾਂ ਕਹਿ ਲੋ ਸੁਨੀਲ ਕੁਮਾਰ ਕਿੰਨਾ ਬਠਿੰਡੇ ਵਿੱਚੋਂ ਉਹਦੇ ਇਲਜ਼ਾਮ ਆ ਜਾਂ ਕਿੰਨਾ ਆਰਮੀ ਨੇ ਫੜਿਆ ਵੀ ਇਹ ਕਿੰਨਾ ਪਾਕਿਸਤਾਨ ਨੂੰ ਇੱਥੋਂ ਦੀ ਸਾਰੀ ਇਨਫੋਰਮੇਸ਼ਨ ਦਿੰਦਾ ਸੀ ਮੋਚੀ ਦਾ ਕੰਮ ਕਰਕੇ ਇੱਕ ਬੰਨੇ ਉਹ ਹਿੰਦੂ ਭਰਾ ਮਾਰੇ ਜਾਂਦੇ ਆ ਔਰ ਇਹ ਬੰਦਾ ਜਿਹੜਾ ਵਾ ਸੁਨੀਲ ਕੁਮਾਰ ਇਹ ਦੇਂਦੇ ਵਾ ਇਹ ਕਿੱਧਰ ਨੂੰ ਗੱਲ ਜਾ ਰਹੀ ਹੈ ਯੁੱਧਵੀਰ ਜੀ
ਦੇਖੋ ਕਿੱਧਰ ਨੂੰ ਗੱਲ ਜਾ ਰਹੀ ਹੈ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈਗਾ ਕਿ ਇੰਡੀਆ ਦੇ ਜਿਹੜੇ ਫੋਰਨ ਮਿਨਿਸਟਰ ਐਸ ਜੈ ਸ਼ੰਕਰ ਔਰ ਜਿੰਨਾ ਵੀ ਇੰਡੀਆ ਦੀ ਫੋਰਨ ਮਿਨਿਸਟਰੀ ਹੈ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਜਿਹਨੂੰ ਕਹਿੰਦੇ MEA ਉਹ ਇਸ ਵੇਲੇ ਜੇ ਤੁਸੀਂ ਹੁਣ ਤੋਂ ਕੁਛ ਹੀ ਮਿੰਟ ਪਹਿਲਾਂ ਦੀ ਗੱਲ ਕਰੋ ਤੇ ਉਹਨਾਂ ਨੇ ਗੱਲ ਕੀਤੀ ਹੈ ਕੁਵੈਤ ਦੇ ਫੋਰਨ ਮਿਨਿਸਟਰ ਨਾਲ ਇਸ ਤੋਂ ਪਹਿਲਾਂ UN ਦੇ ਨਾਲ ਔਰ ਇੰਡੀਆ ਕੀ ਕਰ ਰਿਹਾ ਇਸ ਵੇਲੇ ਲਗਭਗ ਜਿਹੜੀ ਆ ਸਾਰੇ ਲੋਕਾਂ ਦੇ ਨਾਲ ਗੱਲਬਾਤ ਕਰ ਰਿਹਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਿ ਹੁਣ ਕੀ ਗੱਲ ਕਰ ਰਹੇ ਨੇ ਜਿਹੜੀ ਬਾਹਰ ਗੱਲ ਆਉਂਦੀ ਉਹ ਤੇ ਇਹੀ ਗੱਲ ਆਉਂਦੀ ਹੈ ਜੀ ਕਿ ਜੀ ਹਾਂਜੀ ਉਹ ਕੰਟਰੀ ਵੀ ਦੇ ਹੈਵ ਐਕਸਪ੍ਰੈਸ ਸੋਲੀਡੈਰਿਟੀ ਜਿਹੜਾ ਟੈਰਿਸਟ ਅਟੈਕ ਹੋਇਆ ਉਹਦੇ ਲਈ ਸਪੋਰਟ ਆਫਰ ਕਰ ਰਹੇ ਨੇ ਸੋ ਮੇਰੇ ਖਿਆਲ ਦੇ ਨਾਲ ਇਸ ਵੇਲੇ ਗੱਲ ਕਿੱਧਰ ਜਾ ਰਹੀ ਹੈ ਜਿਹੜਾ ਤੁਹਾਡਾ ਸਵਾਲ ਹੈ ਗੱਲ ਮੈਨੂੰ ਹੁਣ ਮੈਂ ਉਮੀਦ ਕਰਦਾ ਹੈ ਕਿ ਇਹ ਕਿਸੇ ਵੱਡੇ ਐਕਸ਼ਨ ਵੱਲ ਨਾ ਜਾਵੇ ਬਟ ਇੰਡੀਆ ਨੇ ਹੁਣ ਉੱਥੇ ਉਹਨਾਂ ਦਾ ਜਿਹੜਾ ਆਈਡੀਆ ਲੱਗ ਰਿਹਾ ਉਹ ਤਾਂ ਇਹੀ ਚਾਹੁੰਦੇ ਨੇ ਕਿ ਕੋਈ ਉੱਥੇ ਵੱਡਾ ਐਕਸ਼ਨ ਕੀਤਾ ਜਾਵੇ ਸੋ ਔਰ ਉੱਥੇ ਦੀ ਗੱਲ ਇੱਥੇ ਵੀ ਗੱਲ ਹੈ ਕਿ ਅੱਗੇ ਕੀ ਹੁੰਦਾ ਸੀ, ਅੱਗੇ ਜਦੋਂ ਕੋਈ ਟੈਰਰਿਸਟ ਅਟੈਕ ਹੁੰਦਾ ਸੀ ਨਾ, ਤੇ ਜਿਹੜੀ ਓਪੋਜੀਸ਼ਨ ਹੁੰਦੀ ਸੀਗੀ ਉਹ ਸਰਕਾਰ ਤੋਂ ਜ਼ਿਆਦਾ ਸਵਾਲ ਪੁੱਛਣ ਲੱਗ ਪੈਂਦੀ ਸੀਗੀ। ਇਸ ਵਾਰ ਓਪੋਜੀਸ਼ਨ ਨੇ ਇੱਕ ਨਵਾਂ ਤਰੀਕਾ ਇਖਤਿਆਰ ਕੀਤਾ ਹੈ। ਜਿਹੜੀ ਓਪੋਜੀਸ਼ਨ ਹੈ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਕੋਈ ਵੀ ਜਿਹੜੀ ਓਪੋਜੀਸ਼ਨ ਹੈ, ਉਹ ਬਲਕਿ ਸਰਕਾਰ ਨੂੰ ਕਹਿ ਰਹੀ ਜੀ ਅਸੀਂ ਤੁਹਾਡੇ ਨਾਲ ਹਾਂ, ਤੁਸੀਂ ਵੇਟ ਕੀ ਕਰ ਰਹੇ ਹਾਂ। ਇਸ ਤੋਂ ਪਹਿਲਾਂ ਕਿ ਮੋਦੀ ਸਾਹਿਬ ਅੱਗੇ ਕੀ ਹੁੰਦਾ ਸੀ, ਬੀਜੇਪੀ ਬਿਆਨ ਦਿੰਦੀ ਸੀ ਵੀ ਅਸੀਂ ਇੱਦਾਂ ਕਰ ਦਿਆਂਗੇ, ਉੱਦਾਂ ਕਰ ਦਿਆਂਗੇ, ਔਰ ਕਰਦੇ ਵੀ ਸੀਗੇ। ਚਾਹੇ ਪੁਲਵਾਮਾ ਟੈਰਰ ਅਟੈਕ ਹੋਇਆ, ਉਸ ਤੋਂ ਬਾਅਦ ਉੱਥੇ ਜਾ ਕੇ ਉਹਦਾ ਅਸਰ ਹੈ ਨਹੀਂ ਹੈ ਜਾਂ ਕੀ ਹੋਇਆ, ਸਰਜੀਕਲ ਸਟ੍ਰਾਈਕਸ ਕੀਤੇ, ਬਾਲਾਕੋਟ ਸਟ੍ਰਾਈਕ ਕੀਤੀ ਇੱਕ ਵਾਰ, ਸੋ ਉਹ ਬਾਅਦ ਦੀ ਗੱਲ ਹੈ। ਲੇਕਿਨ ਬੀਜੇਪੀ ਵਾਜ ਔਨ ਦਾ ਓਫੈਂਸਿਵ ਮੋਸਟ ਆਫ ਦਾ ਟਾਈਮ, ਕਦੇ ਕੋਈ ਪਾਰਟੀ ਨੇ ਸਵਾਲ ਪੁੱਛਿਆ, ਕਦੇ ਨਹੀਂ ਪੁੱਛਿਆ। ਇਸ ਵਾਰ ਉਲਟਾ ਹੋਇਆ ਪਿਆ, ਬੀਜੇਪੀ ਤਾਂ ਕਹਿ ਰਹੀ ਆ, ਮੋਦੀ ਸਾਹਿਬ ਤਾਂ ਕਹਿ ਰਹੇ ਨੇ ਕਿ ਐਸਾ ਜਵਾਬ ਦਿਆਂਗੇ ਕਿ ਇਨਕੀ ਕਲਪਨਾ ਮੇ ਵੀ ਨਾ ਹੋਏ, ਸੋਚ ਵੀ ਨਾ ਸਕਣ ਵੀ ਅਸੀਂ ਕੀ ਜਵਾਬ ਦਿੱਤਾ। ਜਿਹੜੀ ਓਪੋਜੀਸ਼ਨ ਹੈ ਉਹ ਇੱਕ ਕਦਮ ਹੋਰ ਅੱਗੇ ਬੈਠੀ ਹੈ, ਉਹ ਕਹਿੰਦੇ ਜੀ ਤੁਸੀਂ ਸੋਚਦੇ ਕੀ ਪਏ ਹੋ, ਕਰਦੇ ਕੀ ਪਏ ਹੋ, ਹੁਣ ਤਾਂ ਬਸ ਉਧਰਲਾ ਕਸ਼ਮੀਰ ਚਾਹੀਦਾ ਹੈ ਸਾਨੂੰ, ਪਾਕਿਸਤਾਨ ਸਾਈਡ ਦਾ ਕਸ਼ਮੀਰ ਚਾਹੀਦਾ ਹੈ। ਤੇ ਅੱਛਾ ਅੱਗੇ ਕੀ ਸੀ, ਇਹਨਾਂ ਦੇ ਹੋਮ ਮਿਨਿਸਟਰ ਬਿਆਨ ਦਿੰਦੇ ਸੀਗੇ ਅਮਿਤ ਸ਼ਾਹ, ਕਹਿ ਰਹੇ ਬਾਈ ਮਜ਼ਾਕ ਸਮਝਿਆ ਅਸੀਂ ਉਧਰ ਦਾ ਕਸ਼ਮੀਰ ਲੈਣਾ ਹੀ ਲੈਣਾ। ਉਧਰੋਂ ਡਿਫੈਂਸ ਮਿਨਿਸਟਰ ਜਾ ਕੇ ਬਿਆਨ ਦੇ ਦਿੰਦੇ ਸੀਗੇ ਕਿ ਜੀ ਅਸੀਂ ਪਾਕਿਸਤਾਨ ਸਾਈਡ ਦਾ ਕਸ਼ਮੀਰ ਲੈ ਕੇ ਆਉਣਾ ਹੀ ਆਉਣਾ। ਹੁਣ ਓਪੋਜੀਸ਼ਨ ਕਹਿੰਦੀ ਹੈ ਕਿ ਆਹ ਮੌਕਾ ਲੈ ਕੇ ਆਓ। ਅੱਛਾ ਹੁਣ ਇਹਨਾਂ ਨੂੰ ਵੀ ਹੋ ਗਿਆ ਵੀ ਹੁਣ ਕੀ ਕਰੀਏ, ਹੁਣ ਕੱਲ ਇਹਨਾਂ ਨੂੰ ਬਿਆਨ ਦੇਣਾ ਪਿਆ ਕੱਲ ਵੀ ਅਸੀਂ ਜੀ ਆਰਮੀ ਨੂੰ ਫ੍ਰੀ ਹੈਂਡ ਦੇ ਦਿੱਤਾ, ਆਰਮੀ ਦੇ ਸਿਰ ਗੱਲ ਪਾ ਦਿੱਤੀ ਹੈ ਕਿ ਜੀ ਆਰਮੀ ਨੂੰ ਫ੍ਰੀ ਹੈਂਡ ਦੇਤਾ, ਬਈ ਮੋਡ ਆਪਣਾ ਚੁਣੋ, ਜਿੱਦਾਂ ਦਾ ਮਰਜ਼ੀ ਕਰੋ, ਟਾਈਮ ਚੁਣੋ, ਟਾਰਗੇਟ ਚੁਣੋ, ਜੋ ਮਰਜ਼ੀ ਕਰੋ ਜੀ, ਅਸੀਂ ਫ੍ਰੀ ਹੈਂਡ ਦੇਤਾ। ਕੱਲ ਬਿਆਨ ਆ ਗਿਆ ਨਾ ਉਧਰੋਂ, ਠੀਕ ਹੈ। ਸੋ ਦੇਖੋ ਹੁਣ ਇਹ ਸਥਿਤੀ, ਬਾਕੀ ਮੈਂ ਇਹ ਗੱਲ ਬਾਰ ਬਾਰ ਕਹਿ ਰਿਹਾ ਕਿ ਇਹਦਾ ਨੁਕਸਾਨ ਹੀ ਨੁਕਸਾਨ ਹੈ। ਕਈ ਲੋਕ ਫਿਰ ਉਸ ਦਿਨ ਵੀ ਨਾਰਾਜ਼ ਹੋ ਗਏ ਸੀਗੇ ਜੀ ਤੁਸੀਂ ਪੇਸ਼ੈਂਸ ਕਰਦੇ ਰਹਿੰਦੇ ਹੋ, ਇੱਦਾਂ ਦੇਖੋ ਹੋਰ ਕੋਈ ਹੱਲ ਹੀ ਨਹੀਂ ਹੈ, ਇਹਦਾ ਹੋਰ ਕੋਈ ਹੱਲ ਹੀ ਨਹੀਂ ਹੈ, ਹੋਰ ਕੋਈ ਹੱਲ ਨਹੀਂ ਹੈ।
ਡਿਫੈਂਸ ਐਕਸਪਰਟ ਨੇ ਅਜੇ ਸਰੀਨ ਜੀ, ਡਿਫੈਂਸ ਐਕਸਪਰਟ ਨੇ ਬਹੁਤ ਚਿਰ ਤੋਂ ਉਹ ਬਹੁਤ ਲੇਖ ਲਿਖਦੇ ਨੇ, ਉਹਨਾਂ ਨੇ ਵੀ ਇੱਕ ਲੇਖ ਲਿਖਿਆ ਕਿ ਸਾਡੀ ਜਿਹੜੀ ਸਾਡੀ ਮਿਲਟਰੀ ਪਾਵਰ ਆ ਸਾਰੀਆਂ ਜਿਹੜੀਆਂ ਹੈਗੀਆਂ ਉਹ ਕਿਹੜੇ ਕਿਹੜੇ ਲੈਵਲ ਤੇ ਹੈਗੀਆਂ ਔਰ ਸਾਨੂੰ ਕਿੱਦਾਂ ਕੰਮ ਕਰਨਾ ਚਾਹੀਦਾ। ਬਹੁਤ ਪੁਰਾਣੇ ਮਤਲਬ ਕਿ ਡਿਫੈਂਸ ਐਕਸਪਰਟ ਨੇ। ਫਿਰ ਇੱਕ ਮੇਜਰ ਜਨਰਲ ਰਿਟਾਇਰਡ ਬਿਸ਼ੰਬਰ ਦਿਆਲ ਜੀ ਨੇ, ਉਹਨਾਂ ਨੇ ਵੀ ਕੱਲ ਮਤਲਬ ਕਿ ਕਾਫੀ ਡਿਟੇਲ ਦੇ ਵਿੱਚ ਕਿਤੇ ਗੱਲ ਕੀਤੀ ਆ। ਸੋ ਜਿਹੜਾ ਇਹ ਨਾ ਬਈ ਇਕਦਮ ਇਹ ਲਓ ਜੀ ਬਈ ਅਸੀਂ ਉਹ ਕਰ ਦੇਣਾ ਉਹ ਕਰ ਦੇਣਾ, ਇਹ ਮਤਲਬ ਕਿ ਜਿਹੜੇ ਵੀ ਮਿਲਟਰੀ ਐਕਸ਼ਨ ਹੁੰਦੇ ਆ ਇਹ ਸਾਰੇ ਇਹੀ ਨੀ ਹੁੰਦੇ ਕਿ ਦਿਖਾ ਕੇ ਹੀ ਹੁੰਦੇ ਆ। ਸੋ ਇਹ ਜ਼ਰੂਰੀ ਨੀ ਵੀ ਹਰੇਕ ਚੀਜ਼ ਮੀਡੀਆ ਚ ਆਉਣੀ ਚਾਹੀਦੀ ਆ, ਲੇਕਿਨ ਉਹ ਇੱਕ ਐਕਸ਼ਨ ਇਸ ਤਰ੍ਹਾਂ ਹੋਣਾ ਚਾਹੀਦਾ ਵੀ ਜਿਹਦਾ ਅਸਰ ਉਧਰ ਦਿਖੇ, ਇੱਧਰ ਰੌਲਾ ਨਾ ਪਵੇ। ਇੱਕ ਮੰਨ ਕੇ ਬਈ ਇੱਕ ਸਿੱਧੀ ਵਾਰ ਦੇ ਵਿੱਚ ਉਹਦੇ ਵਿੱਚ ਸਾਡੇ ਵਾਸਤੇ ਖਤਰਾ ਹੈ।
ਦੇਖੋ ਮੇਰਾ ਸਟਾਈਲ ਹਮੇਸ਼ਾ ਲਾਈਫ ਦੇ ਵਿੱਚ ਬੜਾ ਡਿਫਰੈਂਟ ਰਿਹਾ। ਅਸਰ ਦਿਖਾਉਣ ਦੇ ਚੱਕਰ ਚ ਆਪਣਾ ਫੋਕਸ ਜਿਹੜਾ ਹੈ ਉਹ ਕਈ ਵਾਰ ਇਨਸਾਨ ਜਿਹੜਾ ਨਾ ਉਹ ਲੂਜ਼ ਕਰ ਜਾਂਦਾ ਸਾਰਾ ਰੌਲਾ ਹੀ। ਮੈਂ ਕਹਿੰਦਾ ਜ਼ਿੰਦਗੀ ਚ ਅਸਰ ਦਿਖਾਉਣ ਦਾ, ਦੂਸਰੇ ਨੂੰ ਅਸੀਂ ਦਿਖਾਉਣਾ, ਦੂਸਰੇ ਤੇ ਨਿਗਾਹ ਆ। ਗੱਲ ਤੇ ਸਾਡੀ ਸਾਰੀ ਉਮਰ ਅਸੀਂ ਮਹਾਭਾਰਤ ਪੜ੍ਹਦੇ ਰਹੇ ਹਾਂ, ਉਹਦੇ ਚ ਅਸੀਂ ਸਾਰੀ ਦੁਨੀਆਂ ਨੂੰ ਤਾਂ ਇਹੀ ਸ਼ਿਕਸ਼ਾ ਦਿੰਦੇ ਰਹੇ ਹਾਂ ਕਿ ਸਾਡੇ ਵੇਦ, ਸਾਡਾ ਮਹਾਭਾਰਤ, ਉਹਦੀ ਕੀ ਸ਼ਿਕਸ਼ਾ ਹੈ। ਉਹਦੇ ਕਹਿੰਦੇ ਵੀ ਅਰਜੁਨ ਦਾ ਨਿਸ਼ਾਨਾ ਜਿਹੜਾ ਸੀਗਾ ਉਹ ਸਿਰਫ ਮਛਲੀ ਦੀ ਅੱਖ ਉਹਨੂੰ ਨਜ਼ਰ ਆ ਰਹੀ ਸੀ, ਉਹਨੂੰ ਹੋਰ ਕੁਛ ਨਹੀਂ ਨਜ਼ਰ ਆ ਰਿਹਾ ਸੀ। ਤੇ ਆਈ ਥਿੰਕ ਇੰਡੀਆ ਜੇ ਇਹੀ ਜੋ ਸਾਨੂੰ ਮਹਾਭਾਰਤ ਸਿੱਖ ਮਿਲੀ ਹੈ, ਜੋ ਇਹੀ ਸਿੱਖ ਲਵੇ ਨਾ ਕਿ ਨਿਸ਼ਾਨਾ ਸਿਰਫ ਆਪਣੀ ਗਰੋਥ ਵੱਲ ਹੋਣਾ ਚਾਹੀਦਾ ਹੈ। ਮੈਂ ਮੰਨਦਾ ਹਾਂ ਕਿ ਉਸ ਦਿਨ ਵੀ ਉਹ ਮੈਨੂੰ ਗਰੀਸ਼ ਜੀ ਵੀ ਕਹਿ ਰਹੇ ਸੀ ਜੀ ਤੁਸੀਂ ਇਹ ਗੱਲ ਜਾ ਕੇ ਜਿਹੜੇ ਵਿਕਟਿਮਸ ਨੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਦੱਸੋ ਤੁਸੀਂ ਇਹ ਗੱਲਾਂ ਇੱਥੇ ਬੈਠੇ ਕਰੀ ਜਾ ਰਹੇ ਹੋ, ਬੜਾ ਆਸਾਨ ਹੈ ਸਾਡੇ ਲਈ, ਅਸੀਂ ਇੱਥੇ ਏਅਰ ਕੰਡੀਸ਼ਨ ਕਾਰਾਂ ਚ ਘੁੰਮ ਰਹੇ ਹਾਂ, ਅਸੀਂ ਵਧੀਆ ਦਫ਼ਤਰਾਂ ਚ ਵਧੀਆ ਰੋਟੀ ਪਾਣੀ ਖਾ ਰਹੇ ਹਾਂ, ਉਹਨਾਂ ਨੂੰ ਪੁੱਛੋ। ਮੈਂ ਸਰ ਦੇਖੋ ਮੇਰੇ ਫਾਦਰ ਏਅਰਫੋਰਸ ਸੀਗੇ, ਠੀਕ ਹੈ, ਔਰ ਸਾਰੀ ਉਮਰ ਮੈਂ ਜਿੰਨੇ ਮੇਰੇ ਫਰੈਂਡਸ ਨੇ ਉਹਨਾਂ ਦੇ ਸਾਰਿਆਂ ਦੇ ਪੇਰੈਂਟਸ, ਕੋਈ ਬ੍ਰਿਗੇਡੀਅਰ, ਮੇਰੇ ਦੋ ਫਰੈਂਡ ਤੇ ਇੱਕ ਤਾਂ ਕਮਾਂਡਰ ਇੱਕ ਬ੍ਰਿਗੇਡੀਅਰ ਹੈ ਮੇਰੇ, ਅਸੀਂ 6 ਫਰੈਂਡ ਜਿਹੜੇ ਸਕੂਲ ਟਾਈਮ ਦੇ ਆ, ਮੈਂ ਸਾਰੀ ਉਮਰ ਉੱਥੇ ਹੀ ਬਿਤਾਈ ਹੈ, ਅਸੀਂ ਸਭ ਕੁਝ ਦੇਖਿਆ। ਅਸੀਂ ਕਾਰਗਿਲ ਜੰਗ, ਅਸੀਂ ਜਦੋਂ ਕੈਪਟਨ ਬਤਰਾ ਔਰ ਸਾਰੇ ਕਿੱਸੇ ਸਾਡੇ ਸਾਹਮਣੇ ਹੋਏ ਨੇ, ਸਾਨੂੰ ਵੀ ਬੜਾ ਦੁੱਖ ਹੈ, ਠੀਕ ਹੈ। ਲੇਕਿਨ ਗੱਲ ਹੁਣ ਸਮਝਣ ਵਾਲੀ ਇਹ ਹੈ ਕਿ ਇੰਡੀਆ ਨੂੰ ਰਾਦਰ ਦੈਨ ਆਪਣੀਆਂ ਬਾਰਡਰ ਮਜ਼ਬੂਤ ਕਰੋ, ਆਪਣੇ ਬਾਰਡਰ ਮਜ਼ਬੂਤ ਕਰੋ, ਆਪਣੀ ਇੰਟੈਲੀਜੈਂਸ ਤੁਸੀਂ ਮਜ਼ਬੂਤ ਕਰੋ, ਦੂਸਰੇ ਵੱਲ ਦੇਖਣ ਦੇ ਕੇ ਅਸੀਂ ਅਸਰ ਕਰ ਦੇਣਾ, ਕੀ ਅਸਰ ਹੋ ਜਾਏਗਾ, ਮੈਨੂੰ ਇਸ ਗੱਲ ਦਾ ਜਵਾਬ ਦਿਓ। ਫਰਜ਼ ਕਰ ਲਓ ਜੀ ਉੱਥੇ ਜਾ ਕੇ 50 ਬੰਦਾ ਮਰ ਗਿਆ ਜਾਂ ਹੋਰ ਰੱਬ ਨਾ ਕਰੇ ਕੋਈ ਵੱਡੀ ਐਸਕਲੇਸ਼ਨ ਹੋ ਗਈ, ਹੋਰ ਦਿੱਕਤ ਆ ਜਾਏਗੀ। ਉਹਦੀ ਬਜਾਏ ਅੱਜ ਇੰਡੀਆ ਗਲੋਬਲ ਲੈਵਲ ਦੇ ਉੱਤੇ ਦੁਨੀਆਂ ਚ ਕੋਈ ਬੜੀ ਇਕਾਨਮੀ ਨਹੀਂ ਹੈ ਜਿਹੜੀ 6-7% ਗਰੋ ਕਰ ਰਹੀ ਹੈ। ਅਬ ਪਹਿਲੇ ਪੂਰੇ ਕੁਆਟਰ ਅੱਜ ਤੁਹਾਨੂੰ ਪਤਾ ਹੈ ਫਸਟ ਕੁਆਟਰ ਦੇ ਰਿਪੋਰਟ ਆਈ ਹੈ ਅਮਰੀਕਾ ਦੀ, ਫਸਟ ਕੁਆਟਰ ਸਾਰਾ ਹੀ ਡਿਕਲਾਈਨ ਤੇ ਹੈ, 2 ਕੁਆਟਰ ਡਿਕਲਾਈਨ ਤੇ ਰਿਸੈਸ਼ਨ ਡਿਕਲੇਅਰ ਹੋ ਜਾਣਾ। ਕੈਨੇਡਾ ਦੇ ਵਿੱਚ ਡਿਲੋਇਟ ਨੇ ਰਿਪੋਰਟ ਦਿੱਤੀ ਹੈ, ਡਿਲੋਇਟ ਨੇ ਰਿਪੋਰਟ ਦਿੱਤੀ ਹੈ ਵੀ ਜੀ ਕੈਨੇਡਾ ਰਿਸੈਸ਼ਨ ਵੱਲ ਜਾ ਰਿਹਾ, ਬੈਂਕ ਆਫ ਕੈਨੇਡਾ ਪਹਿਲਾਂ ਕਹਿ ਚੁੱਕਾ ਹੈ। ਯੂਰਪ ਦੇ ਤੁਸੀਂ ਕੱਲੀ ਕੱਲੀ ਕੰਟਰੀ ਦਾ ਗਿਣ ਕੇ ਦੇਖੋ, ਸਮਝ ਨਹੀਂ ਆ ਰਿਹਾ ਕਿ ਕਰਨਾ ਕੀ ਹੈ ਯੂਰਪ ਨੂੰ। ਯੂਰਪ ਨੂੰ ਉਧਰ ਨਹੀਂ ਸਮਝ ਆ ਰਿਹਾ, ਚਾਈਨਾ ਦੀ ਅਲੱਗ ਟੈਨਸ਼ਨ ਨੇ, ਬਿਨਾਂ ਟੈਰਿਫ ਦੇ ਚਾਈਨਾ ਦੀ ਗਰੋਥ 1.5-2-3 ਹੋ ਸਕਦਾ ਹੈ, ਸ਼ਾਇਦ 4 ਤੱਕ ਟੱਚ ਕਰ ਜਾਂਦੀ ਬਿਨਾਂ ਟੈਰਿਫ ਦੇ। ਪਾਕਿਸਤਾਨ ਦੀ ਗਰੋਥ 3% ਵੀ ਨਹੀਂ ਹੋਣੀ ਹੈ, ਹੋਰ ਕਿੱਥੇ ਜਾਣਾ, ਜਪਾਨ ਚਲ ਜਾਓ, ਦੇ ਆਰ ਫੇਸਿੰਗ ਦੇਅਰ ਓਨ ਸਿਵੀਅਰ ਚੈਲੰਜਸ, ਜਪਾਨ ਐਂਡ ਸਾਊਥ ਕੋਰੀਆ। ਹਾਲਤ ਇਹ ਹੈ ਕਿ ਚਾਈਨਾ, ਸਾਊਥ ਕੋਰੀਆ, ਜਪਾਨ ਆਪਸ ਦੇ ਵਿੱਚ ਫੋਰਨ ਮਿਨਿਸਟਰ, ਟ੍ਰੇਡ ਮਿਨਿਸਟਰ, ਵਪਾਰ ਦੀ ਗੱਲ ਕਰ ਰਹੇ ਨੇ, ਕਿੱਥੇ ਹੁੰਦਾ ਸੀ ਉਹਨਾਂ ਦੀ ਇੰਨੀ ਵੱਡੇ ਲੈਵਲ ਤੇ ਗੱਲ। ਠੀਕ ਹੈ, ਚਾਈਨਾ ਅੱਜ ਬੜਾ ਸੌਫਟ ਹੋਇਆ ਇੰਡੀਆ ਦੇ ਨਾਲ, ਆਓ ਜੀ ਆਪਾਂ ਫਲਾਈਟਸ ਦੁਬਾਰਾ ਸਟਾਰਟ ਕਰੀਏ, ਬਾਰਡਰ ਵੀ ਖਤਮ ਕਰੀਏ। ਚਾਈਨਾ ਦੇ ਪ੍ਰੈਜੀਡੈਂਟ ਸ਼ੀ ਜਿਨਪਿੰਗ ਉਹ ਮਲੇਸ਼ੀਆ, ਵੀਤਨਾਮ, ਉਧਰ 3-4 ਕੰਟਰੀਜ਼ ਘੁੰਮ ਕੇ ਆਏ ਨੇ। ਠੀਕ ਹੈ, ਇਨ੍ਹਾਂ ਹਾਲਾਤਾਂ ਦੇ ਵਿੱਚ ਅੱਜ ਮੈਂ ਤੁਹਾਨੂੰ ਸਿੱਧੀ ਜੀ ਗੱਲ ਦੱਸ ਰਿਹਾ ਹੈ, ਇਹਨਾਂ ਔਰ ਅੱਜ ਇੰਡੀਆ ਦੀ ਪੋਜੀਸ਼ਨ ਸਟਰੋਂਗ ਹੈ, ਵਧੀਆ ਹੈ, ਇਕਨੋਮਿਕਲੀ ਜੀਓ ਪੋਲੀਟੀਕਲ ਸਿਚੁਏਸ਼ਨ ਸਟਰੋਂਗ ਹੈ। ਇੱਕ ਛੋਟੀ ਜੀ ਚਿੰਗਾਰੀ, ਇੱਕ ਛੋਟੀ ਜੀ ਗਲਤੀ, ਸਾਰਾ ਕੁਝ। ਅਮਰੀਕਾ ਤੁਹਾਡੇ ਸਾਹਮਣੇ ਪ੍ਰਾਈਮ ਐਗਜ਼ਾਮਪਲ ਹੈ ਔਰ ਕੈਨੇਡਾ ਵੀ ਪ੍ਰਾਈਮ ਐਗਜ਼ਾਮਪਲ ਹੈ। ਕੈਨੇਡਾ ਦੇ ਵਿੱਚ ਜੋ ਅਸੀਂ ਗਲਤ ਪਾਲਿਸੀਆਂ ਰੱਖੀਆਂ 10 ਸਾਲਾਂ ਚ, ਹੁਣ ਹਰ ਬੰਦੇ ਦੀ ਜ਼ੁਬਾਨ ਤੇ ਹੈ ਜੀ ਕੈਨੇਡਾ ਕੈਨੇਡਾ ਨਹੀਂ ਰਿਹਾ, ਔਰ ਬਿਲਕੁਲ ਠੀਕ ਗੱਲ ਹੈ, ਜੋ 20 ਸਾਲ ਪਹਿਲਾਂ ਕੈਨੇਡਾ ਸੀ ਇਹ ਉਹ ਕੈਨੇਡਾ ਹੈ ਹੀ ਨਹੀਂ ਹੈ। ਸੋ ਇਸ ਕਾਰਨ ਇਹ ਬਹੁਤ ਧਿਆਨ ਦੇ ਨਾਲ ਫੈਸਲੇ ਲੈਣੇ ਪੈਣੇ ਨੇ ਇੰਡੀਆ ਨੂੰ। ਬਾਕੀ ਤਾਂ ਚਲੋ ਅਸੀਂ ਹੁਣ ਇੱਕ ਇੱਥੇ ਛੋਟਾ ਜਿਹਾ ਆਪਣਾ ਮੀਡੀਆ ਅਦਾਰਾ ਚਲਾ ਰਹੇ ਹਾਂ, ਇੰਡੀਆ ਦੇ ਵਿੱਚ ਬਹੁਤ ਬੜੇ ਬੜੇ ਥਿੰਗ। ਹਾਂਜੀ ਇੱਕ ਮਿੰਟ ਸਰ, ਗੱਲ ਫਿਨਿਸ਼ ਹੋ ਲੈਣ ਦੋ। ਇੰਡੀਆ ਦੇ ਵਿੱਚ ਬੜੇ ਬੜੇ ਥਿੰਕ ਟੈਂਕ ਬੈਠੇ ਨੇ, ਸੋ ਆਈ ਹੋਪ ਕਿ ਉਹ ਆਪਣੇ ਹਿਸਾਬ ਦੇ ਨਾਲ ਵਧੀਆ ਫੈਸਲਾ ਲੈਣਗੇ। ਮੈਂ ਬਸ ਇਹੀ ਗੱਲ ਉਮੀਦ ਕਰਦਾ ਕਿ ਇਹ ਜਿਹੜਾ ਨੁਕਸਾਨ ਹੈ, ਕੰਮ ਉਹ ਹੋਣਾ ਚਾਹੀਦਾ ਹੈਗਾ ਕਿ ਤੁਹਾਡੀ ਗਰੋਥ ਆਪਣੇ ਵੱਲ, ਔਰ ਹਲਕਾ ਜਿਹਾ ਫੋਕਸ ਹਟਿਆ ਨਹੀਂ, ਅਸੀਂ ਹਮੇਸ਼ਾ ਕਹਿੰਦੇ ਹਾਂ ਹਲਕਾ ਜਿਹਾ ਫੋਕਸ ਹਟਿਆ ਨਹੀਂ, ਨੁਕਸਾਨ ਹੀ ਨੁਕਸਾਨ ਜਿਹੜਾ ਉਹ ਹੋ ਜਾਏਗਾ। ਹਾਂਜੀ ਹਾਂਜੀ, ਗੋ ਅਹੈਡ ਜੀ, ਕੀ ਕਹਿਣਾ ਚਾਹ ਰਹੇ ਤੁਸੀਂ? ਗੋ ਅਹੈਡ।
ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਬੀਜੇਪੀ ਦੇ ਵੀ ਬਿਆਨ ਵੀਰ ਹੈ ਨਾ, ਉਹ ਬਿਆਨ ਵੀਰਾਂ ਨੂੰ ਥੋੜਾ ਜਿਹਾ ਬਚਣਾ ਚਾਹੀਦਾ ਬਿਆਨ ਦੇਣ ਤੋਂ, ਤੇ ਬਾਕੀ ਜਿਹੜੀ ਜਿਹੜੀ ਸਿਚੁਏਸ਼ਨ ਹੈਗੀ ਆ ਉਹਨੂੰ ਹੋਰ ਬਿਨਾਂ ਵਜ੍ਹਾ ਐਕਸਕਲੇਟ ਨਹੀਂ ਕਰਨਾ ਚਾਹੀਦਾ। ਔਰ ਬਾਕੀ ਜਜਵੀਰ ਜੀ, ਕੁਐਸਚਨ ਤਾਂ ਉੱਠਦੇ ਆ ਜਦੋਂ ਇਸ ਪ੍ਰੋਬਲਮ ਤੋਂ 2-3 ਦਿਨ ਪਹਿਲਾਂ, ਹੈਂਜੀ 2-3 ਦਿਨ ਪਹਿਲਾਂ ਨਿਸ਼ੀਕਾਂਤ ਦੁਬੇ ਜਿਹੜਾ ਹੈਗਾ ਉੱਥੇ ਜਾ ਕੇ ਪਾਰਟੀ ਕਰਦਾ ਹੈਗਾ, ਤੇ ਉਹਦੀ ਜਿਹੜੀ ਹੈਗੀ ਆ ਬੜੀ ਉਹਨੂੰ ਵੱਡੀ ਸਿਕਿਉਰਿਟੀ ਦਿੱਤੀ ਜਾਂਦੀ ਆ, ਤੇ ਉੱਥੇ ਉਹ ਜਾ ਕੇ ਆਪਣੀ ਉਹ ਖੈਬਰ ਹੋਟਲ ਦੇ ਵਿੱਚ ਪਾਰਟੀ ਕਰਦਾ ਜੀ ਆਪਣੇ 25ਵੇਂ ਸਾਲਗਿਰਾਹ ਦੀ। ਤੇ ਉਸ ਤੋਂ ਬਾਅਦ ਫਿਰ ਤੁਸੀਂ ਦੇਖਿਆ ਹੀ ਆ ਬਈ
ਪੁਰਸ਼ੋਤਮ ਜੀ, ਪਤਾ ਕੀ ਹੈ, ਦੇਖੋ ਪਹਿਲਾਂ ਤਾਂ ਬਿਆਨ ਦੀ ਗੱਲ ਜਿਹੜੀ ਤੁਸੀਂ ਕੀਤੀ ਹੈ, ਮੈਂ ਤਾਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਕਿ ਬਿਆਨ ਤੇ ਬੀਜੇਪੀ ਨੂੰ ਹੁਣ ਮਜਬੂਰੀ ਵਸ ਦੇਣੇ ਪੈ ਰਹੇ, ਕਿਉਂਕਿ ਆਪੋਜੀਸ਼ਨ ਤੁਸੀਂ ਦੇਖ ਲਓ, ਚਾਹੇ ਸੰਜੇ ਸਿੰਘ ਦਾ ਬਿਆਨ ਦੇਖ ਲਓ, ਕਾਂਗਰਸ ਲੀਡਰ ਦਾ ਬਿਆਨ ਦੇਖ ਲਓ, ਉਹ ਤੇ ਹੁਣ ਕਸ਼ਮੀਰ ਤੋਂ ਘੱਟ ਗੱਲ ਹੀ ਨਹੀਂ ਕਰ ਰਹੇ ਵੀ ਪਾਕਿਸਤਾਨ ਵਾਲਾ ਕਸ਼ਮੀਰ। ਉਹਨਾਂ ਨੇ ਮਤਲਬ ਇਹ ਕਹਿਤਾ ਵੀ ਜੇ ਕੱਲ ਨੂੰ ਬੀਜੇਪੀ ਅਟੈਕ ਕਰਕੇ ਪਾਕਿਸਤਾਨ ਵਾਲਾ ਕਸ਼ਮੀਰ ਵੀ ਲੈ ਕੇ ਆ ਜਾਏ, ਤੇ ਉਹ ਵੀ ਮਤਲਬ ਉਹ ਕਹਿਣਗੇ ਵੀ ਇਹ ਤਾਂ ਬੇਸਿਕ ਰਿਕੁਆਇਰਮੈਂਟ ਸੀ। ਬਿਆਨ ਤੁਸੀਂ ਆਪੋਜੀਸ਼ਨ ਦੇ ਦੇਖ ਲਓ, ਤੇ ਬੀਜੇਪੀ ਨੂੰ ਹੁਣ ਪਹਿਲਾਂ ਕੀ ਹੁੰਦਾ ਸੀਗਾ, ਕਿਉਂਕਿ ਆਪੋਜੀਸ਼ਨ ਨੇ ਇਸ ਗੱਲ ਨੂੰ ਰਿਲਾਈਜ਼ ਕੀਤਾ ਕਿ ਅੱਜ ਜੇ ਜਨਰਲ ਅਸੀਮ ਮੁਨੀਰ ਨੇ ਸਭ ਤੋਂ ਵੱਡਾ ਫਾਇਦਾ ਕੀਤਾ ਹੈ ਤੇ ਉਹ ਮੋਦੀ ਸਾਹਿਬ ਦਾ ਕਰਤਾ ਹੈ। ਜਨਰਲ ਅਸੀਮ ਮੁਨੀਰ ਸਾਹਿਬ ਨੇ ਸਭ ਤੋਂ ਵੱਡਾ ਜੇ ਫਾਇਦਾ ਕੀਤਾ ਹੈ ਉਹ ਮੋਦੀ ਸਾਹਿਬ ਦਾ ਕਰਤਾ ਵੀ ਸਾਰੀ ਆਪੋਜੀਸ਼ਨ ਹੁਣ ਇੰਡੀਆ 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 ਕਰ ਰਹੀ ਹੈ। ਸਾਰੀ ਆਪੋਜੀਸ਼ਨ ਕੀ ਕਹਿ ਰਹੀ ਹੈ? ਇੰਡੀਆ ਦੇਸ਼ ਭਗਤੀ ਉਹਨਾਂ ਨੇ ਸਾਰੀ। ਦੇਖੋ ਅੱਗੇ ਕੀ ਹੁੰਦਾ ਸੀ, ਕਾਂਗਰਸ ਜਿਹੜੀ ਹੈ ਜਾਂ ਆਪੋਜੀਸ਼ਨ ਜਿਹੜੀ ਸੀਗੀ, ਹੁਣ ਤੁਸੀਂ ਸੁਣ ਲਿਆ ਉੱਥੇ ਚੀਫ ਮਿਨਿਸਟਰ ਤੱਕ ਆਪੋਜੀਸ਼ਨ ਪਾਰਟੀਆਂ ਦੇ ਚੀਫ ਮਿਨਿਸਟਰ ਤੱਕ ਕਹਿ ਰਿਹਾ ਹਾਂ ਮੋਦੀ ਸਾਹਿਬ ਕੇ ਸਾਥ ਹੈ, ਜੋ ਫੈਸਲਾ ਕਰੇਂਗੇ। ਮੋਦੀ ਸਾਹਿਬ ਨੂੰ ਤਾਂ ਬੱਲੇ ਬੱਲੇ ਕਰਾਤੀ ਜਨਰਲ ਅਸੀਮ ਮੁਨੀਰ ਸਾਹਿਬ ਨੇ। ਨੁਕਸਾਨ ਕਿਹਦਾ ਕੀਤਾ, ਸਭ ਤੋਂ ਵੱਧ ਨੁਕਸਾਨ ਕਿਹਦਾ ਹੋਇਆ ਸਾਰੇ ਐਪੀਸੋਡ ਦੇ ਵਿੱਚ? ਨੋ ਡਾਊਟ ਕਿ ਚਲੋ ਹੁਣ ਉਹ ਕਹਿ ਰਹੇ ਜੀ ਅਸੀਂ ਸਭ ਤੋਂ ਵੱਡੀ, ਤਾਂ ਮੈਨੂੰ ਇੰਨੀ ਵਾਹੀਆ ਸਟੇਟਮੈਂਟ ਕਿ ਜੀ ਮੁਸਲਿਮ ਸੁਪੀਰੀਅਰ ਹੈ, ਮੈਂ ਅੱਜ ਤੱਕ ਕਿਸੇ ਪਾਕਿਸਤਾਨ ਲੀਡਰ ਤੋਂ ਇਹ ਗੱਲ ਨਹੀਂ ਸੁਣੀ। ਜਿਹੜੀ ਜਿੰਨਾ ਸਾਹਿਬ ਨੇ ਵੀ ਗੱਲ ਕੀਤੀ ਸੀ ਨਾ 2 ਨੇਸ਼ਨ ਥਿਊਰੀ ਦੀ, ਉਹਨਾਂ ਨੇ ਇਹ ਕਿਹਾ ਸੀਗਾ ਕਿ ਮੁਸਲਿਮ ਹਿੰਦੂ ਦੇ ਨਾਲ ਰਹਿ ਨਹੀਂ ਸਕਦਾ, ਅਸੀਂ ਅਲੱਗ ਰਹਿਣਾ, ਸਾਨੂੰ ਅਲੱਗ ਕੰਟਰੀ ਦੇ ਦਿਓ, ਸਾਡੇ ਜਿਹੜੇ ਰਾਈਟਸ ਨੇ ਉਹ ਪ੍ਰੋਟੈਕਟਡ ਨਹੀਂ ਰਹਿਣਗੇ। ਉਹਨਾਂ ਨੇ ਕਦੇ ਨਹੀਂ ਕਿਤੇ ਕਿਹਾ ਕਿ ਮੁਸਲਿਮ ਜਿਹੜਾ ਉਹ ਹਿੰਦੂ ਤੋਂ ਸੁਪੀਰੀਅਰ ਹੈ ਜਾਂ ਕਿਸੇ ਤੋਂ ਸੁਪੀਰੀਅਰ ਹੋਣ ਦੀ ਗੱਲ ਕੋਈ ਐਸੀ ਨਹੀਂ ਸੀ ਕੀਤੀ ਕਦੇ ਵੀ। ਤੇ ਮੈਂ ਹੈਰਾਨ ਹੋ ਗਿਆ ਕਿ ਜਨਰਲ ਅਸੀਮ ਮੁਨੀਰ ਸਾਹਿਬ ਤੁਸੀਂ ਐਡੀ ਵੱਡੀ ਪੋਜੀਸ਼ਨ ਤੇ ਬੈਠੇ ਹੋ, ਮੁਸਲਿਮ ਸੁਪੀਰੀਅਰ ਹੋਣ ਦੀ ਗੱਲ, ਮਤਲਬ ਇਹ ਕਿੱਥੋਂ ਤੁਸੀਂ ਇਹ ਗੱਲ ਛੇੜ ਲਈ? ਔਰ ਤੁਸੀਂ ਨੁਕਸਾਨ ਕਿਹਨਾਂ ਦਾ ਕੀਤਾ? ਕਸ਼ਮੀਰੀ ਮੁਸਲਿਮਸ ਦਾ ਸਭ ਤੋਂ ਵੱਡਾ ਨੁਕਸਾਨ, ਉੱਥੇ ਲੱਖਾਂ ਹੀ ਕਸ਼ਮੀਰੀ ਮੁਸਲਿਮਸ ਜਿਨ੍ਹਾਂ ਦਾ ਰੁਜ਼ਗਾਰ ਇਸ ਟੂਰਿਜ਼ਮ ਦੇ ਉੱਤੇ ਸੀਗਾ, ਜਿੱਥੇ ਕੋਈ ਟੂਰਿਸਟ ਆਉਂਦਾ ਨਹੀਂ ਸੀਗਾ, ਉਹਨਾਂ ਕੋਲ ਸਿਵਾਏ ਗਰੀਬੀ ਦੇ, ਸਿਵਾਏ ਭੁੱਖਮਰੀ ਦੇ, ਉੱਥੇ ਕਸ਼ਮੀਰ ਚ ਹੁੰਦਾ ਕੁਛ ਨਹੀਂ ਸੀਗਾ 90s, ਤੁਸੀਂ ਦੇਖੋ ਹਾਲਤ ਕੀ ਸੀਗੀ। ਹੁਣ ਫਿਰ ਕਿਤੇ 10,000, 20,000, ਕਿਤੇ 1,00,000, 2,00,000 ਟੂਰਿਸਟ ਜਾਣ ਲੱਗ ਪਿਆ ਸੀ, ਉਹਨਾਂ ਦਾ ਰੁਜ਼ਗਾਰ ਚੱਲ ਪਿਆ ਸੀ। ਹੁਣ 2,25,00,000 ਦੇ ਆਸ ਪਾਸ ਬੰਦੇ ਟੂਰਿਸਟ ਜਿਹੜੇ ਆ ਉਸ ਸਾਲ ਦੇ ਜਾਣ ਲੱਗ ਪਏ ਸੀ। ਇੰਡੀਆ ਚ 140 ਕਰੋੜ ਲੋਕ ਹੈ, ਸਾਰੇ 140 ਕਰੋੜ ਲੋਕਾਂ ਨੂੰ ਇੰਨੀ ਫੈਸਿਲਿਟੀ ਨਹੀਂ ਹੈ ਕਿ ਉਹ ਇੰਨਾ ਪੈਸਾ ਨਹੀਂ ਹੈ, ਇੰਨੀ ਲਗਜ਼ਰੀ ਨਹੀਂ ਹੈ ਕਿ ਉਹ ਯੂਰਪ ਦੇ ਵਿੱਚ ਜਾਣ ਜਾਂ ਸਵਿਟਜ਼ਰਲੈਂਡ ਘੁੰਮਣ, ਯੂਰਪ ਘੁੰਮਣ ਜਾਂ ਕੈਨੇਡਾ ਅਮਰੀਕਾ ਜਾਣ। ਕੁਛ ਲੋਕਾਂ ਕੋਲ ਹੈਗਾ ਪੈਸਾ, ਉਹ ਜਾਂਦੇ ਨੇ ਦੁਬਈ